पातशाह जी दी पावन पवित्र हजूरी अंदर हफ्ता वारी विश हाजरी भर रहे हो जो सतगुरु जी दे घर की मर्यादा है गुरमत समागम जा शब्द आप सत संगत वरतीए इस दे अंदर इलाही गुरबाणी का पाठ गुरबाणी का कीर्तन गुरु शब्द की विचार इतिहासिक प्रसंग वारा राही कविता दे राही और गुरमत बखियान दिते जा सकते जरूरी पंथक मसलियां बारे इस ਦਾ ਵਿਚਾਰ ਵਟਾਂਦਰਾ ਦੀ ਸੰਗਤ ਵਿੱਚ ਹੋ ਸਕਦਾ ਹੈ ਔਰ ਹੁੰਦਾ ਹੈ। ਉਂਝ ਵੈਸੇ ਸਤ ਸੰਗਤ ਦਰਅਸਲ ਇੱਕ ਸਕੂਲ ਹੈ, ਜਿਵੇਂ ਇੱਕ ਬੱਚਾ ਕਲਾਸ ਵਿੱਚ ਰੋਜ਼ ਜਾਂਦਾ ਹੈ ਤੇ ਉਸਨੇ ਜੋ ਕੁਝ ਕਲਾਸ ਵਿੱਚ ਸਿੱਖਣਾ ਹੈ ਕੁਝ ਸਮੇਂ ਬਾਅਦ ਉਹਨੇ ਆਪਣੀ ਜ਼ਿੰਦਗੀ ਵਿੱਚ ਉਹਨੂੰ ਅਪਣਾ ਕੇ ਬਾਹਰੂਨੀ ਤੌਰ ਤੇ ਸੰਸਾਰ ਵਿੱਚ ਵਿਚਰਨਾ ਹੈ। ਸਕੂਲ ਚੋਂ ਗਿਆਨ ਇਕੱਠਾ ਕੀਤਾ ਜਾਂਦਾ ਹੈ ਤੇ ਵੰਡਣ ਵਾਸਤੇ ਇਨਸਾਨ ਆਪਣੀ ਜ਼ਿੰਦਗੀ ਵਿੱਚ ਬਾਹਰ ਨਿਕਲਦਾ ਹੈ। ਆਮ ਤੌਰ ਤੇ ਸਕੂਲਾਂ ਵਿੱਚ ਇਹ ਲਿਖਿਆ ਹੁੰਦਾ ਸੀ ਕਿ ਸਿੱਖਿਆ ਲੈਣ ਵਾਸਤੇ ਆਓ ਤੇ ਸੇਵਾ ਕਰਨ ਵਾਸਤੇ ਇੱਥੋਂ ਬਾਹਰ ਨਿਕਲੋ। ਪਰ ਸਾਡਾ ਸਿਸਟਮ ਕੇਵਲ ਇੰਨਾ ਕੁ ਬਣ ਕੇ ਰਹਿ ਗਿਆ ਹੈ ਕਿ ਸਿਰਫ ਗੁਰਦੁਆਰਾ ਹਫਤੇ ਬਾਅਦ ਜਾਂ ਰੋਜ਼ ਥੋੜ੍ਹਾ ਜਿਹਾ ਸਮਾਂ ਆਏ ਬੰਦਾ ਗੁਰਦੁਆਰੇ ਤੱਕ ਸੀਮਤ, ਧਰਮ ਨੂੰ ਸੀਮਤ ਮਤ ਕਰੀਏ। ਖਿਮਾ ਕਰਿਓ, ਧਰਮ ਤਾਂ ਸਰਬ ਵਿਆਪਕ ਇੱਕ ਸੱਚਾਈ ਹੈ। ਸਕੂਲ ਵਿੱਚੋਂ ਸਿੱਖਿਆ ਹੋਇਆ ਬਾਹਰ ਜਾ ਕੇ ਭਲਾ ਕਰਦਾ ਹੈ ਤੇ ਗੁਰੂ ਕੋਲੋਂ ਸਿੱਖਿਆ ਹੋਇਆ ਬੰਦਾ, ਸਤ ਸੰਗਤ ਵਿੱਚੋਂ ਸਿੱਖਿਆ ਹੋਇਆ ਜੀਵਨ ਇਨਸਾਨ ਆਪਣੀ ਜ਼ਿੰਦਗੀ ਵਿੱਚ ਮਾਨਵਤਾ ਦਾ ਭਲਾ ਕਰਦਾ। ਅੱਜ ਦੇ ਇਸ ਗੁਰਮਤ ਦੀਵਾਨ ਦੀ ਸਮਾਪਤੀ ਤੇ ਭਾਈ ਸਾਹਿਬ ਕੀਰਤਨ ਕਰ ਰਹੇ ਸਨ, ਸੰਤੋ ਰਾਮ ਨਾਮ ਨਿਸਤਰੀਏ ਉਠਤ ਬੈਠਤ ਹਰ ਹਰ ਧਿਆਈਏ ਅੰਗ ਸੁਕ੍ਰਿਤ ਕਰੀਏ। ਇਹ ਲਹਾਓ ਦੀਆਂ ਤੁਕਾਂ ਸਨ ਹਜ਼ੂਰ ਦੇ ਸ਼ਬਦ ਦੀਆਂ। ਸੰਤੋ ਦਾ ਅਰਥ ਇਹ ਹੈ ਭਲੇ ਪੁਰਸ਼ੋ ਚੰਗੇ ਪੁਰਸ਼ੋ ਰਾਮ ਨਾਮ ਨਿਸਤਰੀਏ, ਜੇ ਇਸ ਭਵ ਸਾਗਰ ਨੂੰ ਤਰਨਾ ਚਾਹੁੰਦੇ ਹੋ ਤੇ ਸਿਰਫ ਇੱਕ ਰਾਮ ਨਾਮ ਪਰਮਾਤਮਾ ਦਾ ਨਾਮ ਹੀ ਹੈ ਜਿਹੜਾ ਇਸ ਸਮੁੰਦਰ ਤੋਂ ਸਾਗਰ ਤੋਂ ਪਾਰ ਕਰ ਸਕਦਾ ਹੈ। ਸੰਤੋ ਰਾਮ ਨਾਮ ਨਿਸਤਰੀਏ ਤੇ ਅਗਲਾ ਬਚਨ ਦੇਖੋ, ਆਪਾਂ ਕੀ ਕਮਾਈਏ। ਕਹਿੰਦੇ ਉਠਤ ਬੈਠਤ ਹਰ ਹਰ ਧਿਆਈਏ, ਉੱਠਦਿਆਂ ਬੈਠਦਿਆਂ ਰੋਜ਼ਾਨਾ ਉਸ ਪਰਮਾਤਮਾ ਨੂੰ ਵਾਹਿਗੁਰੂ ਨੂੰ ਧਿਆ। ਅੰਨ ਦਿਨ ਇਹਦਾ ਅਰਥ ਹੈ ਦਿਨ ਰਾਤ। ਸੁਕ੍ਰਿਤ, ਸੁਕ੍ਰਿਤ ਦਾ ਅਰਥ ਹੈ ਚੰਗੀ ਕਿਰਤ। ਭਲੇ ਬੰਦਿਆ, ਜੇ ਭਵ ਸਾਗਰ ਨੂੰ ਪਾਰ ਹੋਣੀ ਉੱਠਦਿਆਂ ਬੈਠਦਿਆਂ ਪਰਮਾਤਮਾ ਨੂੰ ਧਿਆ। ਸੰਤੋ ਸਾਗਰ ਪਾਰ ਉਤਰੀਏ ਉਠਤ ਬੈਠਤ ਹਰ ਹਰ ਧਿਆਈਏ ਅੰਨ ਦਿਨ ਸੁਕ੍ਰਿਤ ਕਰੀਏ। ਸੁਕ੍ਰਿਤ ਕਿਰਤ ਦਾ ਅਰਥ ਹੈ ਕੰਮ, ਸੁਕ੍ਰਿਤ ਦਾ ਅਰਥ ਚੰਗਾ ਕੰਮ, ਚੰਗੀ ਕਿਰਤ ਕਰ ਤੇ ਇਸ ਭਵ ਸਾਗਰ ਨੂੰ ਤਰ ਸਕੇ। ਆਓ ਇਸੇ ਨੂੰ ਆਧਾਰ ਬਣਾ ਕੇ ਅੱਜ ਦੇ ਇਸ ਦੀਵਾਨ ਵਿੱਚ ਆਪ ਜੀ ਦੇ ਦਰਸ਼ਨ ਕਰ ਸਕਣ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪ ਜੀ ਬਖਸ਼ੋ ਆਸੀਸ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਤਨ ਦੀਆਂ ਰੋਜ਼ਮਰਾ ਜੀਵਨ ਦੀਆਂ ਆਪਣੀਆਂ ਕੁਛ ਲੋੜਾਂ ਨੇ, ਜੇ ਜਿਨ੍ਹਾਂ ਲੋੜਾਂ ਤੋਂ ਬਿਨਾਂ ਇਨਸਾਨ ਜੀ ਨਹੀਂ ਸਕਦਾ। ਕੁਛ ਸਰੀਰ ਦੀਆਂ ਐਸੀਆਂ ਜ਼ਰੂਰਤਾਂ ਨੇ ਜਿਸ ਤੋਂ ਬਿਨਾਂ ਵੀ ਜੀਆ ਜਾ ਸਕਦਾ ਹੈ, ਪਰ ਕੁਝ ਐਸੀਆਂ ਲੋੜਾਂ ਤੇ ਜ਼ਰੂਰਤਾਂ ਨੇ ਜਿਹਦੇ ਤੋਂ ਬਿਨਾਂ ਕੋਈ ਵੀ ਇਨਸਾਨ ਜਿੰਦਾ ਨਹੀਂ ਰਹਿ ਸਕਦਾ। ਦੇਖੋ, ਤਨ ਤੇ ਬਸਤਰ ਓਢਣਾ ਸਾਡੀ ਇੱਕ ਲੋੜ ਹੈ, ਨਗੇਜ ਨੂੰ ਢੱਕਣ ਲਈ, ਮੌਸਮ ਤੋਂ ਬਚਣ ਲਈ, ਸਰਦੀ ਗਰਮੀ ਤੋਂ ਬਚਣ ਲਈ, ਇਹ ਜ਼ਰੂਰਤ ਹੈ। ਪਰ ਕੱਪੜਾ ਕੋਈ 1000 ਮੀਟਰ ਵਾਲਾ ਪਾਏ ਤੇ ਕੋਈ 100 ਮੀਟਰ ਵਾਲਾ ਪਾਏ, ਇਹ ਕੋਈ ਜ਼ਰੂਰੀ ਨਹੀਂ ਕਿ ਬੰਦਾ ਇਤਨਾ ਮਹਿੰਗੇ ਬਸਤਰ ਤਨ ਤੇ ਪਾਏ ਤੇ ਤਾਂ ਉਹਦਾ ਤਨ ਢੱਕਿਆ ਜਾ ਸਕਦਾ ਹੈ। ਇਹ ਕੱਪੜੇ ਮਹਿੰਗੇ ਸਸਤੇ ਦੀ ਜ਼ਰੂਰਤ ਨਹੀਂ, ਗੱਲ ਤਾਂ ਸਿਰਫ ਇਹ ਕਿ ਸਰੀਰ ਦੀ ਇੱਕ ਲੋੜ ਹੈ ਕਿ ਇਸ ਨੂੰ ਤਨ ਢੱਕਣ ਵਾਸਤੇ ਕੱਪੜਾ ਚਾਹੀਦਾ ਹੈ। ਪਰ ਇਹ ਗੱਲ ਹੋਰ ਬੇਨਤੀ ਕਰਾਂ, ਕੁਝ ਲੋਕ ਐਸੇ ਨੇ ਉਹਨਾਂ ਨੇ ਆਪਣੇ ਤਨ ਨੂੰ ਇਸ ਢੰਗ ਨਾਲ ਢਾਲ ਲਿਆ ਕਿ ਉਹਨਾਂ ਨੂੰ ਚਮੜੀ ਇਹੋ ਜਿਹੀ ਯੂਜ਼ਡ ਹੋ ਗਈ ਕਿ ਉਹਨਾਂ ਨੂੰ ਤਨ ਉੱਤੇ ਮੌਸਮ ਦੀ ਮਾਰ ਤੋਂ ਬਚਣ ਵਾਸਤੇ ਵੀ ਕੱਪੜਿਆਂ ਦੀ ਲੋੜ ਨਾ ਰਹੀ। ਥੋੜ੍ਹਾ ਜਿਹਾ ਸਮਝ ਨਹੀਂ, ਪਰ ਆਪਾਂ ਇਸ ਪਾਸੇ ਤੁਰਨਾ ਨਹੀਂ। ਵੈਸੇ ਗੁਰੂ ਗ੍ਰੰਥ ਸਾਹਿਬ ਨੇ ਇਸ ਗੱਲ ਦਾ ਖੰਡਨ ਵੀ ਕੀਤਾ ਕਿ ਨਗਨ ਫਿਰਤ ਜੋ ਪਾਈਐ ਜੋ ਬਨ ਕਾ ਮਿਰਗ ਮੁਕਤ ਸਭ ਹੋ। ਜੇ ਤਨ ਤੇ ਬਸਤਰ ਓਢਣ ਤੋਂ ਬਿਨਾਂ ਨਗਨ ਵਿੱਚ ਕਿਤੇ ਬ੍ਰਹਮ ਗਿਆਨ ਹੁੰਦਾ ਤੇ ਕਬੀਰ ਸਾਹਿਬ ਕਹਿੰਦੇ ਜੰਗਲਾਂ ਵਿੱਚ ਜਿਤਨੇ ਵੀ ਖਰ ਨੇ, ਜਿਤਨੇ ਜਾਨਵਰ ਨੇ, ਕਦੀ ਕਿਸੇ ਨੇ ਕੱਪੜੇ ਸਵਾ ਕੇ ਨਹੀਂ ਪਾਏ, ਉਹ ਤਾਂ ਤਨ ਤੇ ਨਗਨ ਤੁਰੇ ਫਿਰਦੇ ਨੇ। ਉਹਨਾਂ ਨੂੰ ਨਗਨਤਾ ਨਾਲ ਬ੍ਰਹਮ ਗਿਆਨ ਨਹੀਂ ਹੋਇਆ। ਪਰ ਸਰੀਰ ਦੀ ਇੱਕ ਲੋੜ ਹੈ ਤਨ ਢੱਕਣ ਵਾਸਤੇ। ਉਸ ਤੋਂ ਅਗਲੀ ਬੇਨਤੀ ਮੈਂ ਜਿਹੜੀ ਕਰਨੀ ਚਾਹੁੰਦਾ, ਦੇਖੋ ਕੁਝ ਜ਼ਰੂਰਤਾਂ ਐਸੀਆਂ ਨੇ ਜਿਨ੍ਹਾਂ ਤੋਂ ਬਿਨਾਂ ਤਨ ਜਿੰਦਾ ਨਹੀਂ ਰਹਿ ਸਕਦਾ। ਖੁਰਾਕ ਸਾਡੇ ਤਨ ਦੀ ਜ਼ਰੂਰਤ ਹੈ, ਇਨਸਾਨ ਭੋਜਨ ਤੋਂ ਬਿਨਾਂ ਜੀ ਨਹੀਂ ਸਕਦਾ। ਪਾਣੀ ਸਾਡੇ ਤਨ ਦੀ ਜ਼ਰੂਰਤ ਹੈ, ਪਿਆਸ ਲੱਗੇ ਤੇ ਪਾਣੀ ਤੋਂ ਬਿਨਾਂ ਆਪਾਂ ਜਿੰਦੇ ਨਹੀਂ ਰਹਿ ਸਕਦੇ। ਖਾਸ ਕਰਕੇ ਦੋ ਚੀਜ਼ਾਂ, ਭੁੱਖ ਤੇ ਪਿਆਸ ਸਾਡੀ ਬੋਡੀ ਨੂੰ ਜਦੋਂ ਲੱਗਦੀ ਹੈ, ਤਨ ਨੂੰ ਲੱਗਦੀ ਹੈ, ਤੇ ਅਸੀਂ ਆਪਣੇ ਤਨ ਦੀ ਭੁੱਖ ਨੂੰ ਬੁਝਾਉਣ ਦੇ ਲਈ, ਪਿਆਸ ਨੂੰ ਖਤਮ ਕਰਨ ਦੇ ਲਈ ਭੋਜਨ ਤੇ ਪਾਣੀ ਦੀ ਵਰਤੋਂ ਕਰ ਰਹੇ ਹਾਂ। ਤੇ ਸੱਚ ਇਹ ਵੇ, ਦੋ ਚਾਰ ਦਿਨਾਂ ਬਾਅਦ ਨਹੀਂ, 10 ਦਿਨਾਂ ਬਾਅਦ ਨਹੀਂ, ਰੋਜ਼ਾਨਾ ਅਸੀਂ ਭੋਜਨ ਛਕਨੇ ਆ ਤੇ ਕਈ ਕਈ ਬੰਦੇ ਦਿਨ ਵਿੱਚ 4-4, 5-5 ਵਾਰ ਖਾਂਦੇ ਨੇ, ਵਾਰ ਵਾਰ ਪਾਣੀ ਪੀਤਾ ਜਾਂਦਾ ਹੈ। ਤੇ ਜੇ ਕਿਹਾ ਜਾਏ ਵੀ ਵਾਰ ਵਾਰ ਰੋਜ਼ ਹਰ ਰੋਜ਼ ਰੋਟੀ ਖਾ ਰਹੇ ਹੈ, ਹਰ ਰੋਜ਼ ਭੋਜਨ ਖਾ ਰਹੇ ਹੈ, ਹਰ ਰੋਜ਼ ਪਾਣੀ ਪੀ ਰਹੇ ਹੈ, ਕਿ ਤੇਰਾ ਇਹਨਾਂ ਤੋਂ ਬਿਨਾਂ ਸਰ ਨਹੀਂ ਸਕਦਾ? ਤੇ ਉੱਤਰ ਮਿਲੇਗਾ, ਜੇ ਰੋਜ਼ ਭੋਜਨ ਤੇ ਪਾਣੀ ਦੀ ਵਰਤੋਂ ਨਾ ਕੀਤੀ, ਮੇਰਾ ਤਨ ਇੱਕ ਦਿਨ ਖਤਮ ਹੋ ਜਾਏਗਾ। ਜੇ ਤਨ ਨੂੰ ਰੋਜ਼ ਚਾਹੀਦਾ ਹੈ ਖਾਣਾ, ਤਨ ਨੂੰ ਰੋਜ਼ ਚਾਹੀਦਾ ਹੈ ਭੋਜਨ, ਤਨ ਨੂੰ ਰੋਜ਼ ਚਾਹੀਦਾ ਹੈ ਪੀਣ ਲਈ ਪਾਣੀ, ਤਨ ਨੂੰ ਰੋਜ਼ ਚਾਹੀਦੀ ਚਲਾਉਣ ਵਾਸਤੇ ਖੁਰਾਕ, ਮੇਰਾ ਗੁਰੂ ਕਹਿੰਦਾ ਇਸੇ ਤਰ੍ਹਾਂ ਤੇਰੇ ਅੰਦਰ ਨੂੰ, ਤੇਰੇ ਮਨ ਨੂੰ ਰੋਜ਼ ਖੁਰਾਕ ਚਾਹੀਦੀ ਹੈ। ਦੇਨਾ ਰੋਜ਼ ਤੂੰ ਖੁਰਾਕ ਹੈ, ਪਰ ਇਹ ਗੱਲ ਚੇਤੇ ਰੱਖੀ, ਤਨ ਨੂੰ ਮਾੜੀ ਖੁਰਾਕ ਰੋਜ਼ ਦੇ ਦੇ ਤੇ ਤਨ ਬਿਮਾਰ ਹੋ ਜਾਏਗਾ। ਜੇ ਮਨ ਨੂੰ ਮਾੜੀ ਖੁਰਾਕ ਰੋਜ਼ ਦਿੱਤੀ ਤੇ ਇੱਕ ਦਿਨ ਤੇਰਾ ਮਨ ਵੀ ਬਿਮਾਰ ਹੋ ਜਾਏ। ਮੈਂ ਸਿਰਫ ਨਿਤਨੇਮ ਸੰਬੰਧੀ ਬੋਲਣਾ ਚਾਹੁੰਦਾ, ਕਿਉਂਕਿ ਭਾਈ ਸਾਹਿਬ ਨੇ ਸ਼ਬਦ ਪੜ੍ਹਿਆ ਕਿ ਅੰਤਿਮ ਸੁਕ੍ਰਿਤ ਕਰੀਏ, ਰੋਜ਼ ਇਹ ਕੰਮ ਕਰੋ, ਰੋਜ਼ ਇਸ ਕੰਮ ਨੂੰ ਜ਼ਿੰਦਗੀ ਧਾਰਨ ਕਰੋ। ਦੇਖੋ ਆਮ ਬੰਦਾ ਬਾਹਰ ਦੇ ਆਹਾਰ ਤੇ ਬਹੁਤ ਜ਼ੋਰ ਦੇ ਰਿਹਾ ਹੈ। ਕਦੀ ਦੇਖੋ ਸਮਾਜ ਵਿੱਚ ਅਸੀਂ ਡਾਕਟਰ ਕੋਲ ਜਾਂਦੇ ਹਾਂ ਤੇ ਉਹ ਲਿਖ ਕੇ ਦੇ ਦਿੰਦਾ ਹੈ ਕਿ ਸਵੇਰ ਤੋਂ ਸ਼ਾਮ ਤੱਕ ਇਹ ਆਹਾਰ ਲੈਣਾ, ਇਹ ਚੀਜ਼ ਨਾ ਲਈ ਤੇਰੀ ਬੋਡੀ ਵਾਸਤੇ ਠੀਕ ਨਹੀਂ। ਦੇਖੋ ਜੇ ਮਾੜਾ ਆਹਾਰ ਤੁਹਾਨੂੰ ਮਿਲ ਜਾਏ ਤੇ ਤਨ ਰੋਗੀ ਹੋ ਜਾਂਦਾ ਹੈ, ਤਨ ਡਿੱਗ ਪੈਂਦਾ ਹੈ, ਤੇ ਜੇ ਮਾੜੇ ਵਿਚਾਰ ਮਨ ਨੂੰ ਮਿਲ ਜਾਣ ਤੇ ਇਸ ਮਨ ਦੀ ਹਾਲਤ ਕੀ ਹੋਵੇਗੀ? ਮਨ ਵੀ ਤਾਂ ਬਿਮਾਰ ਹੁੰਦਾ ਹੈ, ਮਨ ਦੀ ਆਪਣੀ ਖੁਰਾਕ ਹੈ। ਇੱਕ ਹੋਰ ਅਰਜ਼ ਕਰ ਦੇਵਾਂ, ਤਨ ਦੀ ਖੁਰਾਕ ਕੋਈ ਸਮੇਂ ਬਾਅਦ ਤਨ ਰੱਜ ਜਾਂਦਾ ਹੈ, ਪਰ ਇਸ ਮਨ ਦੀ ਖੁਰਾਕ ਐਸੀ ਜੇ ਇਹ 24 ਘੰਟੇ ਫੁਰਨੇ ਪੈਦਾ ਕਰੀ ਜਾਏ, ਪਰ ਇਹ ਬਦਕਿਸਮਤ ਰੱਜਦਾ ਛੇਤੀ ਨਹੀਂ। ਮਨ ਕਿੱਥੇ ਤ੍ਰਿਪਤ ਹੁੰਦਾ ਹੈ? ਇਹ ਫੁਰਨੇ ਚੋਂ ਫੁਰਨਾ, ਖਿਆਲ ਚੋਂ ਖਿਆਲ ਪੈਦਾ ਕਰਦਾ, ਤੇ ਜਿਹੋ ਜਿਹੇ ਖਿਆਲ ਮਨ ਨੂੰ ਦਿੱਤੇ ਜਾਂਦੇ ਨੇ, ਇੱਕ ਦਿਨ ਉਹੋ ਜਿਹਾ ਮਨ ਬਣ ਜਾਂਦਾ ਹੈ। ਜਿਹੋ ਜਿਹਾ ਬੰਦੇ ਦਾ ਮਨ ਬਣਦਾ ਹੈ, ਸੱਚ ਇਹ ਵੇ ਉਹੋ ਜਿਹਾ ਉਹਦਾ ਤਨ ਬਣਦਾ ਹੈ। ਜਿਹੋ ਜਿਹਾ ਬੰਦੇ ਦਾ ਤਨ ਬਣਦਾ ਹੈ, ਉਹੋ ਜਿਹਾ ਉਹਦਾ ਸਮਾਜ ਬਣਦਾ ਹੈ। ਜਿਹੋ ਜਿਹਾ ਸਮਾਜ ਬਣ ਜਾਂਦਾ ਹੈ, ਉਹੋ ਜਿਹੀ ਮਾਨਵਤਾ ਬਣ ਜਾਂਦੀ ਹੈ। ਕਹਾਣੀ ਸਿਰਫ ਆਪਣੇ ਮਨ ਤੋਂ ਸ਼ੁਰੂ ਹੁੰਦੀ ਹੈ ਕਿ ਮਨ ਦੀ ਕੀ ਖੁਰਾਕ ਹੈ? ਤਨ ਦੀ ਖੁਰਾਕ ਆਹਾਰ ਹੈ, ਮਨ ਦੀ ਖੁਰਾਕ ਵਿਚਾਰ ਹੈ, ਤਨ ਦੀ ਖੁਰਾਕ ਭੋਜਨ ਹੈ, ਤੇ ਮਨ ਦੀ ਖੁਰਾਕ ਭਜਨ ਬੰਦਗੀ ਹੈ, ਸਿਮਰਨ ਹੈ। ਜਿਹੋ ਜਿਹਾ ਚਿੰਤਨ ਆਪਣੇ ਰਾਤ ਵੀ ਇਹ ਵਿਚਾਰ ਚੱਲ ਰਹੀ ਸੀ ਚੇਤਾ, ਜਿਹੋ ਜਿਹਾ ਚਿੰਤਨ ਰੋਜ਼ ਕਰਾਂਗੇ ਉਹ ਕੁਝ ਮਨ ਦੀ ਖੁਰਾਕ ਬਣੇਗੀ। ਇਹੀ ਕਾਰਨ ਕਿ ਮਨ ਦਾ ਚਿੰਤਨ ਕਰਨ ਵਾਲਿਆਂ ਨੂੰ ਕਦੀ ਚੰਗਾ ਸ਼ਬਦ ਨਹੀਂ ਪਾਉਂਦਾ, ਤੇ ਚੇਤੇ ਰੱਖੋ ਚੰਗੇ ਬੰਦਗੀ ਕਰਨ ਵਾਲਿਆਂ ਨੂੰ ਕਦੀ ਮਾੜੇ ਬੰਦਿਆਂ ਦੇ ਬੋਲ ਨਹੀਂ ਪਾਉਂਦੇ, ਕਿਉਂਕਿ ਉਹਨਾਂ ਦਾ ਮਨ ਉਸ ਢੰਗ ਨੂੰ ਯੂਜ਼ ਟੂ ਹੋ ਚੁੱਕਾ ਹੈ। ਗੁਰਦੇਵ ਨੇ ਕਿਰਪਾ ਕੀਤੀ, ਉਂਝ ਤਾਂ ਸਾਨੂੰ ਰੋਜ਼ਾਨਾ ਦਾ ਨੇਮ, ਅਸੀਂ ਨਿਤਨੇਮ ਨੂੰ 3 ਹਿੱਸਿਆਂ ਵਿੱਚ ਵੰਡਾ। ਇੱਕ ਹਿੱਸਾ ਹੈ ਨਿਤਨੇਮ ਦਾ ਕਰਤਾਰਪੁਰ ਦਾ, ਦੂਸਰਾ ਹਿੱਸਾ ਹੈ ਨਿਤਨੇਮ ਦਾ ਰੋਜ਼ ਦਾ ਸਿੱਖ ਦਾ, ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵੇਲੇ ਦਾ,
ਤੇ ਤੀਸਰਾ ਹਿੱਸਾ ਹੈ ਸਾਡੇ ਨਿਤ ਨੇਮ ਦਾ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਨੇ ਜਦੋਂ ਖੰਡੇ ਬਾਟੇ ਦੀ ਪੌਲ ਦੇ ਕੇ, ਅੰਮ੍ਰਿਤ ਦੀ ਦਾਤ ਦੇ ਕੇ ਰਹਿਤਾਂ ਦ੍ਰਿੜ ਕਰਾਈਆਂ, ਕੁਰਹਿਤਾਂ ਤੋਂ ਬਚਾਇਆ, ਤੇ ਉਦੋਂ ਗੁਰਦੇਵ ਨੇ ਜਿਹੜਾ ਸਾਨੂੰ ਨੇਮ ਦਿੱਤਾ, ਘੱਟੋ ਘੱਟ ਸਿੱਖ ਲਈ ਕਰਨ ਲਈ। ਰਾਤ ਅਰਜ਼ ਕੀਤੀ ਸੀ ਕਿ ਧਰਮ ਦੀ ਦੁਨੀਆਂ ਵਿੱਚ ਸਾਡੀ ਮਰਿਆਦਾ 'ਚ ਦੋ ਮਤਾਂ ਨੇ। ਇੱਕ ਹੈ ਪੰਥਕ ਜੀਵਨ, ਮੈਂ ਦੌੜਾਂ ਲੱਗਾਂ, ਜੁਦਾ ਹੈ ਸ਼ਖਸੀ ਆਪਣਾ ਨਿੱਜੀ ਜੀਵਨ। ਪੰਥਕ ਜੀਵਨ ਵਿੱਚ ਸਾਨੂੰ ਉਹ ਰੋ ਰੀਤ ਅਪਣਾਉਣੀ ਪਏਗੀ ਜੋ ਇੱਕ ਧੁਰੇ ਨਾਲ ਸਾਨੂੰ ਜੋੜਦੀ ਹੈ, ਤੇ ਨਿੱਜੀ ਜੀਵਨ ਅੰਦਰ ਬੰਦਾ ਜਿੰਨੀ ਮਰਜ਼ੀ ਬੰਦਗੀ ਕਰੇ ਉਸ ਉੱਪਰ ਕੋਈ ਪਾਬੰਦੀ ਨਹੀਂ, ਪਰ ਪੰਥਕ ਰਵਾਇਤ ਅਨੁਸਾਰ ਘੱਟੋ ਘੱਟ ਇਹਨਾਂ ਬਾਣੀਆਂ ਦਾ ਨਿਤਨੇਮ ਸਿੱਖ ਰੋਜ਼ ਕਰੇ। ਆਓ ਥੋੜ੍ਹਾ ਜਿਹਾ ਅਸੀਂ ਦੇਖੀਏ, ਉਂਝ ਤਾਂ ਹਜ਼ੂਰ ਨੇ ਬੰਦਗੀ ਦੀ ਗੱਲ ਤਾਂ ਕਰਦਿਆਂ ਕਿਹਾ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭੱਜ ਲੇ ਰੇ ਮਨ ਸਾਰੰਗ ਪਾਨੀ। ਬੰਦਗੀ ਬਾਰੇ ਮਹਾਰਾਜ ਨੇ ਕਿਹਾ, ਕੁਦਰਤ ਕੀਮ ਨਾ ਜਾਣੀਏ ਵੱਡਾ ਬੇਪਰਵਾਹ, ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮੈਂ ਸਾ। ਜਿੰਨੀ ਦੇਰ ਤੱਕ ਤੇਰੇ ਸਵਾਸ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਖਸ਼ਿਸ਼ ਸਾਡੇ ਤੇ ਕੀਤੀ ਜਿਹੜੀ ਅੰਮ੍ਰਿਤ ਵੇਲੇ ਜਾਗਣ ਦੀ ਬਾਤ ਹੈ। ਅਸਲ ਵਿੱਚ ਇਹਦੀ ਸ਼ੁਰੂਆਤ ਸਿੱਖੀ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਕਰਦੇ, ਕਿਉਂਕਿ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਹੈ, ਤੇ ਇੱਥੇ ਵੀ ਦਾਸ ਇੱਕ ਦਿਨ ਅਰਜ਼ ਕਰਕੇ ਗਿਆ ਸੀ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ 6000 ਦੇ ਕਰੀਬ ਨੇ। ਅਸੀਂ ਉਹਦੇ 'ਚ ਸ਼ਲੋਕ ਵੀ ਲੈ ਲਾਂਗੇ, ਛੰਤ ਵੀ ਲੈ ਲਾਂਗੇ, ਤੇ ਕਰੀਬ ਮੈਂ ਤਾਂ ਅਰਜ਼ ਕੀਤਾ, ਕਈ 900 ਕੁਝ ਕਹਿੰਦੇ ਨੇ, ਕੋਈ 6000 ਕੁਝ ਕਹਿੰਦੇ, 2200 ਤੋਂ ਜ਼ਿਆਦਾ ਸ਼ਬਦ ਤਾਂ ਕੇਵਲ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ। ਹੁਣ ਜਦੋਂ ਅਸੀਂ ਪਾਠ ਕਰਨੇ 6000 ਸ਼ਬਦਾਂ ਦੇ ਸਰਲੇਖ ਵਿੱਚ, ਕਿਤੇ ਸ਼ਲੋਕ ਹੈ, ਕਿਤੇ ਅਸ਼ਟਪਦੀ ਹੈ, ਕਿਤੇ ਪੌੜੀਆਂ ਨੇ, ਪਰ ਗੁਰਦੇਵ ਨੇ 3 ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਦੀ ਵਰਤੋਂ ਕੀਤੀ ਹੈ, ਤੇ 3 ਵਾਰੀ ਸ਼ਬਦ ਦਾ ਜਿਹੜਾ ਸੁਰਲੇਖ ਦਿੱਤਾ ਉਹ ਮਾਰੂ ਰਾਗ ਵੀ ਦਿੱਤਾ। ਇੱਕ ਤਾਂ ਮਾਰੂ ਰਾਗ ਜਦੋਂ ਪ੍ਰਾਰੰਭ ਹੁੰਦਾ ਹੈ ਤੇ ਗੁਰਦੇਵ ਬਚਨ ਕਰਦੇ ਨੇ, ਸ਼ਲੋਕ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਭ ਦੂਰ। ਇਸ ਸ਼ਲੋਕ ਤੋਂ ਬਾਅਦ ਜਿਹੜਾ ਹੈਡਿੰਗ ਹੈ, ਸਰਲੇਖ ਹੈ, ਉਹ ਹੈ ਸ਼ਬਦ। ਗੁਰੂ ਗ੍ਰੰਥ ਸਾਹਿਬ ਸ਼ਿਵ 3 ਵਾਰੀ ਸਰਲੇਖ ਸ਼ਬਦ ਆਇਆ, ਬਾਕੀ ਕਿਤੇ ਸ਼ਬਦ ਨਹੀਂ ਆਇਆ, ਸਰਲੇਖ ਵਜੋਂ ਨਹੀਂ ਆਇਆ। ਉਂਝ ਸ਼ਬਦ ਦੇ ਅਰਥ ਵੀ ਬੜੇ ਗਹਿਰੇ, ਮੈਂ ਇੱਧਰ ਨਹੀਂ ਤੁਰਨਾ। ਅੱਜ ਸੁਬਾ ਵੀ ਪਰਿਵਾਰ ਵਿੱਚ ਬੈਠੇ ਸ਼ਬਦ ਸੰਬੰਧੀ ਗੱਲ ਚੱਲੀ। ਦੇਖੋ 3 ਕੁ ਗੱਲਾਂ ਬੰਦਾ ਚੇਤੇ ਰੱਖੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 3 ਦੀ ਸ਼ਰਨ ਲੈਣ ਦਾ ਬਹੁਤ ਜ਼ੋਰ ਦਿੱਤਾ ਗਿਆ। ਇੱਕ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਿਹਾ ਪਰਮਾਤਮਾ ਦੀ ਸ਼ਰਨ ਵਿੱਚ ਜਾਓ। ਦੂਜਾ ਸ਼ਬਦ ਵਰਤਿਆ ਹੈ ਕਿ ਗੁਰੂ ਦੀ ਸ਼ਰਨ ਵਿੱਚ ਆਓ, ਤੇ ਤੀਸਰਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਵਰਤਿਆ ਹੈ ਕਿ ਸਾਧ ਸੰਗਤ ਦੀ ਸ਼ਰਨ ਵਿੱਚ ਜਾਓ। ਇਹ 3 ਸ਼ਬਦ ਨੇ, ਪਰਮਾਤਮਾ ਦੀ ਸ਼ਰਨ, ਗੁਰੂ ਦੀ ਸ਼ਰਨ ਤੇ ਸਾਧ ਸੰਗਤ ਦੀ ਸ਼ਰਨ। ਜਿਹੜਾ ਬੰਦਾ ਗੁਰਮਤ ਦੇ ਫਲਸਫੇ ਤੋਂ ਜਾਣੂ ਨਹੀਂ, ਇੱਥੇ ਜ਼ਰੂਰ ਇਹ ਬੇਨਤੀ ਸਮਝਿਓ, ਇੱਕ ਹੈ ਗੁਰਮਤ ਦੇ ਲਿਟਰੇਚਰ ਨੂੰ ਪੜ੍ਹ ਕੇ ਫਲਸਫੇ ਤੋਂ ਜਾਣੂ ਹੋਣਾ। ਮੰਨ ਲਓ ਇੱਕ ਵਿਦਵਾਨ ਕਿਸੇ ਵਿਸ਼ੇ ਤੇ ਲਿਖ ਰਿਹਾ, ਆਪਾਂ ਉਹਨੂੰ ਪੜ੍ਹ ਲਿਆ, ਅਸੀਂ ਕਹਿੰਦੇ ਹਾਂ ਅਸੀਂ ਗੁਰਮਤ ਫਿਲੋਸਫੀ ਤੋਂ ਜਾਣੂ ਹੋ ਗਏ। ਇਹ ਜ਼ਰੂਰ ਮੇਰੀ ਬੇਨਤੀ ਸੁਣਿਓ, ਜਿਤਨਾ ਮਰਜ਼ੀ ਕੋਈ ਸਿਆਣਾ ਵਿਦਵਾਨ ਲਿਖੇ, ਜਿਤਨਾ ਮਰਜ਼ੀ ਕੋਈ ਚੰਗਾ ਦਾਨਸ਼ਵਰ ਬੰਦਾ ਲਿਖੇ, ਪਰ ਜਿੰਨੀ ਦੇਰ ਤੱਕ ਆਪਾਂ ਖੁਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਭਿਆਸ ਨਹੀਂ ਕਰਦੇ, ਉਨੀ ਦੇਰ ਤੱਕ ਗੁਰਮਤ ਦੇ ਫਲਸਫੇ ਦੀ ਜਾਣਕਾਰੀ ਸਾਨੂੰ ਨਹੀਂ ਮਿਲ ਸਕੇਗੀ। ਕਿਉਂਕਿ ਵਿਦਵਾਨ ਦੀ ਸੋਚ ਆਪਣੀ ਸੀਮਾ ਤੱਕ ਹੈ, ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਉਹ ਅਸੀਮ ਨਾਲ ਸਾਨੂੰ ਜੋੜਦਾ ਪਿਆ ਹੈ। ਪਰਮਾਤਮਾ ਦੀ ਸ਼ਰਨ, ਗੁਰੂ ਦੀ ਸ਼ਰਨ, ਸਾਧ ਸੰਗਤ ਦੀ ਸ਼ਰਨ, ਇਹਨੂੰ ਥੋੜ੍ਹਾ ਜਿਹਾ ਆਪਾਂ ਜੇ ਸਾਧ ਸੰਗਤ ਵਾਲੇ ਪਾਸਿਓਂ ਲੈ ਕੇ ਚੱਲੀਏ, ਫਿਰ ਗੁਰੂ, ਗੁਰੂ ਤੋਂ ਬਾਅਦ ਪਰਮਾਤਮਾ, ਇਹਨੂੰ ਥੋੜ੍ਹਾ ਜਿਹਾ ਹੋਰ। ਇਸੇ ਨੂੰ ਗੁਰਦੇਵ ਨੇ 10ਵੇਂ ਜਾਮੇ ਵਿੱਚ 3 ਨਾਮ ਦੇ ਦਿੱਤੇ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਤੇ ਦੀਦਾਰ ਖਾਲਸੇ ਕਾ। ਹੁਣ ਜਿਹੜੀ ਸਾਧ ਸੰਗਤ ਦੀ ਸ਼ਰਨ ਹੈ, ਜਿਸ ਬੰਦੇ ਦਾ ਅੰਦਰ ਕਿਤੇ ਨਾ ਟਿਕਿਆ ਹੋਵੇ, ਉਹ ਜੇ ਰੋਜ਼ਾਨਾ ਸੱਤ ਸੰਗਤ ਵਿੱਚ ਆਉਣ ਲੱਗ ਪਵੇ, ਪਰ ਬੇਨਤੀ ਇਹ ਕਿ ਸੱਤ ਸੰਗਤ ਧੜੇ ਦੀ ਨਾ ਹੋਵੇ, ਸੱਤ ਸੰਗਤ ਕੇਵਲ ਗੁਰੂ ਦੀ ਹੋਵੇ। ਕਿਉਂਕਿ ਆਪਣੀ ਆਪਣੀ ਸਾਡੀ ਸੰਗਤ ਹੈ ਨਾ, ਇਹ ਸਾਡੀ ਸੰਗਤ ਦਾ ਬੰਦਾ ਹੈ, ਇਹ ਉਹਨਾਂ ਦੀ ਸੰਗਤ ਦਾ ਬੰਦਾ ਹੈ। ਕਿਤੇ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਹਾਂ ਇਤਿਹਾਸ ਰਹਿਤ ਨਾਮੇ ਪੜ੍ਹੋ, ਮਸੰਦਾਂ ਦੀ ਸੰਗਤ ਹੈ ਸੀ, ਪਰ ਜਦੋਂ ਗੁਰਦੇਵ ਨੇ ਆ ਅੰਮ੍ਰਿਤ ਦੀ ਦਾਤ ਦਿੱਤੀ, ਉਹਨਾਂ ਨੇ ਸਿੱਧਾ ਸੰਗਤ ਨੂੰ ਖਾਲਸਾ ਬਣਾਇਆ। ਗੁਰਸੰਗਤ ਕਿੰਨੀ ਖਾਲਸਾ, ਮਸੰਦ ਵਿੱਚੋਂ ਨਿਕਲ ਗਿਆ। ਜਿੱਥੇ ਸਤਿਗੁਰੂ ਹੈ ਉੱਥੇ ਸਤ ਸੰਗਤ ਹੈ। ਹੁਣ ਸਤ ਸੰਗਤ ਕੇਵਲ ਇੱਕ ਇਕੱਠ ਦਾ ਨਾਮ ਨਹੀਂ, ਸਤ ਸੰਗਤ ਕੁਛ ਬੰਦਿਆਂ ਦੇ ਬਹਿਣ ਵਾਲੀ ਥਾਂ ਦਾ ਨਾਮ ਨਹੀਂ। ਸਤ ਸੰਗਤ ਦਾ ਅਰਥ ਹੈ ਕਿ ਜਿਸ ਵਾਤਾਵਰਨ ਵਿੱਚ, ਜਿਸ ਮਾਹੌਲ ਵਿੱਚ, ਜਿਨ੍ਹਾਂ ਸਰੀਰਾਂ ਵਿੱਚ ਕੇਵਲ ਸੱਚ ਦਾ ਪ੍ਰਕਾਸ਼ ਹੋਵੇ, ਜਿੱਥੇ ਕੇਵਲ ਸੱਤ ਦੀ ਗੱਲ ਹੋਵੇ, ਤੇ ਉਹਦਾ ਸੰਗ ਕਰਨ ਵਾਲਾ ਬੰਦਾ ਹਮੇਸ਼ਾ ਸਤ ਸੰਗੀ ਹੀ ਬਣਦਾ। ਸਤਿਗੁਰੂ ਨੇ ਬਾਣੀ ਚ ਕਿਹਾ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਚ। ਹੁਣ ਸਤ ਸੰਗਤ ਜਿਹੜੀ ਹੈ, ਜਦੋਂ ਇਹਦੀ ਸ਼ਰਨ ਚ ਪੈਂਦਾ ਬੰਦਾ, ਤੇ ਗੁਰੂ ਸਾਹਿਬ ਨੇ ਦੇਖੋ ਬਾਣੀ ਚ ਕਿਹਾ, ਕਹਿਣ ਲੱਗੇ ਹੇ ਮਾਲਕ, ਵਕਾਰਾਂ ਨੇ ਬਹੁਤ ਤੰਗ ਕੀਤਾ, ਪਰ ਤੇਰੀ ਸੰਗਤ ਦੀ ਸ਼ਰਨ ਵਿੱਚ ਚਲੇ ਗਏ। ਆ ਸ਼ਬਦ ਨਾ ਰਾਗ ਪਿਤਾ ਪ੍ਰਭ ਮੇਰੇ, ਮੋਹੇ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ, ਖੇਦ ਕਰਨ ਅਰ ਬਹੁਤ ਸੰਤਾਵੇ, ਆਇਓ ਸ਼ਰਨ ਤੁਖਾਰੇ, ਆਇਓ ਤੁਹਾਡੀ ਸ਼ਰਨ ਚਾਰੇ, ਕਰ ਕਰ ਹਾਰਿਓ ਅਨਕ ਬਹੁ ਭਾਂਤੀ, ਛੋੜੈ ਕਤ ਹੂੰ ਨਾਹੀ, ਏਕ ਬਾਤ ਸੁਣ ਤਾਕੀ ਓਟਾ, ਤਾਕੀ ਓਟਾ ਦਰ ਤੇ ਸ਼ਰਨ ਤਕੜੀ, ਇੱਕ ਬਾਤ ਸੁਣ ਤਾਕੀ ਓਟਾ, ਸਾਧ ਸੰਗ ਮਿਟ ਜਾਗੀ। ਹੁਣ ਉੱਥੇ ਸਤ ਸੰਗਤ ਦੀ ਸ਼ਰਨ ਦੀ ਗੱਲ ਕੀਤੀ। ਜਦੋਂ ਇਨਸਾਨ ਸਤ ਸੰਗਤ ਵਿੱਚ ਆਉਂਦਾ ਹੈ ਤੇ ਅੱਗੋਂ ਦਾ ਸੰਬੰਧ ਬਣਦਾ ਗੁਰੂ ਦੇ ਨਾਲ, ਗੁਰੂ ਸ਼ਰਨ ਵੀ ਜਾਂਦਾ, ਤੇ ਜਿਹੜਾ ਗੁਰੂ ਸ਼ਰਨ ਵੀ ਜਾਂਦਾ, ਸੱਚ ਇਹ ਵੀ ਸਤਿਗੁਰੂ ਉਹਨੂੰ ਪਰਮਾਤਮਾ ਦੀ ਝੋਲੀ ਚ, ਉਹਦੀ ਸ਼ਰਨ ਵਿੱਚ ਪਾ ਦਿੰਦੇ ਨੇ। ਇਉਂ ਕਹਿ ਲਓ ਸਤ ਸੰਗਤ ਗੁਰੂ ਤੇ ਪਰਮਾਤਮਾ, ਤਿੰਨਾਂ ਦੀ ਗੱਲ ਕੀਤੀ। ਪਰ ਇਹ ਤਿੰਨ ਸ਼ਬਦ ਮੈਂ ਵਰਤਿਆ, ਤਿੰਨੇ ਅੰਦਰੋਂ ਵੱਖ ਵੱਖ ਨਹੀਂ, ਇਹ ਭਿੰਨ ਭਿੰਨ ਨਹੀਂ, ਇਹ ਤਿੰਨੇ ਆਪਸ ਵਿੱਚ ਪਰਸਪਰ ਜੁੜੇ ਹੋਏ ਨੇ। ਇਉਂ ਕਹਿ ਲਓ ਕਿ ਜਿਵੇਂ ਇੱਕ ਬੱਚਾ ਨਰਸਰੀ ਤੋਂ ਸ਼ੁਰੂ ਹੁੰਦਾ ਹੈ ਤੇ ਉੱਚੀ ਤੋਂ ਪਦਵੀ, ਉੱਚੀ ਤੋਂ ਉੱਚੀ ਪਦਵੀ, ਡਿਗਰੀ ਹਾਸਲ ਕਰਦਾ ਹੈ, ਪਰ ਸ਼ੁਰੂਆਤ ਕਿਤੇ ਨਾ ਕਿਤੇ ਉਹਦਾ ਪਹਿਲਾ ਕਦਮ ਹੈ, ਪਹਿਲਾ ਕਦਮ ਕੀ ਤਾਂ ਆਖਰੀ ਕਦਮ ਬਣਦਾ। ਸੰਤ ਸੰਗਤ ਵਿੱਚ ਆਇਆ ਹੋਇਆ ਬੰਦਾ ਕੀ ਇੱਕ ਦਿਨ ਪਰਮਾਤਮਾ ਵਿੱਚ ਅਪੇਲ ਹੁੰਦਾ, ਜੋ ਬੇਨਤੀ ਕਰਨ ਲੱਗਾ। ਹਜ਼ੂਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਉਹਨਾਂ ਨੇ ਸਾਨੂੰ ਸ਼ਬਦ ਦੀ ਦਾਤ ਦਿੱਤੀ, ਇਹ ਆਖਰੀ ਸ਼ਬਦ ਨੇ। ਉਂਝ ਦਾਸ ਅਰਜ਼ ਕਰਦਾ ਹੁੰਦਾ ਕਿ ਸ਼ਬਦ ਇਤਨਾ ਗਹਿਰਾ ਹੈ, ਇੱਕ ਹੈ ਵਿਆਕਰਨ ਅਨੁਸਾਰ ਸ਼ਬਦ, ਅੱਖਰਾਂ ਦਾ ਜੋੜ ਸ਼ਬਦ, ਤੇ ਆ ਜੇ ਅਸੀਂ ਵਿਆਕਰਨ ਅਨੁਸਾਰ ਪੜ੍ਹਦੇ ਹਾਂ, ਇਹ ਵੀ ਤਾਂ 35 ਵਿੱਚ ਅੱਖਰਾਂ ਦਾ ਜੋੜ ਹੀ ਸ਼ਬਦ ਬਣੇ ਨੇ ਨਾ। ਹਰ ਸ਼ਬਦ ਵਿਆਕਰਨਕ ਤੌਰ ਤੇ ਆਪਣੀ ਥਾਂ ਰੱਖਦਾ ਹੈ, ਪਰ ਹਰ ਸ਼ਬਦ ਦੀ ਬਣਤਰ ਤੇ ਉਹਦੇ ਅੰਦਰ ਜਿਹੜੀ ਤਸੀਰ ਹੈ ਉਹ ਵੱਖਰੀ ਥਾਂ ਰੱਖਦੀ ਹੈ। ਭੈੜੇ ਬੋਲ ਜਦੋਂ ਕੋਈ ਬੋਲਦਾ, ਗਾਲੀ ਗਲੋਚ ਕਰਦਾ, ਉਦੋਂ ਵੀ ਤਾਂ ਅੱਖਰ ਜੋੜ ਕੇ ਸ਼ਬਦ ਬਣਦੇ ਨਾ, ਗਾਲੀ ਵੀ ਤਾਂ ਅੱਖਰ ਜੋੜ ਕੇ ਬਣਦੀ, ਤੇ ਜਦੋਂ ਕੋਈ ਪਿਆਰ ਭਰੀ ਸ਼ਬਦਾਵਲੀ ਬੋਲਦਾ ਉਦੋਂ ਵੀ ਅੱਖਰ ਜੋੜ ਕੇ ਬਣਦੀ ਹੈ। ਗਾਲੀ ਗਲੋਚ ਨਾਲ ਜੋੜੇ ਹੋਏ ਸ਼ਬਦ ਉਹ ਬੰਦੇ ਦੇ ਅੰਦਰ ਨੂੰ ਖੇਦ ਦਿੰਦੇ ਨੇ। ਸੱਚ ਇਵੇਂ ਕਿ ਰੱਬ ਦੀ ਬੰਦਗੀ ਵੀ ਜੋੜੇ ਹੋਏ ਅੱਖਰ ਜਦੋਂ ਕੋਈ ਬੰਦਾ ਸੁਣਦਾ ਉਹਦੇ ਅੰਦਰ ਨੂੰ ਟਿਕਾ ਦਿੰਦੇ। ਹਰ ਸ਼ਬਦ ਦੀ ਆਪਣੀ ਤਸੀਰ ਹੈ। ਹਜ਼ੂਰ ਨੇ, ਮੈਂ ਨਿਤਨੇਮ ਦੀ ਗੱਲ ਕਰਨ ਲੱਗਾ, ਅੰਮ੍ਰਿਤ ਵੇਲੇ ਦੀ ਗੱਲ ਧੰਨ ਗੁਰੂ ਨਾਨਕ ਸਾਹਿਬ ਨੇ ਅਰੰਭਤਾ ਵਿੱਚ ਕੀਤੀ। ਉਹਨੇ ਜੇ ਬਾਣੀ ਵਿੱਚ ਇਹ ਵੀ ਦੇਖੋ, ਵੇਲਾ ਸਾਰੇ ਇੱਕੋ ਜਿਹਾ ਕਹਿ ਗਏ, ਪਰ ਜ਼ਿੰਦਗੀ ਵਿੱਚ ਕੁਝ ਸਮਾਂ ਐਸਾ ਹੁੰਦਾ ਹੈ ਜਦੋਂ ਸਾਡਾ ਸਰੀਰ ਮੁਕੰਮਲ ਤੌਰ ਤੇ ਆਰਾਮ ਕਰਕੇ ਅੰਮ੍ਰਿਤ ਵੇਲੇ ਉੱਠਦਾ ਹੈ, ਤੇ ਨੀਂਦ ਤੋਂ ਬਾਅਦ ਇਹਦੇ ਅੰਦਰ ਤਰੋ ਤਾਜ਼ਗੀ ਆਉਂਦੀ ਹੈ, ਇਹਦੇ ਸਰੀਰ ਵਿੱਚ ਨਵੀਂ ਐਨਰਜੀ ਹੁੰਦੀ ਹੈ, ਕਿਉਂਕਿ ਨੀਂਦ ਵੀ ਤਾਂ ਇੱਕ ਭੋਜਨ ਹੈ। ਜਦੋਂ ਬੰਦਾ ਖੁਰਾਕ ਖਾਂਦਾ ਹੈ ਤੇ ਕਹਿੰਦਾ ਹੁਣ ਪਰਵਾਹ ਨਹੀਂ, ਰੋਟੀ ਖਾਣ ਨਾਲ ਤਾਕਤ ਆ ਗਈ, ਤੇ ਜਦੋਂ ਬੰਦਾ ਬਹੁਤ ਥੱਕ ਜਾਂਦਾ ਹੈ ਉਦੋਂ ਨੀਂਦ ਦਾ ਭੋਜਨ ਛਕਦਾ, ਤੇ ਸੌਣ ਤੋਂ ਬਾਅਦ ਵੀ ਇਹਦੇ ਤਨ ਨੂੰ ਐਨਰਜੀ ਮਿਲਦੀ ਹੈ, ਇੱਕ ਤਾਕਤ ਮਿਲਦੀ ਹੈ। ਸਤਿਗੁਰੂ ਨੇ ਕਿਹਾ ਅੰਮ੍ਰਿਤ ਵੇਲੇ ਜਿਹੜੇ ਬੰਦੇ ਰੋਜ਼ ਨੇਮ ਬਣਾਉਂਦੇ ਨੇ, ਮੈਂ ਕਰਤਾਰਪੁਰ ਗੁਰੂ ਰਾਮਦਾਸ ਜੀ ਦੇ ਬਚਨ, ਤੇ ਨਿਤਨੇਮ ਕਿਉਂ ਜ਼ਰੂਰੀ ਹੈ ਸਾਡੀ ਜ਼ਿੰਦਗੀ ਲਈ, ਕਿਉਂ ਰੋਜ਼ ਅਸੀਂ ਬਾਣੀ ਦਾ ਅਭਿਆਸ ਕਰਨਾ, ਇਸ ਸੰਬੰਧੀ ਮੈਂ ਅੱਜ ਪ੍ਰਕਰਨ ਰੱਖਣਾ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅੰਮ੍ਰਿਤ ਬਚਨ ਕੀਤੇ ਤੇ ਫਰਮਾਇਆ ਕਿ ਪਿੱਛੋਂ ਰਾਤੀ ਸਦੜਾ ਨਾਮ ਖਸਮ ਕਰ ਲਈ, ਇਹ ਮਾਰੂ ਰਾਗ ਦਾ ਸ਼ਬਦ ਹੈ। ਕਹਿੰਦੇ ਪਿੱਛਲ ਰਾਤ ਪਰਮਾਤਮਾ ਦੇ ਸੱਦੜੇ ਪੈਂਦੇ ਨੇ ਜਿਹੜੇ ਅੰਮ੍ਰਿਤ ਵੇਲੇ ਉੱਠਦੇ, ਜਿਹੜੇ ਪਰਮਾਤਮਾ ਦੀ ਯਾਦ ਵੀ ਜੁੜਦੇ, ਤੇ ਜਿਹੜਾ ਸੱਦੜਾ ਸ਼ਬਦ ਹੈ ਇਹ ਬਹੁਤ ਕਮਾਲ ਦਾ ਸ਼ਬਦ ਸਦਰਾ। ਆਪ ਸ਼ਾਇਦ ਚੰਗੀ ਤਰ੍ਹਾਂ ਜਦੋਂ ਪਿਛੋਕੜ ਦਾ ਝਾਤੀ ਮਾਰੋਗੇ ਆਪਣੇ ਘਰਾਂ ਵਿੱਚ ਤੇ ਸੱਦਾ ਸ਼ਬਦ ਆਪਣੇ ਪਿੰਡਾਂ 'ਚ ਵਰਤਦੇ। ਸਬਾਣੀ ਵਿੱਚ ਤਿੰਨ ਸ਼ਬਦ ਵਰਤੇ ਗਏ, ਇੱਕ ਸੱਦ, ਇੱਕ ਸੱਦੜਾ ਤੇ ਇੱਕ ਸੱਦੇ। ਸਤਿਗੁਰੂ ਨੇ ਤਿੰਨ ਸ਼ਬਦ ਵਰਤੇ ਖਾਸ ਕਰਕੇ, ਤੇਰਾ ਸੱਦੜਾ ਸੁਨੀਜੈ ਭਾਈ ਜੇ ਕੋ ਬਹਿ ਅਲਾਏ। ਇੱਕ ਅਸੀਂ ਪੜ੍ਹਦੇ ਹਾਂ ਰਾਮ ਕਲੀ ਸੱਦ, ਇੱਥੇ ਸਾਦਾ ਤੇ ਮੌਤ ਦਾ ਸੱਦਾ। ਜਾਂ ਅਸੀਂ ਪੜ੍ਹਨੇ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ, ਸੱਦੇ ਦਰ ਤੇ ਆਵਾਜ਼ ਆਉਣੀ। ਹੁਣ ਇੱਥੇ ਜਿਹੜਾ ਸੱਦੜਾ ਸ਼ਬਦ ਕਹਿ ਕਿ ਪਿੱਛੋਂ ਰਾਤੀ ਸੱਦੜਾ, ਇਸ ਸੱਦੜੇ ਦਾ ਅਰਥ ਮੌਤ ਨਹੀਂ। ਇਸ ਸੱਦੜੇ ਦਾ ਅਰਥ ਸਾਨੂੰ ਆਪਣੇ ਕਲਚਰ ਦੀ ਇੱਕ ਘਟਨਾ ਜ਼ਰੂਰ ਦੇਖਣੀ ਪਏਗੀ ਕਿ ਜਦੋਂ ਬੱਚੇ ਦਾ ਵਿਆਹ ਕੀਤਾ ਜਾਂਦਾ ਸੀ, ਬੇਟੇ ਦਾ ਵਿਆਹ ਕਰਨਾ, ਤੇ ਇੱਕ ਗੱਲ ਸਾਡੇ ਘਰਾਂ 'ਚ ਪ੍ਰਚਲਿਤ ਸੀ, ਲਾਗੀ ਬੁਲਾਇਆ ਜਾਂਦਾ ਸੀ। ਮੈਂ ਕਿਸੇ ਦੀ ਜ਼ਾਤ ਨਾਲ ਸੰਬੰਧਿਤ ਸ਼ਬਦ ਨਹੀਂ ਵਰਤਾਂਗਾ। ਲਾਗੀ ਜਿਹੜਾ ਘਰ ਦਾ ਹੁੰਦਾ ਸੀ ਉਹਨੂੰ ਬੁਲਾਉਣਾ, ਤੇ ਪਰਿਵਾਰ ਦੀ ਜਿਹੜੀ ਬਜ਼ੁਰਗ ਮਾਤਾ ਨੇ ਹੋਣਾ ਤੇ ਉਹਨੇ ਲਾਗਣ ਨੂੰ ਕੋਲ ਬਿਠਾ ਕੇ ਕਹਿਣਾ ਕਿ ਪਿੰਡ ਵਿੱਚ ਫਲਾਣੇ ਫਲਾਣੇ ਘਰਾਂ ਵਿੱਚ ਜਾ ਕੇ ਅੱਜ ਸੱਦਾ ਦੇ ਆ। ਪਿੱਛੋਂ ਰਾਤੀ ਸੱਦੜਾ, ਸੱਦਾ ਦੇ ਕਿਹਾ ਕਿ ਇਹਨਾਂ ਘਰਾਂ ਦੇ ਵਿੱਚ ਸਾਡੀ ਵਰਤਨ ਭਾਜੀ ਹੈ, ਲੈਣੀ ਦੇਣੀ ਹੈ। ਇਹਨਾਂ ਨੂੰ ਕਹਿ ਦੀ ਵੀ ਅੱਜ ਰਾਤ ਸਾਡੇ ਘਰ ਬੱਚੇ ਦੇ ਵਿਆਹ ਦੀ ਖੁਸ਼ੀ ਵਿੱਚ ਗਾਉਣ ਬੈਠਣਾ ਹੈ। ਗਾਉਣ ਬੈਠਣੇ ਕਹਿੰਦੇ ਸਨ, ਅੱਜ ਗਾਉਣ ਬੈਠਣਾ ਹੈ। ਤੇ ਜਿਨ੍ਹਾਂ ਦੇ ਘਰ ਵਿੱਚ ਸੱਦੇ ਦਿੱਤੇ ਜਾਂਦੇ ਸਨ, ਸੱਚ ਇਹਵੇ ਕਿ ਉਹਨਾਂ ਘਰਾਂ ਦੀਆਂ ਸਵਾਣੀਆਂ ਬੀਬੀਆਂ ਰੋਟੀ ਪਾਣੀ ਆਪਣੇ ਘਰ ਦਾ ਨਿਬੇੜ ਕੇ ਖਾ ਪੀ ਕੇ ਉਹਨਾਂ ਨੇ ਵਿਆਹ ਵਾਲੇ ਘਰ ਵਿੱਚ ਆਉਣਾ ਤੇ ਅੱਧੀ ਅੱਧੀ ਰਾਤ ਤੱਕ ਬੀਬੀਆਂ ਨੇ ਗਾਉਣਾ। ਤੇ ਜਿਹਦੇ ਘਰ ਲਾਗਣ ਸੱਦਾ ਦੇਣ ਜਾਂਦੀ ਸੀ, ਜਦੋਂ ਸੱਦਾ ਦਿੱਤਾ ਜਾਂਦਾ ਸੀ ਤੇ ਜਿਹੜੀਆਂ ਸਵਾਣੀਆਂ ਹੁੰਦੀਆਂ ਸਨ ਉਹ ਥਾਲੀਆਂ ਵਿੱਚ ਦਾਣੇ ਲੈ ਕੇ ਉਹਨਾਂ ਨੇ ਆਉਣਾ। ਉਹਨਾਂ ਨੇ ਉਹਨੂੰ ਵੇਲ ਕਹਿੰਦੇ ਸਨ ਕਿ ਵੇਲ ਲੈ ਕੇ ਆਉਣਾ। ਸੱਦੜੇ ਜਿਨ੍ਹਾਂ ਘਰ ਵਿੱਚ ਪੈ ਜਾਣ ਰਾਤ ਨੂੰ, ਉਹ ਬੀਬੀਆਂ ਗਾਉਣ ਵਾਸਤੇ ਆ ਗਈਆਂ, ਤੁਸੀਂ ਥੋੜ੍ਹੀ ਜਿਹੀ ਗੁਰਮੁਖੋ ਇਕਾਗਰਤਾ ਬਣਾਇਓ। ਉਹ ਗਾਉਣ ਵਾਸਤੇ ਆਈਆਂ, ਉਹਨਾਂ ਨੇ ਦਾਣਿਆਂ ਦੀ ਵੇਲ ਲੈ ਕੇ ਆਉਂਦੀ, ਅੱਧੀ ਰਾਤ ਤੱਕ ਗਾਇਆ। ਬਾਬਾ ਨਾਨਕ ਜੀ ਕਹਿੰਦੇ ਨੇ ਜਿਸ ਘਰ ਵਿੱਚ ਵਿਆਹ ਹੈ ਤੇ ਉਸ ਦਾ ਗਵਾਂਢ ਬਿਲਕੁਲ, ਉਹ ਸਵਾਣੀ ਗਾਉਣ ਵਾਸਤੇ ਨਹੀਂ ਆਈ ਬੀਬੀ। ਜੇ ਸਵੇਰੇ ਪੁੱਛਿਆ ਜਾਏ ਕਿ ਸਾਰਾ ਪਿੰਡ ਇਕੱਠਾ ਹੋਇਆ ਰਾਤ, ਬੀਬੀਆਂ ਮਹੱਲੇ ਦੀਆਂ ਇਕੱਠਾ ਹੋਈਆਂ, ਸਾਰੀਆਂ ਰਾਤ ਗਾਉਂਦੀਆਂ ਰਹੀਆਂ, ਤੁਸੀਂ ਘਰ ਤੁਹਾਡਾ ਸਾਂਝਾ, ਤੂੰ ਗਾਉਣ ਕਿਉਂ ਨਹੀਂ ਆਈ? ਉਹ ਕਹਿੰਦੀ ਹੈ ਸੱਚ ਇਹਵੇ, ਘਰ ਦੀ ਦੀਵਾਰ ਤਾਂ ਸਾਂਝੀ ਹੈ ਪਰ ਗਾਉਣ ਤਾਂ ਉਹ ਆਏਗਾ ਜਿਹਦੇ ਘਰ ਸੱਦਾ ਭੇਜਿਆ ਹੋਵੇ। ਮੇਰੇ ਘਰ ਤਾਂ ਕਿਸੇ ਨੇ ਸੱਦਾ ਹੀ ਨਹੀਂ ਭੇਜਿਆ, ਸੁਣਿਆ ਹੀ ਨਹੀਂ ਗਿਆ। ਗੁਰਮੁਖੋ, ਜਿਸ ਦੇ ਘਰ ਵਿੱਚ ਸੱਦੇ ਜਾਣ, ਉਹ ਵਿਆਹਾਂ ਵਿੱਚ ਗਾਉਣ ਵਾਸਤੇ ਬੀਬੀਆਂ ਆ ਜਾਂਦੀਆਂ ਨੇ। ਤੇ ਬਾਬਾ ਨਾਨਕ ਕਹਿੰਦੇ ਨੇ ਜਿਸ ਘਰ ਦੇ ਅੰਦਰ ਪਰਮਾਤਮਾ ਦੀ ਆਪਣੀ ਬਖਸ਼ਿਸ਼ ਦੀ ਸੱਦ ਜਾਂਦੀ ਹੈ, ਸੱਦ ਵਾਲੇ ਬੰਦੇ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨੇਮ ਨਿਭਾਉਂਦੇ ਹੁੰਦੇ। ਬੰਦਗੀ ਦਾ ਇੱਕ ਸੱਦੜਾ ਹੈ। ਸਤਿਗੁਰੂ ਦੇ ਬਚਨ ਨੇ ਕਿ ਪਿੱਛੋਂ ਰਾਤੀ ਸੱਦੜਾ, ਨਾਮ ਖਸਮ ਕਾ ਲੇ ਖੇਮੇ ਸ਼ਤਰ ਸਰਾਈਚੇ ਦਿਸਣ ਰੱਤ ਪੀੜੇ, ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸੱਦ ਮਿਲੇ। ਪਰਮਾਤਮਾ, ਕਿ ਤੇਰੇ ਸੱਦੇ ਮਿਲਦੇ ਨੇ, ਲੋਕ ਬੰਦਗੀ ਕਰਨ ਵਾਸਤੇ ਉੱਠਦੇ ਨੇ, ਤੇ ਜਿਨ੍ਹਾਂ ਨੂੰ ਰੋਜ਼ ਦਾ ਤੂੰ ਨੇਮ ਦੇ ਦੇਵੇਂ, ਸੱਚ ਇਹ ਉਹਨਾਂ ਨੂੰ ਛਤਰ, ਉਹਨਾਂ ਨੂੰ ਘੋੜੇ, ਉਹਨਾਂ ਨੂੰ ਦੁਨੀਆਂ ਦਾ ਸੁੱਖ ਜਿਹੜਾ ਉਹ ਪ੍ਰਾਪਤ ਹੁੰਦਾ। ਬੇਨਤੀ ਕਰਾਂ, ਹਜ਼ੂਰ ਨੇ ਕਰਤਾਰਪੁਰ ਜੋ ਇਹ ਨੇਮ ਬਣਾਇਆ ਅੰਮ੍ਰਿਤ ਵੇਲੇ ਦਾ, ਇਹੀ ਆਪਾਂ ਜਪਜੀ ਸਾਹਿਬ ਵਿੱਚ ਪੜ੍ਹਨੇ, ਜਦੋਂ ਗੁਰਦੇਵ ਦੀ ਚੌਥੀ ਪੌੜੀ ਦਾ ਪਾਠ ਕੀਤਾ ਜਾਂਦਾ ਕਿ ਸਾਚਾ ਸਾਹਿਬ ਸਾਚ ਨਾਹੀਂ ਭਾਖਿਆ ਭਾਉ ਅਪਾਰ, ਆਖੈ ਮੰਗੈ ਦੇਹ ਦੇ ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਤੇ ਮਹਾਰਾਜ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ, ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਗ ਦੁਆ। ਉੱਥੇ ਹਜ਼ੂਰ ਨੇ ਅੰਮ੍ਰਿਤ ਵੇਲੇ ਦੇ ਸੰਬੰਧ ਵਿੱਚ ਜਾ ਕੇ ਵਿਚਾਰ ਕਰਨ ਦੀ ਗੱਲ ਕਹੀ। ਇਸ ਤੋਂ ਅੱਗੇ ਜਦੋਂ ਅਸੀਂ ਦੇਖਦੇ ਹਾਂ ਕਿ ਕਰਤਾਰਪੁਰ ਦੀ ਧਰਤੀ ਦੇ ਮਹਾਰਾਜ ਜੀ ਨੇ ਪੂਰਾ ਟਿਕਾਣਾ ਬਣਾਇਆ, ਬਾਕੀ ਤਾਂ ਹਜ਼ੂਰ ਦੀਆਂ ਉਦਾਸੀਆਂ ਨੇ, ਤਿੰਨ ਉਦਾਸੀਆਂ ਲਵੇਲੀਆਂ ਨੇ, ਚੌਥੀ ਨੂੰ ਆਪਾਂ ਪੰਜਾਬ ਫੇਰੀ ਕਹਿ ਸਕਦੇ ਹਾਂ। ਤਿੰਨ ਉਦਾਸੀਆਂ ਲੰਬੇਰੀਆਂ ਅਰਬ ਵੱਲ ਗਏ, ਹਿੰਦੂ ਤੀਰਥਾਂ ਵਾਲੇ ਪਾਸੇ ਗਏ, ਸੱਚੇ ਪਾਤਸ਼ਾਹ ਮਹਾਰਾਜ ਸਿੱਧਾਂ ਜੋਗੀਆਂ ਨੂੰ ਮਿਲੇ ਵੱਖ ਵੱਖ ਥਾਵਾਂ ਤੇ, ਚੌਥੀ ਪੰਜਾਬ ਫੇਰੀ ਹੈ। ਪੰਜਾਬ ਫੇਰੀ ਦੇ ਦਰਮਿਆਨ ਹੀ ਕਰਤਾਰਪੁਰ ਤੋਂ ਮਹਾਰਾਜ ਅਚਲ ਆਉਂਦੇ ਸ਼ਿਵਰਾਤਰੀ ਦੇ ਮੇਲੇ ਤੇ। ਇੱਥੇ ਜੋਗੀਆਂ ਨਾਲ ਸੰਵਾਦ ਹੁੰਦਾ ਹੈ, ਇੱਥੇ ਗੋਸ਼ਟੀ ਹੁੰਦੀ ਹੈ, ਤੇ ਭਾਈ ਗੁਰਦਾਸ ਸਾਹਿਬ ਨੇ ਉਹ ਇਸ਼ਾਰੇ ਵੀ ਕੀਤੇ ਨੇ ਕਿ ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ। ਉਹਦੇ ਵਿੱਚ ਉਹ ਹਜ਼ੂਰ ਦਾ ਸ਼ਿਵਰਾਤਰੀ ਤੇ ਜਾਣ ਦਾ ਜ਼ਿਕਰ ਕਰਦੇ ਨੇ ਕਿ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ, ਉੱਥੇ ਉਹਨਾਂ ਨੇ ਜ਼ਿਕਰ ਕੀਤਾ। ਇੱਥੇ ਉਹ ਕਹਿੰਦੇ ਨੇ ਸਿੱਧ ਗੋਸ਼ਟੀ, ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸਾਂਤ ਸਿੱਧਾ ਵਿਚਾਰ, ਸਿੱਧ ਗੋਸ਼ਟ ਦਾ ਜ਼ਿਕਰ ਵੀ ਅਚਲ ਦੀ ਧਰਤੀ ਤੇ ਕੀਤਾ ਜਾਂਦਾ ਕਿ ਉਹਨਾਂ ਦੇ ਅੰਦਰ ਸ਼ਾਂਤੀ, ਉਹਨਾਂ ਦੇ ਅੰਦਰ ਟਿਕਾ ਆ ਗਿਆ ਜਦੋਂ ਸਿੱਧਾ ਨਾਲ ਹਜ਼ੂਰ ਨੇ ਗੋਸ਼ਟੀ ਕੀਤੀ। ਇੱਥੇ ਅਖੀਰਲੀ ਇਹ ਗੋਸ਼ਟੀ ਸਿੱਧਾ ਨਾਲ, ਤੇ ਉਹਨਾਂ ਨੇ ਕਰਤਾਰਪੁਰ ਹੀ ਕਿਹਾ ਸੀ ਕਿ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਇੱਥੇ ਉਹਨਾਂ ਕਿਹਾ ਸੀ ਵੱਡਾ ਪੁਰਖ ਪ੍ਰਗਟਿਆ ਹਜ਼ੂਰ ਬਾਰੇ ਕਿ ਕਲਯੁਗ ਅੰਦਰ ਜੋਤ ਜਗਾਏ। ਇੱਥੋਂ ਹਜ਼ੂਰ ਕਰਤਾਰਪੁਰ ਜਾਂਦੇ, ਕਰਤਾਰਪੁਰ ਦਾ ਰੋਜ਼ ਦਾ ਨੇਮ ਕੀ ਹੈ? ਉਂਝ ਤਾਂ ਮੈਂ ਅਰਜ਼ ਕੀਤੀ ਕਿ ਸਿੱਖ ਨੇ ਸਵਾਸ ਸਵਾਸ ਬੰਦਗੀ ਕਰਨੀ, ਹਰ ਵਕਤ ਪਰਮਾਤਮਾ ਨਾਲ ਜੁੜਨਾ, ਪਰ ਹਰ ਸਿੱਖ ਦਾ ਰੋਜ਼ ਦਾ ਨੇਮ ਕੀ ਸੀ? ਉਹਦੇ ਬਾਰੇ ਭਾਈ ਸਾਹਿਬ ਦੀ ਰਚਨਾ ਹੈ। ਉਹ ਕਹਿੰਦੇ ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਗਿਆ ਅਵਤਾਰਾ। ਤੇ ਉਹਦੇ ਵਿੱਚ ਉਹਨਾਂ ਨੇ ਦੋ ਬਾਣੀਆਂ ਦਾ ਜ਼ਿਕਰ ਕੀਤਾ ਨੇਮ ਦਾ। ਕਹਿੰਦੇ ਸੋ ਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰ। ਉਦੋਂ ਦਾ ਰੋਜ਼ ਦਾ ਨੇਮ ਕੀ ਸੀ? ਕਿ ਅੰਮ੍ਰਿਤ ਵੇਲੇ ਜਪ ਜੀ ਸਾਹਿਬ ਦਾ ਪਾਠ ਕੀਤਾ ਜਾਂਦਾ ਸੀ, ਸ਼ਾਮ ਜਦੋਂ ਸੂਰਜ ਅਸਤ ਹੁੰਦਾ ਸੀ ਸੋਦਰ ਦਾ ਸ਼ਬਦ ਪੜਿਆ ਜਾਂਦਾ ਸੀ, ਤੇ ਰਾਤ ਨੂੰ ਆਰਤੀ ਗਾਈ ਜਾਂਦੀ ਸੀ। ਹੁਣ ਜਦੋਂ ਅਸੀਂ ਤਿੰਨਾਂ ਨੂੰ ਦੇਖਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਤਿੰਨੇ ਮਿਲ ਗਏ, ਅਰੰਭ ਤਾਂ ਜਪਜੀ ਸਾਹਿਬ ਹੈ, ਉਹ ਤੋਂ ਬਾਅਦ ਸੋਦਰ ਦੇ ਸ਼ਬਦ ਨੇ। ਤੇ ਮੇਰਾ ਇੱਕ ਮਨ ਕਹਿੰਦਾ ਹੈ ਕਿ ਅਸਲ 'ਚ ਜਿਹੜਾ ਸੋ ਦਰ ਆਰਤੀ ਗਾਵੀ ਹੈ ਕਿਆ ਹੈ, ਇਹ ਸੋਹਿਲਾ ਸਾਹਿਬ ਦੇ ਸ਼ਬਦ ਤੇ ਸੋਦਰ ਦੇ ਸ਼ਬਦ। ਸੋਦਰ ਦੇ ਸ਼ਬਦਾਂ ਵਿੱਚ ਹਜ਼ੂਰ ਦੇ ਜਦੋਂ ਸ਼ਬਦ ਪੜ੍ਹਨੇ ਆ, ਪਹਿਲਾ ਸੋਦਰ ਰਾਗ ਆਸਾ ਮਹਿਲਾ ਪਹਿਲਾ, ਦੂਸਰਾ ਸੁਣ ਵੱਡਾ ਆਖੇ ਸਭ ਕੋਏ, ਉਸ ਤੋਂ ਬਾਅਦ ਆਖਾਂ ਜੀਵਾਂ ਵਿਸਰੇ ਮਰ ਜਾਊ, ਤੇ ਇੱਕ ਹੁੰਦਾ ਤਿੱਤ ਸਰਵਰ ਨੇ ਭਈਲੇ ਨਿਵਾਸਾ। ਇਹਦੀ ਭਾਵੇਂ ਬੰਤਰ ਧੰਨ ਗੁਰੂ ਅਰਜੁਨ ਦੇਵ ਨੇ ਦਿੱਤੀ ਹੈ ਉਸ ਵਕਤ ਦੇ ਨੇਮ ਦੀ, ਪਰ ਬੇਨਤੀ ਕਰਾਂ ਕਿ ਭਾਈ ਸਾਹਿਬ ਕਹਿੰਦੇ ਨੇ ਸੋ ਅੰਮ੍ਰਿਤ ਵੇਲੇ ਜਪਜੀ ਸਾਹਿਬ ਸਿੱਖ ਪੜ੍ਹਦਾ ਸੀ, ਭਜਨ ਬੰਦਗੀ ਕੀਰਤਨ ਵੱਖਰਾ, ਜੋ ਰੋਜ਼ ਜੇ ਬਾਣੀ ਪੜ੍ਹ ਰਹੇ, ਤੇ ਸ਼ਾਮ ਨੂੰ ਸੋਦਰ ਦੇ ਸ਼ਬਦ ਪੜ੍ਹੇ ਜਾਂਦੇ ਸਨ, ਤੇ ਰਾਤ ਨੂੰ ਆਰਤੀ ਗਾਈ ਜਾਂਦੀ ਸੀ। ਹੁਣ ਆਰਤੀ ਵਿੱਚ ਆਪਾਂ ਤਿੰਨ ਸ਼ਬਦ ਬਾਬਾ ਨਾਨਕ ਜੀ ਦੇ ਵੇਖਦੇ ਹਾਂ ਸੋਹਿਲਾ ਸਾਹਿਬ ਵਿੱਚ, ਮੈਂ ਉਸ ਵੇਲੇ ਦੀ ਗੱਲ ਕਰ ਰਿਹਾ। ਹੁਣ ਅੱਜ ਤਾਂ ਚਲੋ ਆਰਤੀ ਵਿੱਚ ਬਹੁਤ ਸਾਰੇ ਸ਼ਬਦ ਗਾਏ ਜਾਂਦੇ ਨੇ, ਗੋਪਾਲ ਤੇਰਾ ਆਰਤਾ, ਕਾਇਓ ਦੇਵਾ, ਕਾਇਓ ਦੇਵਲ, ਸਾਰੇ ਸ਼ਬਦ, ਹਾਲਾਂਕਿ ਖਿਮਾ ਕਰਿਓ ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਉਹਨਾਂ ਸ਼ਬਦਾਂ ਦਾ, ਬਹੁਤ ਸ਼ਬਦਾਂ ਦਾ ਸੰਬੰਧ ਦੀਵਿਆਂ ਨਾਲ ਨਹੀਂ, ਆਰਤੀ ਨਾਲ ਨਹੀਂ, ਉਹਨਾਂ ਬਹੁਤ ਸ਼ਬਦਾਂ ਦਾ ਸੰਬੰਧ ਸਾਡੇ ਅੰਦਰ ਦੇ ਨਾਲ ਹੈ। ਹੁਣ ਕਾਇਓ ਦੇਵਾ, ਕਾਇਓ ਦੇਵਲ, ਕਾਇਓ ਜੰਗਮ ਜਾਤੀ, ਉਹ ਕਹਿੰਦੇ ਨੇ ਕਾਇਆ ਹੀ ਤਾਂ ਦੇਵਤਾ ਹੈ, ਕਾਂ ਹੀ ਤਾਂ ਦੇਵ ਆਲਿਆ ਮੰਦਰ ਹੈ, ਕਾਇਆ ਤੇ ਤੂੰ ਜਲ। ਤੇ ਜਦੋਂ ਅਸੀਂ ਅੱਗੇ ਸ਼ਬਦ ਪੜ੍ਹਦੇ ਹਾਂ ਹਜ਼ੂਰ ਜੀ ਦੀ ਬਾਣੀ ਵਿੱਚ, ਗੋਪਾਲ ਤੇਰਾ ਆਰਤਾ, ਠੀਕ ਹੈ ਪ੍ਰਚਲਿਤ, ਮੈਂ ਮਰਿਆਦਾ ਤੇ ਕੋਈ ਤਰਕ ਨਹੀਂ ਕਰਾਂਗਾ, ਪਰ ਇੱਕ ਅਰਜ਼ ਕਰਾਂਗਾ ਸ਼ਬਦਾਂ ਦੇ ਅਰਥ ਆਪਣੇ ਨੇ। ਹੁਣ ਆਰਤੇ ਦਾ ਅਰਥ ਆਰਤੀ ਨਾਲ ਨਹੀਂ, ਅਸੀਂ ਮਜ਼ਾਕ 'ਚ ਕਹਿ ਦਿੱਤਾ ਕਿ ਭਗਤਾਂ ਨੇ ਕਿਹਾ ਵੀ ਸਾਡੀ ਆਰਤੀ, ਉਹ ਸੀ ਜੱਟ, ਉਹਨੇ ਜੱਟ ਨੇ ਕਹਿ ਦਿੱਤਾ ਮੇਰਾ ਆਰਤਾ, ਇਸ ਤਰ੍ਹਾਂ ਨਹੀਂ ਅਰਥ ਬਣਦੇ ਹੁੰਦੇ, ਕਿਉਂਕਿ ਅਸੀਂ ਕਿਸੇ ਕਮਿਊਨਿਟੀ ਨਾਲ ਜੋੜ ਕੇ ਵਖਰੇਵਾਂ ਜਾ ਰੱਖ ਕੇ ਨਾ ਅਰਥ ਕਰੀਏ। ਹੁਣ ਜੇ ਅਸੀਂ ਸ਼ਬਦ ਆਰਤੇ ਦੇ ਆਪਾਂ ਗਰਗਰੀਕੀ ਜਾਈਏ, ਹੁਣ ਇੱਥੇ ਸ਼ਬਦ ਆਇਆ ਆਰਤਾ, ਤੇ ਗੁਰੂ ਅਰਜੁਨ ਦੇਵ ਜੀ ਨੇ ਇੱਕ ਸ਼ਬਦ ਵਰਤਿਆ, ਪੁੱਜ ਬਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗੇ ਲਿਓ ਅੰਗੁਰੀਆ, ਸਰਵਨਾ ਸੁਰਤ ਨੈਣ ਸੁੰਦਰ ਨਾਹੀ, ਆਰਤ ਦੁਆਰ ਰਟਤ ਪਿੰਗੁਰੀਆ। ਆਰਤ ਦੁਆਰ, ਆਰਤ ਦਾ ਅਰਥ ਹੁੰਦਾ ਦੁਖਿਆਰਾ, ਆਸਿਸ ਲੋੜਵੰਦ, ਇਉਂ ਕਹਿ ਲਈਏ ਜਿਹੜਾ ਕੁਝ ਮੰਗਣਾ ਚਾਹੁੰਦਾ ਹੈ। ਇੱਥੇ ਗੋਪਾਲ ਤੇਰਾ ਆਰਤਾ, ਆਰਤਾ ਦਰ ਤੇ ਉਹ ਧਰਤੀ ਦੀ ਪਾਲਣ ਕਰਨ ਵਾਲਿਆ, ਵਾਹਿਗੁਰੂ ਮੈਂ ਤੇਰੇ ਦਰ ਦਾ ਲੋੜਵੰਦ ਹਾਂ, ਮੈਂ ਕਿਸੇ ਹੋਰ ਦੇ ਦਰ ਦੀ ਮੁਥਾਜੀ ਨਹੀਂ ਕਰਦਾ। ਭਗਤ ਧੰਨਾ ਜੀ, ਮੈਂ ਕੱਲ ਵੀ ਇੱਕ ਜਗ੍ਹਾ ਬੇਨਤੀ ਕਰ ਰਿਹਾ ਸੀ, ਮੈਨੂੰ ਪਿਛਲੇ ਸਾਲ ਉਹਨਾਂ ਦੇ ਅਸਥਾਨ ਤੇ ਕਥਾ ਕਰਨ ਦਾ ਮੌਕਾ ਮਿਲਿਆ। ਜੈਪੁਰ ਤੋਂ ਆਪਾਂ 120 ਕਿਲੋਮੀਟਰ ਤੇ ਇੱਕ ਜ਼ਿਲ੍ਹਾ ਹੈ, ਉਹਨੂੰ ਟਾਊਨ ਕਹਿੰਦੇ ਨੇ ਜ਼ਿਲ੍ਹਾ। ਕੋਟੇ ਵੱਲੋਂ ਜੈਪੁਰ ਆਵੋ ਤਾਂ ਵੀ ਰਸਤੇ 'ਚ ਪੈਂਦਾ, ਬਿਲਕੁਲ ਵਿਚਕਾਰ ਹੈ। ਅਤੇ ਜੈਪੁਰ ਤੋਂ ਕੋਟੇ ਨੂੰ ਜਾਈਏ ਅਤੇ ਟਾਊਨ ਇੱਕ ਜ਼ਿਲ੍ਹਾ ਆਉਂਦਾ, ਜੈਪੁਰ ਤੋਂ 120 ਕਿਲੋਮੀਟਰ, ਅਤੇ ਉਹਦੇ ਵਿੱਚ ਇੱਕ ਲਿੰਕ ਸੜਕ, ਛੋਟੀ ਸੜਕ ਜਾਂਦੀ ਹੈ। ਧੁਆਨ ਇੱਕ ਪਿੰਡ ਹੈ, ਉਸ ਧੁਆਨ ਪਿੰਡ ਜਿਹੜਾ ਉਹ ਭਗਤ ਧੰਨਾ ਜੀ ਦੀ ਜਨਮ ਭੂਮੀ ਹੈ। ਉੱਥੇ ਕਥਾ ਕਰਨ ਦਾ ਮੌਕਾ ਮਿਲਿਆ ਉਹਨਾਂ ਦੇ ਖੇਤਾਂ 'ਚ, ਲੋਕਾਂ ਨੇ ਕਈ 100 ਵਿਘੇ ਜ਼ਮੀਨ ਹੈ ਭਗਤ ਧੰਨਾ ਜੀ ਦੀ, ਲੋਕਾਂ ਨੇ ਕਬਜ਼ਾ ਕਰ ਲਿਆ। ਕੋਈ ਸਮਾਂ ਹੋਇਆ, ਕਾਰ ਸੇਵਾ ਵਾਲੇ ਇੱਕ ਮਹਾਂਪੁਰਖ ਨੇ ਬਾਬਾ ਲੱਖਾ ਸਿੰਘ ਹੋਣੀ, ਬਾਬਾ ਤਾਰਾ ਸਿੰਘ ਜੀ ਸਰਹਾਲੀ ਵਾਲੇ, ਉਹਨਾਂ ਨਾਲ ਰਹਿੰਦੇ ਸਨ। ਉਹਨਾਂ ਨੇ ਫਿਰ ਉਹ ਸਥਾਨ ਪਹਿਲਾਂ ਤਾਂ ਨੇੜੇ ਲੱਗਣ ਦਿੱਤਾ। ਜਦੋਂ ਕਾਗਜ਼ ਪੱਤਰ ਬੋਲੇ, ਕਮਾਲ ਦੀ ਗੱਲ, ਅੱਜ ਵੀ ਕਿੰਨੇ ਸੈਂਕੜੇ ਵਿਘੇ ਜ਼ਮੀਨ ਬਾਬੇ ਧੰਨੇ ਦੇ ਨਾਮ ਤੇ ਬੋਲਦੀ ਹੈ, ਉਹ ਜ਼ਮੀਨ ਅੱਜ ਵੀ ਹੈ। ਸਭ ਤੋਂ ਕਮਾਲ ਦੀ ਗੱਲ, ਚਾਰ ਚੁਫੇਰੇ ਰੇਤਾ ਹੈ, ਪਰ ਭਗਤ ਧੰਨਾ ਜੀ ਦਾ ਖੂਹ ਅੱਜ ਵੀ ਪੱਥਰ ਦੀ ਤਰ੍ਹਾਂ ਬਣਿਆ। ਉਹਦਾ ਪਾਣੀ ਪੀਓ ਤੇ ਠੰਡਾ, ਤੇ ਪਾਣੀ ਬਿਲਕੁਲ ਉੱਤੇ, ਪਾਣੀ ਉੱਤੇ ਨਿਰਮਲ ਤੇ ਠੰਡਾ ਪਾਣੀ। ਉਹ ਰੱਬ ਦੀ ਕਰਨੀ, ਇੱਕ ਪਾਸੇ ਉਹਨਾਂ ਸਿੱਖਾਂ ਨੇ ਜਾ ਕੇ ਗੁਰਦੁਆਰਾ ਬਣਾ ਦਿੱਤਾ, ਦੂਜਿਆਂ ਨੇ ਚਲੋ ਈਰਖਾ ਵਸ ਪਹਿਲਾਂ ਵਿਰੋਧ ਕੀਤਾ ਉੱਥੋਂ ਦੇ ਕੁਝ ਲੋਕਾਂ ਨੇ, ਪਰ ਉਹਨਾਂ ਨੇ ਕੰਮ ਕੀਤਾ। ਕਹਿਣ ਲੱਗੇ ਤੁਸੀਂ ਸਾਲ ਬਾਅਦ ਭੰਡਾਰਾ ਕਰਨਾ ਹੁੰਦਾ, ਉਹਨਾਂ ਨੂੰ ਭੰਡਾਰੇ ਦਾ ਰਸਤ ਪਾਣੀ ਦੇ ਦਿੱਤਾ। ਉਹ ਇੰਨੇ 'ਚ ਹੀ ਖੁਸ਼ ਹੋ ਗਏ ਅਤੇ ਥੋੜ੍ਹਾ ਜਿਹਾ ਖੂਹ ਵਾਲਾ ਥਾਂ ਲੈ ਕੇ ਉੱਥੇ ਸਥਾਨ ਬਣਾਇਆ। ਉਹਨਾਂ ਨੇ ਕੀ ਕੀਤਾ, ਭਗਤ ਧੰਨਾ ਜੀ ਦਾ ਬਣਾ ਕੇ ਮੰਦਰ ਵਿੱਚ ਪੱਥਰ ਦਾ ਸਟੈਚੂ ਲਾਇਆ। ਉਹਨਾਂ ਨੂੰ ਪਤਾ ਹੀ ਨਹੀਂ ਕਿ ਭਗਤ ਧੰਨਾ ਦੀ ਬਾਣੀ ਕੀ ਹੈ। ਗੁਰੂ ਗ੍ਰੰਥ ਸਾਹਿਬ 'ਚ ਭਗਤ ਸਾਹਿਬ ਜੀ ਦੇ ਅਸੀਂ ਵਿਚਾਰ ਕੀਤੀ ਸੀ, 3 ਸ਼ਬਦ ਨੇ, 2 ਤਾਂ ਰਾਗ ਆਸਾ ਵਿੱਚ ਨੇ ਤੇ 1 ਤਨਾਸਰੀ ਵਿੱਚ। ਕਈ ਸੱਜਣ 4 ਕਹਿੰਦੇ ਆ, ਗੋਬਿੰਦ 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 ਸਿੰਘ ਨਾਮ ਦਿਓ ਮਨ ਲੀਣਾ, ਆਹ ਦਾਮ ਕੋਛੀ ਪਰੋ। ਉਹ ਅਸਲ 'ਚ ਸ਼ਬਦ ਧੰਨ ਗੁਰੂ ਅਰਜੁਨ ਦੇ ਮਹਾਰਾਜ ਜੀ ਦਾ ਹੈ, ਭਗਤ ਜੀ ਦਾ ਸ਼ਬਦ ਹੈ। ਭਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਤਾਨੀ ਧੀਰੇ। ਦੂਜਾ ਸ਼ਬਦ ਹੈ, ਚਿਤ ਚਿਰੇ ਚਿਤ ਚੇਤ ਸਕੀਰੀ, ਦਇਆਲ ਦੰਬੋਦਰ ਬਿਬੈ ਨਾ ਜਾਣਸ ਕੋਈ। ਤੀਜਾ ਸ਼ਬਦ ਹੈ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਲਕੇ ਕਾਂ ਸਰਾ ਸਵਾਰਤਾ। ਮੈਂ ਸਿਰਫ ਇੱਕ ਬੇਨਤੀ ਕੀਤੀ ਸੀ, ਆਰਤੀ ਗਾਈ ਜਾਂਦੀ ਸੀ, ਹੁਣ ਜਿਹੜੀ ਆਰਤੀ ਬਾਬਾ ਜੀ ਨੇ ਗਾਈ ਉਹ ਮੂਰਤੀ ਨਾਲ ਸੰਬੰਧਿਤ ਆਰਤੀ ਤਾਂ ਨਹੀਂ ਨਾ, ਉਹ ਸਰਬ ਵਿਆਪਕ ਵਾਹਿਗੁਰੂ ਦੀ ਸਰਬ ਵਿਆਪਕਤਾ ਨਾਲ ਸੰਬੰਧਿਤ ਹੈ। ਗੁਰੂ ਨੇ ਕਿਹਾ ਕਿ ਬੰਦਿਆ ਤੂੰ ਸਮੱਗਰੀ ਇਕੱਠੀ ਕਰਕੇ ਥਾਂ 'ਚ ਦੀਵੇ ਬਾਲ ਕੇ ਤੂੰ ਮੂਰਤੀ ਦੀ ਆਰਤੀ ਪਿਆ ਉਤਾਰਨੇ, ਤੂੰ ਆਰਤੀ ਨਾ ਉਤਾਰ। ਜਗਤ ਦੇ ਨਾਥ ਦੀ ਆਰਤੀ ਤਾਂ ਉਹਦੀ ਬਣਾਈ ਹੋਈ ਕਾਇਨਾਤ ਉਤਾਰਦੀ ਪਈ ਹੈ, ਤੂੰ ਸ਼ਾਮਿਲ ਹੋ ਕੇ ਉਹਦੀ ਆਰਤੀ ਦਾ ਨਾਸ। ਆਹ ਜਿਹੜਾ ਸ਼ਬਦ ਅਸੀਂ ਪਾਉਂਦੇ ਹਾਂ, ਗਗਨ ਮੈਂ ਨਹੀਂ ਨਾ ਮਹਿਵੇ, ਗਗਨ ਮੈਂ, ਗਗਨ ਰੂਪੀ ਆਨੰਦਮਈ ਜਿਵੇਂ ਆਪਾਂ ਕਹਿੰਦੇ ਹਾਂ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਉਸ ਵੇਲੇ ਮੈਂ ਆਪਣੇ ਵਿਸ਼ੇ ਚੋਂ ਨਿਕਲਾਂ ਨਾ, ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕੀਤਾ ਜਾਂਦਾ, ਉਸ ਤੋਂ ਬਾਅਦ ਸ਼ਾਮ ਨੂੰ ਸੋਦਰ ਦੇ ਸ਼ਬਦ ਪੜੇ ਜਾਂਦੇ, ਰਾਤ ਵੇਲੇ ਫਿਰ ਆਰਤੀ ਨਾਲ ਗਾਈ ਜਾਂਦੀ ਹੈ। ਇਹ ਘੱਟੋ ਘੱਟ ਸਿੱਖ ਦਾ ਰੋਜ਼ ਦਾ ਨੇਮ ਸੀ, ਤੇ ਇਹਦਾ ਮਤਲਬ ਇਹ ਨਹੀਂ ਕਿ ਇੰਨਾ ਕੁ ਸੀ। ਇਹਨਾਂ ਜਿਹਨੂੰ ਗੁਰੂ ਦੀਖਿਆ ਦਿੱਤੀ ਜਾਂਦੀ ਸੀ, ਜਿਹਨੂੰ ਸਮਝ ਨਹੀਂ ਸੀ ਉਹਨੂੰ ਜੋੜਨ ਲਈ ਕਿਹਾ ਜਾਂਦਾ ਸੀ, ਘੱਟੋ ਘੱਟ ਇਹਨਾਂ ਨਿਤਨੇਮ ਤੋਂ ਆਪਣਾ ਰੋਜ਼ ਕਰਨਾ ਹੈ ਜੋ ਸਾਨੂੰ ਲਿਖਤਾਂ 'ਚ ਮਿਲਦਾ ਹੈ। ਦਾਸ ਨੇ ਪਿਛਲੇ ਦਿਨ ਅਰਜ਼ ਕੀਤੀ, ਬੜੀ ਸ਼ਬਦਾਵਲੀ ਜਿਹੜੀ ਦਿਨ ਬ ਦਿਨ ਅਸੀਂ ਆਪਣੀ ਗਵਾਈ ਜਾ ਰਹੇ ਹਾਂ। ਹੁਣ ਇੱਕ ਸ਼ਬਦ ਸਾਡੇ ਸਾਰਿਆਂ ਦੀ ਜ਼ਬਾਨ 'ਤੇ ਚੜ੍ਹ ਗਏ, ਸ਼ਾਇਦ ਮੈਂ ਉਸ ਦਿਨ ਇੱਥੇ ਅਰਜ਼ ਕਰਕੇ ਗਿਆ ਹੋਵਾਂ ਕਿ ਉਰਤਾ ਕੀਤੀ, ਸਤਿ ਸ਼੍ਰੀ ਅਕਾਲ। ਅਤੇ ਅੱਜ ਕੱਲ੍ਹ ਦੇ ਨਿਆਣੇ ਤਾਂ ਆਪਣੇ ਇੱਥੇ ਉਹ ਸਤਿ ਸ਼ਬਦ ਸਤਿ ਸ਼੍ਰੀ ਅਕਾਲ ਉਹ ਵਿਚਾਰਿਆਂ ਨੂੰ ਬੋਲਣਾ ਹੀ ਨਹੀਂ ਆਉਂਦਾ। ਹੁਣ ਸਤਿ ਸ਼੍ਰੀ ਅਕਾਲ ਦਾ ਸੰਬੰਧ ਸਾਡੇ ਸੰਬੋਧਕੀ ਪਦ ਨਾਲ ਲਿਖੀ ਕਿ ਜਦੋਂ ਅਸੀਂ ਮਿਲਣਾ ਉਦੋਂ ਕਹੀ। ਜਨਮ ਸਾਖੀਆਂ 'ਚ 3 ਤਰ੍ਹਾਂ ਦੇ ਸਾਡੇ ਸ਼ਬਦ ਮਿਲਦੇ ਨੇ ਤਕਰੀਬਨ। ਇੱਕ ਤਾਂ ਮਿਲਦਾ ਸਭ ਤੋਂ ਪਹਿਲਾਂ ਕਿ ਸਤ ਕਰਤਾਰ, ਜਨਮ ਸਾਖੀ ਨੂੰ ਪੜ੍ਹੋ। ਡਾਕਟਰ ਪਿਆਰ ਸਿੰਘ ਉਹਨਾਂ ਨੇ ਬੜਾ ਸਮਾਂ ਪਹਿਲਾਂ, ਮੇਰਾ ਖਿਆਲ 25 ਸਾਲ ਪਹਿਲਾਂ ਇੱਕ ਲੇਖ ਲਿਖਿਆ ਸੀ, ਗੁਰਮਤ ਦੇ ਆਪਸੀ ਮਿਲਾਵਿਤ ਸਿੱਖਾਂ ਦੇ ਸੰਬੋਧਕੀ ਪਦ। ਉਹਦੇ ਵਿੱਚ ਉਹਨਾਂ ਨੇ ਬੜੇ ਵਿਸਤਾਰ ਨਾਲ ਕਿਹਾ ਕਿ ਗੁਰਦੇਵ ਦੇ ਵੇਲੇ ਪਹਿਲਾ ਸ਼ਬਦ ਸੀ ਸਤ ਕਰਤਾਰ, ਜਦੋਂ ਸਿੱਖ ਸਿੱਖ ਨੂੰ ਮਿਲਦਾ ਸੀ ਤੇ ਸਤ ਕਰਤਾਰ ਕਹਿੰਦੇ ਸਨ, ਤੇ ਇੱਕ ਸ਼ਬਦ ਸੀ ਪੈਰੀ ਪਾਉਣਾ, ਸਿੱਖ ਸਿੱਖ ਨੂੰ ਮਿਲਦਾ ਸੀ ਤੇ ਪੈਰੀ ਪੈਂਦਾ ਸੀ। ਭਾਈ ਗੁਰਦਾਸ ਸਾਹਿਬ ਜੀ ਨੇ ਸ਼ਬਦ ਹੀ ਵਰਤੇ ਨੇ, ਉਹ ਕਹਿੰਦੇ ਨੇ ਰਾਣਾ ਰੰਗ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ। ਉਹ ਸਾਡੇ ਮਿਲਣ ਦਾ ਤਰੀਕਾ ਸੀ। ਪਹਿਲੀ ਪਵਨਾ ਜਗ ਵਰਤਾਇਆ ਤੇ ਜਾਂ ਕਿਸੇ ਨੇ ਉਲਟਾ ਖੇਲ ਕਿਸਮ ਦਾ ਪੈਰਾਂ ਉੱਪਰ ਸੀਸ ਨਵਾਇਆ ਤੇ ਸਾਨੂੰ ਇਹ ਗੁਰੂ ਗ੍ਰੰਥ ਸਾਹਿਬ ਚੋਂ ਮਿਲਦੇ, ਜੋ ਦਿਸ ਹੈ ਗੁਰਸਿੱਖੜਾ ਤਿਸ ਨਿਵਨਵੇਂ ਲਾਗੂ ਪਾਏ ਜੀ। ਜੇ ਅਸੀਂ ਪੜ੍ਹਦੇ ਹਾਂ ਕਿ ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਕਰ ਧੂੜ ਦੇ ਖੰਭ ਪਾਪੀ ਵੀ ਗਤ ਪਾਏ। ਇਹ ਪੌੜੀ ਪਾਉਣਾ ਸੀ। ਅੱਜ ਵੀ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਓ ਤੇ ਜਿਹੜੇ ਪੁਰਾਣੇ ਬਜ਼ੁਰਗ ਰਹਿ ਗਏ ਉਹ ਜਦੋਂ ਕਿਤੇ ਨਿਕਲਦੇ ਨਾ ਦੁਕਾਨਾਂ ਕੋਲੋਂ ਤੇ ਉਹ ਲੰਘਦਿਆਂ ਲੰਘਦੇ ਕਹਿੰਦੇ ਸ਼ਾਹ ਜੀ ਪੈਰੀ ਪਾਉਣਾ, ਇਹ ਸ਼ਬਦ ਵਰਤਦੇ ਸਨ। ਇਹਦਾ ਮਤਲਬ ਉਹ ਸ਼ਬਦ ਪੁਰਾਣੇ ਸਾਂਭੇ ਹੋਏ ਨੇ, ਕਦੀ ਸਾਡੇ 'ਚ ਪ੍ਰਚਲਿਤ ਸਨ ਕਿ ਪੈਰੀ ਪਾਉਣਾ। ਹਿੰਦੀ ਵਿੱਚ ਇੱਕ ਸ਼ਬਦ ਹੈ ਪਾਏ ਲਾਗੂ, ਉਹਦੇ ਸ਼ਬਦ ਇਹ ਬਣਿਆ ਹੋਇਆ ਪੈਰੀ ਪਾਉਣਾ। ਉਹ ਕਹਿੰਦੇ ਪਾਏ ਲਾਗੂ, ਵੱਡੇ ਕਿਸੇ ਨੂੰ ਮਿਲਣਾ ਕਹਿੰਦਾ ਪੈਰੀ ਪੈਣਾ। ਇੱਕ ਸਤ ਕਰਤਾਰ ਸ਼ਬਦ ਸੀ, ਦੂਜਾ ਸੀ ਪੈਰੀ ਪਾਉਣਾ। ਸਤਿਗੁਰੂ ਨੇ ਇੱਕ ਕਿਰਪਾ ਹੋਰ ਕੀਤੀ, ਉਹਨਾਂ ਨੇ ਤੀਸਰੀ ਬਖਸ਼ਿਸ਼ ਇਹ ਕਰ ਦਿੱਤੀ, ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਉਹਨਾਂ ਨੇ ਇਹ ਸਾਰੀ ਪ੍ਰਥਮ ਪਹਿਲੀ ਪ੍ਰਥਾ ਜਿਹੜੀ ਸੀ ਉਹਨੂੰ ਸੰਯਮ ਵਿੱਚ ਲਿਆ ਕੇ ਸਮੇਟ ਕੇ ਇੱਕੋ ਗੱਲ ਦੇ ਦਿੱਤੀ ਕਿ ਆਗਾ ਆਪ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾ, ਤੇ ਦੋ ਚੀਜ਼ਾਂ ਦਿੱਤੀਆਂ, ਇੱਕ ਵਾਹਿਗੁਰੂ ਜੀ ਕਾ ਖਾਲਸਾ ਹਮ, ਇਹ ਚ ਹਉਮੈ ਨਹੀਂ ਆਉਂਦੀ। ਉਂਝ ਤਾਂ ਜਿੰਨੇ ਸੰਬੋਧ ਕੀ ਪਦ ਨੇ ਗੁਰਮਤਿ ਉਹ ਹਰ ਥਾਂ ਤੇ ਰੱਬ ਚੇਤੇ ਆਉਂਦਾ, ਸਤ ਕਰਤਾਰ ਵਿੱਚ ਚੇਤੇ ਆਉਂਦਾ, ਪੈਰੀ ਪਵਣਾ ਵਿੱਚ ਖੌਮੇ ਮਰਦੀ ਹੈ। ਉੱਥੇ ਸ਼ਬਦ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਹੰਕਾਰ ਦਾ ਨਾਮ ਨਹੀਂ। ਮੇਰੀ ਇਹ ਬੇਨਤੀ ਸੁਣ ਲਿਓ, ਇਹਨੂੰ ਮਹਿਸੂਸ ਨਾ ਕਰਿਓ। ਖਾਲਸੇ ਦਾ ਅਰਥ ਆਪਣੇ ਆਪ ਨੂੰ ਉੱਤਮ ਸਮਝ ਕੇ ਦੂਜੇ ਨੂੰ ਨੀਵਾਂ ਸਮਝਣਾ ਨਹੀਂ। ਖਾਲਸੇ ਦਾ ਅਰਥ ਗੁਣ ਗ੍ਰਹਿਣ ਕਰਕੇ ਆਪਣੇ ਗੁਣਾਂ ਦੀ ਖੰਗਤਾ ਦੀ ਬੋਹ ਵਿੱਚ ਨਹੀਂ ਜੀਣਾ। ਖਾਲਸਾ ਤਾਂ ਇੰਨਾ ਵਿਸ਼ਾਲ ਸ਼ਬਦ ਹੈ ਕਿ ਜਿਹਦੇ ਵਿੱਚ ਪੂਰੀ ਦੀ ਪੂਰੀ ਮਾਨਵਤਾ ਸਮੇਟੀ ਜਾ ਸਕਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਹੈ, ਪ੍ਰੋਫੈਸਰ ਪੂਰਨ ਸਿੰਘ ਹੋਣਾ ਨੇ ਇੱਕ ਉਹਨਾਂ ਦੀ ਕਿਤਾਬ ਹੈ ਜੀ, ਇਹ ਮੇਰਾ ਖਿਆਲ ਚੁੱਪ ਪ੍ਰੀਤ ਦਾ ਸ਼ਹਿਨਸ਼ਾਹ ਵਪਾਰੀ, ਬੜੀ ਸੋਹਣੀ ਉਹਦੇ 'ਚ ਲੇਖ ਪੜ੍ਹਨ ਵਾਲੇ। ਇੱਕ ਉਹਨਾਂ ਦੀ ਕਿਤਾਬ ਲੋਢੇ ਪੈਰ ਦਾ ਚਿੰਤਨ, ਲੋਢੇ ਵੇਲੇ ਦਾ ਚਿੰਤਨ। ਉਹਦੇ ਵਿੱਚ ਉਹਨਾਂ ਨੇ ਭਾਈ ਡੱਲਾ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਆਪਸੀ ਗੱਲਬਾਤ ਕਰਾਈ। ਅਸਲ 'ਚ ਭਾਈ ਪ੍ਰੋਫੈਸਰ ਪੂਰਨ ਸਿੰਘ ਆਪਣੇ ਅੰਦਰ ਦੀ ਉਸ ਖੇਡ ਨੂੰ ਸਾਂਝਿਆ ਕਰ ਲਈ। ਉਹਨਾਂ ਨੇ ਕਿਹਾ ਕਿ ਡੱਲਾ ਪੁੱਛ ਰਿਹਾ ਕਿ ਜੋ ਤੁਸੀਂ ਰੋਜ਼ ਸਵੇਰੇ ਗਾਉਂਦੇ ਹੋ, ਮੈਂ ਆਵਾਂਗਾ ਨੀਮ 'ਚ, ਰੋਜ਼ ਸਵੇਰੇ ਗਾਉਂਦੇ ਹੋ, ਇਹ ਕੀ? ਗੁਰੂ ਸਾਹਿਬ ਕਹਿੰਦੇ ਨੇ ਕੀਰਤਨ। ਉਹ ਕਹਿੰਦਾ ਜੋ ਤੁਸੀਂ ਪੜ੍ਹਦੇ ਹੋ, ਕਹਿਣ ਲੱਗੇ ਬਾਣੀ। ਉਹ ਅਗਲਾ ਸਵਾਲ ਕਰਦਾ ਜਦੋਂ ਨੇਤਰ ਬੰਦ ਕੇ ਸਿੱਖ ਬੈਠਦੇ ਨੇ ਮੂੰਹ ਤੋਂ ਕੁਝ ਬੋਲਦੇ ਨੇ ਫਿਰ ਖਮੋਸ਼ ਹੋ ਜਾਂਦੇ ਨੇ, ਕਹਿੰਦੇ ਨੇ ਉਹ ਨਾਮ। ਉਹ ਸਵਾਲ ਕਰਦਾ ਬਾਣੀ ਕੀਰਤਨ ਤੇ ਨਾਮ ਤਿੰਨਾਂ 'ਚ ਕੀ ਅੰਤਰ? ਸਤਿਗੁਰੂ ਬੜਾ ਸੋਹਣਾ ਉੱਤਰ ਦਿੰਦੇ ਨੇ ਡੱਲਿਆ, ਬਾਣੀ ਪਰਮੇਸ਼ਵਰ ਦਾ ਤੀਰ ਹੈ। ਜਦੋਂ ਸਿੱਖ ਬਾਣੀ ਨਾਲ ਜੁੜਦਾ ਹੈ, ਰੋਜ਼ ਨੇਮ ਨਿਭਾਉਂਦਾ ਹੈ, ਬਾਣੀ ਦੇ ਤੀਰ ਅਣਿਆਲੇ ਇਹਦੇ ਅੰਦਰ ਛੇਦ ਕਰਦੇ ਨੇ ਤੇ ਬਾਣੀ ਵਿੱਚ ਟਿਕਿਆ ਹੋਇਆ ਅੰਦਰ ਜਦੋਂ ਨਾਮ ਵਾਲੇ ਪਾਸੇ ਤੁਰ ਪੈਂਦਾ ਹੈ, ਸੱਚ ਇਵੇਂ ਨਾਮ ਇੱਕ ਉਹ ਰਹਿਮਤ ਹੈ ਕਿ ਜਿਹੜੀ ਉਸ ਸੁਰਾਖ ਰਹੀ ਆਤਮਾ ਨੂੰ ਪਰਮਾਤਮਾ ਵਿੱਚ ਪਰੋ ਦਿੰਦੀ। ਬੜੇ ਸੌਖਾ ਜਗ੍ਹਾ ਤਿੰਨ ਗੱਲਾਂ ਕਹੀਆਂ ਡੱਲਿਆ, ਬਾਣੀ ਨਾਮ ਬਾਣੀ। ਬਾਣੀ ਸਿੱਖ ਪੜ੍ਹੇ ਅੰਦਰ ਟਿਕਾਅ ਵਿੱਚ ਆਏਗਾ, ਖਿੰਡਿਆ ਹੋਇਆ ਅੰਦਰ ਇਕਾਗਰ ਹੋਏਗਾ, ਇਕਾਗਰਤਾ ਵਿੱਚੋਂ ਨਾਮ ਜਪੇ। ਜਦੋਂ ਨਾਮ ਜਪਦਿਆਂ ਕਿਤੇ ਖੰਡਾ ਬਣੇ ਫਿਰ ਬਾਣੀ ਪੜ੍ਹੇ, ਕਿਉਂਕਿ ਬਾਣੀ ਤੋਂ ਨਾਮ ਕਹਿ ਤੇ ਨਾਮ ਬਾਣੀ ਵਿੱਚ ਪਰੋਤਾ ਹੋਇਆ। ਉਹਨੇ ਫਿਰ ਅਗਲਾ ਸਵਾਲ ਕੀਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਕੀ ਹੈ? ਮਹਾਰਾਜ ਜੀ ਦੇ ਜਦੋਂ ਪ੍ਰਸ਼ਨ ਪੁੱਛਿਆ ਤਾਂ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਨਹੀਂ ਕਿ ਜਿਵੇਂ ਡੱਲਿਆ ਤੇਰਾ ਆ ਹਵੇਲੀ ਹੈ, ਤੇਰਾ ਸ਼ਹਿਰ ਹੈ, ਜਾਂ ਤੇਰਾ ਇਹ ਪਿੰਡ ਕਹਿ ਲਓ, ਉਹਦੀ ਜਗੀਰ ਕਹਿ ਲਓ। ਇਹ ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਨਹੀਂ ਜਿਵੇਂ ਤੇਰੀ ਜ਼ਮੀਨ ਹੈ। ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਨਹੀਂ ਡੱਲਿਆ ਜਿਵੇਂ ਤੇਰੇ ਕਿਲੇ ਨੇ। ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਨਹੀਂ ਜਿਵੇਂ ਤੇਰੀ ਫੌਜ ਤੇ ਤੇਰੇ ਪਸ਼ੂ ਨੇ। ਉਹ ਕਹਿੰਦਾ ਮਹਾਰਾਜ ਅਰਥ ਇਹੀ ਬਣਦੇ ਕਿ ਵਾਹਿਗੁਰੂ ਜੀ ਕਾ ਖਾਲਸਾ ਇਹਦਾ ਮਤਲਬ ਵਾਹਿਗੁਰੂ ਦਾ ਖਾਲਸਾ ਹੈ, ਤੇ ਇਸੇ ਤਰ੍ਹਾਂ ਡੱਲੇ ਦਾ ਕਿਲਾ, ਡੱਲੇ ਦੀ ਜ਼ਮੀਨ, ਡੱਲੇ ਦੀਆਂ ਘੋੜੀਆਂ, ਡੱਲੇ ਦੇ ਸਿਪਾਹੀ, ਮਹਾਰਾਜ ਅਰਥ ਇਹੀ ਬਣੇ। ਸਤਿਗੁਰੂ ਕਹਿੰਦੇ ਨਹੀਂ ਡੱਲਿਆ, ਚੇਤੇ ਰੱਖੀ, ਡੱਲੇ ਦਾ ਕਿਲਾ ਹੈ ਪਰ ਕਿਲਾ ਤੇਰੇ ਨਾਲ ਨਹੀਂ ਜੁੜਿਆ, ਤੂੰ ਕਿਲੇ ਨਾਲ ਜੁੜਿਆ, ਤੇਰੀ ਮੌਤ ਹੋ ਜਾਏ ਕਿਲਾ ਫਿਰ ਵੀ ਕਾਇਮ ਰਹੇਗਾ, ਉਹ ਤੇਰਾ ਨਹੀਂ। ਤੂੰ ਜਿਉਂਦਿਆਂ ਕਹਿ ਰਿਹਾ ਡੱਲੇ ਦਾ ਕਿਲਾ, ਲੋਕ ਕਹਿੰਦੇ ਨੇ ਡੱਲੇ ਦਾ ਕਿਲਾ, ਪਰ ਤੇਰੇ ਤੋਂ ਬਾਅਦ ਵੀ ਕਿਲਾ ਰਹਿਣਾ, ਤੇਰੇ ਤੋਂ ਬਾਅਦ ਵੀ ਫੌਜ ਰਹਿਣੀ ਹੈ, ਤੇਰੇ ਤੋਂ ਬਾਅਦ ਵੀ ਜ਼ਮੀਨ ਰਹਿਣੀ ਹੈ। ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਨਹੀਂ ਕਿ ਜਿਵੇਂ ਅਸੀਂ ਜੜ ਮਾਇਆ ਤੇ ਆਪਣਾ ਕਬਜ਼ਾ ਕਰਨੇ ਆ, ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਹੈ ਜਿਵੇਂ ਸੂਰਜ ਤੇ ਸੂਰਜ ਦੀ ਕਿਰਨ। ਦੇਖੋ ਇਸ ਗੱਲ ਨੂੰ ਸਮਝਿਓ, ਡੱਲੇ ਦਾ ਕਿਲਾ, ਡੱਲੇ ਤੋਂ ਬਿਨਾਂ ਵੀ ਕਿਲਾ ਹੈ, ਤੇ ਆਪਾਂ ਕਹੀਏ ਸੂਰਜ ਦੀ ਕਿਰਨ, ਸੂਰਜ ਤੋਂ ਬਿਨਾਂ ਕਦੀ ਕਿਰਨ ਰਹਿ ਸਕਦੀ? ਵਾਹਿਗੁਰੂ ਜੀ ਕਾ ਖਾਲਸਾ ਕੀ ਡੱਲਿਆ, ਜੇ ਅੰਦਰ ਵਾਹਿਗੁਰੂ ਜੀ ਦਾ ਪ੍ਰਕਾਸ਼ ਹੈ ਤਾਂ ਖਾਲਸਾ ਹੈ। ਜੇ ਪਿਆਰਿਆ ਵਾਹਿਗੁਰੂ ਨੂੰ ਮੁਨਫੀ ਕਰ ਦੇਵੇ ਨਾਮ ਨਾਲ, ਭਾਵੇਂ ਜਿੰਨੇ ਮਰਜ਼ੀ ਖਾਲਸਾ, ਸ੍ਰੀ ਖਾਲਸਾ, ਸਰਮੌਰ ਖਾਲਸਾ ਲਿਖਾਈ ਵੀਰੇ, ਜੇ ਅੰਦਰ ਵਾਹਿਗੁਰੂ ਜੀ ਦੀ ਉਹ ਸੱਤਿਆ ਨਹੀਂ, ਉਹ ਬਖਸ਼ਿਸ਼ ਨਹੀਂ, ਖਿਮਾ ਕਰਿਓ ਫਿਰ ਉਦੋਂ ਕਹਾਣੀ ਨਹੀਂ ਬਣਦੀ। ਪਰ ਅੱਜ ਇੱਕ ਮੈਨੂੰ ਗੱਲ ਇਹ ਖੇਦ ਨਾਲ ਕਹਿਣੀ ਪੈਂਦੀ ਹੈ, ਨੈਗੇਟਿਵ ਅਪਰੋਚ ਮਤ ਲਿਜਾਣੀ। ਖਾਲਸਾ ਆਪਣੀ ਬੁਕਲ ਵਿੱਚ ਸਭ ਨੂੰ ਸਮੇਟਦਾ ਹੈ। ਅੱਜ ਖਾਲਸਾ ਐਸਾ ਐਸਾ ਸ਼ਬਦ ਸੰਕੀਰਨ ਹੁੰਦਾ ਜਾ ਰਿਹਾ, ਸੁੰਗੜਦਾ ਜਾ ਰਿਹਾ ਸ਼ਬਦ। ਸੱਚ ਇਵੇਂ ਗੁਰੂ ਨੇ ਜੋ ਖਾਲਸਾ ਪਦ ਦੇ ਅਰਥਾਂ ਦੋ ਹੀ ਕੀਤੇ, ਇੱਕ ਕਈਆਂ ਨੇ ਸ਼ੁੱਧ ਕੀਤਾ, ਕਈਆਂ ਨੇ ਜ਼ਮੀਨ ਦਾ ਉਹ ਟੁਕੜਾ ਕੀਤਾ ਜਿਹਦਾ ਸੰਬੰਧ ਫੈਡਰਲ ਨਾਲ ਹੈ, ਸੈਂਟਰ ਨਾਲ ਹੈ, ਉਹਦਾ ਸਟੇਟ ਨਾਲ ਕੋਈ ਸੰਬੰਧ ਨਹੀਂ। ਜੰਮੂ ਦੇ ਕਾਗਜ਼ਾਤਾਂ ਵਿੱਚ ਅੱਜ ਵੀ ਇਹ ਲਿਖਿਆ ਜਾਂਦਾ ਮਿਲਦਾ ਕਈ ਥਾਵਾਂ 'ਤੇ, ਇਹ ਜ਼ਮੀਨ ਖਾਲਸਾ ਹੈ, ਕਿਹਦਾ ਕਿਸੇ ਜਗੀਰਦਾਰ ਨਾਲ ਪ੍ਰਬੰਧ ਸੰਬੰਧ ਨਹੀਂ, ਸਿੱਧਾ ਉਹਦੇ ਨਾਲ। ਹੁਣ ਵਾਹਿਗੁਰੂ ਜੀ ਕਾ ਖਾਲਸਾ ਜਿਵੇਂ ਸੂਰਜ ਦੀ ਕਿਰਨ, ਸੂਰਜ ਤੋਂ ਬਿਨਾਂ ਨਹੀਂ ਜੀ ਸਕਦੀ। ਰੁੱਖ ਨਾਲ ਲੱਗਾ ਹੋਇਆ ਫਲ ਟਾਣੀ ਤੋਂ ਵਿਛੜ ਕੇ ਨਹੀਂ ਜੀ ਸਕਦਾ। ਸੱਚ ਇਵੇਂ ਵਾਹਿਗੁਰੂ ਜੀ ਕਾ ਖਾਲਸਾ ਹੋਵੇ ਜਿਹਦੇ ਅੰਦਰ ਵਾਹਿਗੁਰੂ ਜੀ ਆਪ ਵਰਤਦੇ ਪਏ, ਉਹ ਬਖਸ਼ਿਸ਼ ਕਿਰਪਾ ਨਾਮ ਦੀ ਵਰਤਦੀ ਹੈ। ਮੈਂ ਪ੍ਰਕਰਨ ਅੰਦਰ ਰਹਾਂ ਕਿ ਦੇਖੋ ਉਸ ਵਕਤ ਇਹ ਰੋਜ਼ ਦਾ ਨੇਮ ਸੀ, ਸਿੱਖ ਨੇ ਘੱਟੋ ਘੱਟ ਕਰਨਾ ਤੇ ਰੋਜ਼ ਕਰਦੇ ਸਨ। ਬਾਬਾ ਫਰੀਦ ਸਾਹਿਬ ਨੇ ਆਪਣੀ ਰਚਨਾ ਵਿੱਚ ਆਪਣੇ ਸ਼ਰ੍ਹਾਂ ਦੇ ਨੇਮ ਦਾ ਜ਼ਿਕਰ ਕੀਤਾ। ਆਪਾਂ ਤਾਂ ਚਲੋ ਇਹ ਪੜ੍ਹਿਆ, ਸੋਦਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਾਪ ਉਚਾਰਾ, ਠੀਕ ਹੈ ਤੁਸੀਂ ਸੂਝਵਣ ਬੈਠੇ ਹੋ। ਬਾਬਾ ਜਿਹਨੂੰ ਆਪਾਂ ਸੂਫੀ ਕਹਿੰਦੇ, ਆਮ ਤੌਰ 'ਤੇ ਜਦੋਂ ਸੂਫੀਆਂ ਦੇ ਘਰਾਣਿਆਂ ਦਾ ਜ਼ਿਕਰ ਕੀਤਾ ਜਾਂਦਾ ਤੇ ਬਾਬਾ ਸਾਹਿਬ ਦਾ ਜ਼ਿਕਰ ਆਉਂਦਾ ਸੂਫੀਆਂ ਵਿੱਚ, ਪਰ ਬਾਬਾ ਸਾਹਿਬ ਸੂਫੀ ਹੋਣ ਦੇ ਬਾਵਜੂਦ, ਆ ਸੂਫੀ ਦੂਜੇ ਨਾਲ ਤਾਂ ਕਿਤੇ ਸਮਝ ਲੈਣ, ਸੂਫੀ ਹੋਣ ਦੇ ਬਾਵਜੂਦ ਉਹ ਸ਼ਰ੍ਹਾਂ ਵਿੱਚ ਬੜੇ ਪਰਪੱਕ ਨੇ। ਰੋਜ਼ ਦਾ ਨੇਮ ਨਹੀਂ ਉਹ ਟੁੱਟਣ ਦਿੰਦੇ ਤੇ ਆਪਣੇ ਲਈ ਸ਼ਬਦ ਵਰਤੇ ਨੇ, ਫਰੀਦਾ ਬੇਨਵਾਜਾ ਕੁੱਤਿਆਂ, ਤੂੰ ਸ਼ਰ੍ਹਾਂ ਤੋੜ ਦਿੱਤੀ, ਆਪਣਾ ਨਿਤਨੇਮ ਤੋੜ ਦਿੱਤਾ। ਰੋਜ਼ ਦਾ ਨਿਤਨੇਮ ਦਾ ਅਰਥ ਹੈ ਜੋ ਰੋਜ਼ਾਨਾ ਕੰਮ ਕੀਤਾ ਜਾਏ, ਰੋਜ਼ਾਨਾ ਨੇਮ ਜਿਹਦੇ ਲਈ ਨਵਾਇਆ ਜਾਏ। ਉਹ ਕਹਿੰਦੇ ਫਰੀਦਾ ਬੇਨਵਾਜਾ ਕੁੱਤਿਆਂ, ਇਹ ਨਾ ਭਲੀ ਰੀਤ, ਕਵੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਇਹਦਾ ਮਤਲਬ ਉਹ ਰੋਜ਼ ਦੇ ਨਿਤਨੇਮ ਦੇ ਪਾਬੰਦ ਨੇ। ਇੱਕ ਉਹ ਵਚਨ ਹੋਰ ਕਰਦੇ ਨੇ, ਉੱਠ ਫਰੀਦਾ ਉਜੂ ਸਾਜ, ਤੂੰ ਸਰੀਰ ਕਿਰਿਆ ਸੋਤ ਜਿਵੇਂ ਉਜੂ ਸਾਜ ਦੇ, ਉੱਠ ਫਰੀਦਾ ਉਜੂ ਸਾਜ, ਸੁਬਾ ਨਿਵਾਜ ਗੁਜ਼ਾਰ। ਤੇ ਜਿਹੜਾ ਰੋਜ਼ ਨੇਮ ਨਹੀਂ ਨਿਭਾਉਂਦਾ, ਉਹ ਮਹਾਂਪੁਰਸ਼ ਕਹਿੰਦਾ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੱਪ ਉਤਾਂ। ਇਹਦਾ ਮਤਲਬ ਰੋਜ਼ ਦਾ ਨੇਮ ਉਹ ਪਾਬੰਦ ਨੇ। ਕਬੀਰ ਸਾਹਿਬ ਕੀ ਉਹ ਰੋਜ਼ ਦੇ ਨਿਤਨੇਮ ਦਾ ਜ਼ਿਕਰ ਨਹੀਂ ਕਰਦੇ? ਉਹ ਕਹਿੰਦੇ ਕਬੀਰ ਕੇਸੋ ਕੇਸੋ ਕੁਕੀ ਹੈ, ਨਾ ਸੋਈਐ ਆਸਾਰ, ਇੱਕ ਦਿਨ ਨਹੀਂ ਰੋਜ਼ ਪੁਕਾਰ, ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣੇ ਪੁਕਾਰ, ਕਦੀ ਨਾ ਕਦੀ ਤਾਂ ਤੇਰੀ ਪੁਕਾਰ ਸੁਣੀ ਜਾਏਗੀ, ਤੂੰ ਰੋਜ਼ ਦਾ ਨੇਮ ਨਾ ਛੱਡ। ਹੁਣ ਧੰਨ ਗੁਰੂ ਰਾਮਦਾਸ ਜੀ ਦਾ ਵੇਲਾ ਆਉਂਦਾ ਤੇ ਬਾਣੀ ਵਿੱਚੋਂ ਮੈਂ ਅਰਜ਼ ਕਰਾਂ, ਹਜ਼ੂਰ ਨੇ ਪਹਿਲੀ ਵਾਰ ਜੇ ਕਿਸੇ ਸਿੱਖ ਦਾ ਜੀਵਨ, ਸਿਰਫ ਉਹ ਵੀ ਕੁਝ ਹਿੱਸਾ ਸਪਿਰਚੁਅਲਿਟੀ ਦਾ, ਇਹ ਨਹੀਂ ਕਿ ਦੁਨਿਆਵੀ ਜੀਵਨ, ਰੋਜ਼ਾਨਾ ਕਿ ਸਿੱਖ ਦਾ ਨੇਮ ਕੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ, ਸਿਰਫ ਰੂਹਾਨੀਅਤ ਜੀਵਨ, ਉਹਦਾ ਪਹਿਲੀ ਵਾਰੀ ਖੁਲਾਸਾ ਧੰਨ ਗੁਰੂ ਰਾਮਦਾਸ ਜੀ ਨੇ ਕੀਤਾ। ਬਾਕੀ ਤਾਂ ਸ਼ਬਦ ਨੇ ਕਿ ਭਾਈ ਆ ਬਾਣੀ ਪੜ੍ਹੋ, ਸਿਮਰਨ ਕਰੋ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਇਹ ਵੀ ਤਾਂ ਜੁੜਨ ਦੀ ਗੱਲ ਹੈ। ਆਵੋ ਸੰਤ ਪਿਆਰਿਓ, ਅਕੱਤ ਕੀ ਕਰੇ ਕਹਾਣੀ, ਆਵੋ ਭੈਣੇ ਗੱਲ ਮਿਲੇ ਅੰਕ ਸਖੇਲੜੀਆਂ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ, ਇਹ ਸਾਰੇ ਸ਼ਬਦ ਨੇ। ਪਰ ਪਹਿਲੀ ਵਾਰ ਗੁਰੂ ਰਾਮਦਾਸ ਜੀ ਨੇ ਸਿੱਖ ਦੀ ਮਰਿਆਦਾ ਦਿੱਤੀ, ਰੋਜ਼ਮਰਾ ਜੀਵਨ ਕੀ ਹੈ। ਉਹ ਸਲੋਕ ਤੁਹਾਨੂੰ ਸਭ ਨੂੰ ਚੇਤੇ ਪੜ੍ਹ ਮੈਂ ਦੇਣਾ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜੇ ਇਹ ਕਹਾਉਂਦਾ ਹੈ ਕਿ ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ, ਸੋ ਭਲਕੇ ਉੱਠ। ਭਲਕੇ ਦਾ ਅਰਥ ਅੰਮ੍ਰਿਤ ਵੇਲਾ, ਤਿੰਨੀ ਰਹਿਣੜੀਏ। ਸੋ ਭਲਕੇ ਉੱਠ ਅਰ ਨਾਮ ਧਿਆਵੈ। ਇਹ ਨਹੀਂ ਕਿਹਾ ਹਫਤੇ 'ਚ ਇੱਕ ਦਿਨ। ਮੇਰੀ ਬੇਨਤੀ ਸਮਝਿਓ, ਨੇਮ ਜ਼ਿੰਦਗੀ 'ਚ ਨਾ ਤੋੜਿਓ। ਮੈਂ ਅੱਗੇ ਅਰਜ਼ ਕਰਨੀ ਹੈ, ਜਿਨ੍ਹਾਂ ਦੇ ਕੋਲ ਪ੍ਰੇਮ ਕਹਿ ਉਹਨਾਂ ਦੇ ਕੋਲ ਹੀ ਨੇਮ ਕਹਿ, ਅਤੇ ਜਿਨ੍ਹਾਂ ਨੂੰ ਰੱਬ ਨੇ ਨੇਮ ਦੀ ਦਾਤ ਦਿੱਤੀ ਉਹਨਾਂ ਦੇ ਕੋਲ ਹੀ ਪ੍ਰੇਮ ਕਹਿ। ਇਹ ਦੋਨੋਂ ਸ਼ਬਦ ਆਪਸ 'ਚ ਬੜੇ ਮਿਲਦੇ। ਨੇਮ ਹੀ ਪ੍ਰੇਮ ਬਣਦਾ ਹੈ ਅਤੇ ਪ੍ਰੇਮ ਹੀ ਤਾਂ ਨੇਮ ਬਣਦਾ ਹੈ। ਸਤਿਗੁਰੂ ਨੇ ਕਿਹਾ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਉਦਮ ਕਰੇ, ਇੱਕ ਥੋੜ੍ਹਾ ਜਿਹਾ ਯਤਨ ਕਰੇ, ਕਿਉਂਕਿ ਉੱਠਣ ਵਾਸਤੇ ਉਦਮ ਚਾਹੀਦਾ ਹੈ। ਆਲਸ ਬੰਦੇ ਨੂੰ ਉੱਠਣ ਨਹੀਂ ਦਿੰਦਾ। ਹੋ ਸਕਦਾ ਆਪਾਂ ਬੈਠੇ ਹਾਂ ਆ ਵੀਕਐਂਡ 'ਤੇ, ਭਾਵੇਂ ਲੋਕ ਵਕਤ ਨਾਲ ਵੀ ਸੌਂ ਜਾਣ, ਅਤੇ ਕਈ ਵਾਰੀ ਬੰਦਾ 10, 11, 12 ਵਜੇ ਤੱਕ ਨਹੀਂ ਲੋਕ ਉੱਠਦੇ। ਮਹਾਰਾਜ ਕਹਿੰਦੇ ਉਦਮ ਕਰ ਮਾੜਾ ਜਿਹਾ, ਥੋੜ੍ਹਾ ਜਿਹਾ ਯਤਨ ਕਰ। ਅਤੇ ਜਿਹੜਾ ਰੋਜ਼ ਦਾ ਨੇਮੀ ਹੈ, ਸਤਿਗੁਰੂ ਇੱਕ ਤਰਸ ਕਰਦੇ ਨੇ, ਭਾਵੇਂ ਉਹ ਜਿੰਨਾ ਮਰਜ਼ੀ ਥੱਕਿਆ ਟੁੱਟਿਆ ਹੋਵੇ, ਪਰ ਜਿਹੜਾ ਰੋਜ਼ ਉੱਠਣ ਵਾਲਾ ਹੈ, ਇੱਕ ਵਾਰੀ ਮੇਰਾ ਦਾਤਾ ਉਹਦੀ ਅੱਖ ਜ਼ਰੂਰ ਖੋਲਦਾ ਅਤੇ ਜਗਾਉਂਦਾ, ਭਲਿਆ ਕਿ ਤੇਰੇ ਨੇਮ ਦਾ ਵਕਤ ਹੋ ਗਿਆ, ਤੂੰ ਉੱਠ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ, ਉੱਠ ਕੇ ਸਰੀਰ ਕਿਰਿਆ ਸੋਧੇ। ਅੰਮ੍ਰਿਤ ਸਰ ਨਾਵੈ, ਇਹਦੇ ਅਰਥ ਸੰਤ ਸੰਗਤ ਰੂਪੀ ਅੰਮ੍ਰਿਤ ਸਰੋਵਰ ਕੀਤੇ ਗਏ। ਅੰਮ੍ਰਿਤ ਸਰ ਨਾਵੈ, ਫਿਰ ਕੀ ਕਰੇ ਇਸ਼ਨਾਨ ਤੋਂ ਬਾਅਦ? ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ। ਬਾਣੀ ਪੜ੍ਹਨ ਤੋਂ ਪਹਿਲਾਂ ਕੀ ਕਰੇ? ਉੱਠਦਿਆਂ ਸਾਰ ਨਾਮ ਧਿਆਵੇ ਦੀ ਗੱਲ ਕੀਤੀ। ਹੁਣ ਇਹ ਵੀ ਨਿੱਕੇ ਨਿੱਕੇ ਸਵਾਲ ਨੇ ਕਿ ਬੁਰਸ਼ ਕਰਨ ਤੋਂ ਪਹਿਲਾਂ ਨਾਮ ਜਪ ਸਕਦਿਆਂ ਕਿ ਨਹੀਂ ਜੀ? ਨਹਾਉਣ ਤੋਂ ਪਹਿਲਾਂ ਨਾਮ ਜਪਿਆ ਜਾ ਸਕਦਾ ਕਿ ਨਹੀਂ ਜੀ? ਅੱਧੇ ਬੰਦੇ ਤਾਂ ਨਿਤਨੇਮ ਛੱਡ ਦਿੰਦੇ, ਬੁਖਾਰ ਹੋਇਆ ਮੈਂ ਨਹਾਤਾ ਨਹੀਂ ਸੀ, ਨਿਤਨੇਮ ਛੱਡ ਦਿੱਤਾ। ਹੱਦ ਹੋ ਗਈ। ਪਾਣੀ ਦਾ ਸੰਬੰਧ ਸਰੀਰ ਦੀ ਕਿਰਿਆ ਸੋਧਣੀ ਚਾਹੀਦੀ ਹੈ। ਤੇ ਮੈਂ ਬੇਨਤੀ ਕਰਾਂ, ਜੇ ਬੁਰਸ਼ ਨਹੀਂ ਵੀ ਕੀਤਾ, ਇਹਨੂੰ ਇਹ ਮਤ ਸੋਚਣਾ ਵੀ ਆਪਾਂ ਗਲੀ 'ਚ ਰਹਿਣਾ। ਪਿਆਰਿਓ, ਨਾਮ ਦਾ ਸੰਬੰਧ ਸਾਡੇ ਅੰਦਰ ਨਾਲ ਹੈ। ਜਦੋਂ ਤੂੰ ਉੱਠਣਾ, ਉੱਠਦਿਆਂ ਸਾਰ ਹੀ ਤੂੰ ਗੁਰੂ ਗੁਰੂ ਜਪਣ ਲੱਗ। ਸੌਂਦੇ ਵਾਹ ਵਾਹ ਉੱਚਰੇ, ਉੱਠਦੇ ਵੀ ਵਾਹ ਕਰੇਨ। ਤੇ ਉੱਠਦਿਆਂ ਜਦੋਂ ਬੰਦਾ ਮੂਲ ਮੰਤਰ ਗੁਰਮੰਤਰ ਪੜ੍ਹਦਾ ਹੈ, ਜਪਦਾ ਹੈ, ਚੇਤੇ ਰੱਖਿਓ ਚੌਂਕੜਾ ਮਾਰਨ ਦਾ ਕਿੰਨਾ ਪੁੰਦਰ ਉਂਝ ਟਿਕ ਜਾਂਦਾ, ਖੰਡਾ ਖਤਮ ਹੋ ਜਾਂਦਾ। ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ, ਸਭ ਕਿਲਵਿਕ ਪਾਪ ਦੋਖ ਲੈ ਜਾਵੇ। ਫਿਰ ਮਹਾਰਾਜ ਕਹਿੰਦੇ ਜਦੋਂ ਦਿਲ ਦਾ ਚੜ੍ਹਾਅ ਹੋਵੇ, ਲੋਹ ਲੱਗੇ, ਲੋਹ ਆਪਾਂ ਸਮਝਦੇ ਹਾਂ ਲਾਲੀ ਆ ਗਈ, ਉਦੋਂ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਬਹਿੰਦਿਆਂ ਉੱਠਦਿਆਂ ਭਾਈ ਸਾਹਿਬ ਪੜ੍ਹ ਕੇ ਗਏ, ਸੰਤੋ ਸਾਗਰ ਪਾਰ ਉਤਰੀਏ, ਉੱਠ ਬੈਠ ਹਰ ਹਰ ਧਿਆਈਏ, ਅੰਦਰ ਸੁਕ੍ਰਿਤ ਕਰੀਏ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ। ਜਿਹਦਾ ਰੋਜ਼ ਦਾ ਨਿਤਨੇਮ ਇਹ ਵੇ, ਆ ਨਿਤਨੇਮ ਉਹਦਾ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਇਹਦਾ ਖੁਲਾਸਾ ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਨੇ ਕੀਤਾ। ਉਹਨਾਂ ਨੇ ਥੋੜ੍ਹੀ ਜਿਹੀ ਇੱਕ ਹੋਰ ਗੱਲ ਨਾਲ ਕਹਿ ਦਿੱਤੀ, ਉਹਨਾਂ ਦੇ ਸ਼ਬਦ ਹੈ ਨਾ ਪੌੜੀ, ਕਿ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲਾ ਸਰ ਨਾ ਵੰਦਾ, ਗੁਰ ਕੈ ਬਚਨ ਉਚਾਰ ਕੈ ਧਰਮਸ਼ਾਲਾ ਦੀ ਸੁਰਤ ਕਰਨ ਦਾ, ਸਾਧ ਸੰਗਤ ਵੀ ਜਾਇ ਕੈ ਗੁਰਬਾਣੀ ਦੇ ਪ੍ਰੀਤ ਸੁਣਨ ਦਾ, ਅੱਗੇ ਕਹਿੰਦੇ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ, ਕਰਦਾ ਕੀ ਹੈ ਸ਼ੰਕਾ ਮਨੋ ਮਿਟਾਏ ਕੈ ਗੁਰਸਿੱਖਾਂ ਦੀ ਸੇਵ ਕਰਨ ਦਾ। ਇਹ ਉਹਦਾ ਸਿੱਖ ਦਾ ਰੋਜ਼ਮਰਾ ਜੀਵਨ, ਸ਼ੰਕਾ ਮਨੋ ਮਿਟਾਏ। ਕੌਣ ਸ਼ੰਕਾ ਮਨੋ ਮਿਟਾਏ ਕੇ ਦਰਜ ਕੀ? ਲੰਗਰ ਵਰਤਾਉਂਦਾ ਬੰਦਾ, ਇੱਕ ਵਾਰ ਮਰਜ਼ ਕੀਤੀ ਸੀ, ਹੁੰਦਾ ਇਸ ਤਰ੍ਹਾਂ ਹੀ, ਐਵੇਂ ਜੋ ਮਰਜ਼ੇ ਪਰਦੇ ਪਾਈ ਜੀ, ਆਪਾਂ ਨਹੀਂ ਜੀ, ਇਸ ਤਰ੍ਹਾਂ ਨਹੀਂ। ਕਿਤੇ ਤੁਸੀਂ ਚਲੇ ਜਾਓਗੇ, ਹਰ ਥਾਂ 'ਤੇ ਸਮੱਸਿਆ ਹੈ, ਹਰ ਥਾਂ ਦੀ ਸਮੱਸਿਆ ਆਪਣਾ ਆਪਣੇ ਢੰਗ ਨਾਲ ਲੋਕ ਉਹਦੇ ਵਿੱਚ ਵਿਚਰਦੇ ਪਏ, ਅਤੇ ਕਿੰਨੇ ਕਿੰਨੇ ਸਾਲ ਉਹਦੇ ਵਿੱਚ ਕੱਢ ਦਿੰਦੇ ਨੇ ਕੀਮਤੀ ਸਮਾਂ। ਮੈਂ ਰਾਤ ਵੀ ਸ਼ਾਇਦ ਅਰਜ਼ ਕੀਤੀ ਸੀ, ਬੰਦਾ ਕਹਿੰਦਾ ਮੈਂ ਜਿਉਂਦਾ ਵਾਂ, ਮੈਂ ਕਹਿੰਦਾ ਜਿਉਂਦਾ ਜ਼ਰੂਰ ਹੈ ਆਪਣੇ ਮੋਢਿਆਂ ਉੱਤੇ ਮੁਰਦਿਆਂ ਨੂੰ ਚੁੱਕ ਕੇ। ਆਮ ਫਿਜ਼ੀਕਲ ਤੌਰ 'ਤੇ ਬੰਦਾ ਮਰੇ ਅਤੇ ਅਸੀਂ ਇੱਕ ਵਾਰੀ ਮੋਢਾ ਲਾ ਕੇ ਫੂਕ ਕੇ ਆ ਜਾਂਦੇ ਹਾਂ, ਪਰ ਮਰੀਆਂ ਹੋਈਆਂ ਵਿਚਾਰਾਂ ਨੂੰ ਪਤਾ ਨਹੀਂ ਕਿੰਨੇ ਕਿੰਨੇ ਸਾਲ ਮੋਢਿਆਂ 'ਤੇ ਚੁੱਕੀ ਫਿਰਦਾ, ਇਹਦਾ ਚੇਤੀ ਕੋਈ ਨਹੀਂ ਕਰਦਾ ਮੁਰਦੇ ਛੱਡਣ। ਤੂੰ ਅਗਾਂਹ ਨੂੰ ਵੱਧ, ਤੂੰ ਅਗਲੀ ਜ਼ਿੰਦਗੀ ਜੀ, ਤੂੰ ਵਰਤਮਾਨ ਵਿੱਚ ਜੀ, ਤੂੰ ਮਰੇ ਹੋਏ ਪਾਸਟ ਵਿੱਚ ਮਤ ਜੀ, ਉਹ ਲੰਘ ਚੁੱਕਾ ਹੈ। ਅੱਜ ਤੇਰੇ ਕੋਲ ਤੇ ਅੱਜ ਦਾ ਸੰਬੰਧ ਬਿਲਕੁਲ 12 ਘੰਟਿਆਂ ਨਾਲ ਨਹੀਂ, ਅੱਜ ਦਾ ਸੰਬੰਧ ਸਿਰਫ ਇੱਕ ਸਵਾਸ ਨਾਲ ਹੈ ਜਿਹੜਾ ਸਾਡੇ ਅੰਦਰੋਂ ਨਿਕਲ ਰਿਹਾ ਹੈ। ਬਾਕੀ ਤਾਂ ਸਭ ਕੱਲ ਹੈ, ਇੱਕ ਬੀਤਿਆ ਇੱਕ ਆਉਣ ਵਾਲਾ। ਸਤਿਗੁਰੂ ਨੇ ਬਚਨ ਇੱਥੇ ਕੀਤੇ, ਭਾਈ ਸਾਹਿਬ ਕਹਿੰਦੇ ਨੇ ਸੰਗਤ ਵਿੱਚ ਆਏ ਤੇ ਜਦੋਂ ਦੇਗ ਵਰਤਾਏ ਤੇ ਸ਼ੰਕਾ ਮਤ ਕਰੇ। ਹੁਣ ਤਾਂ ਸ਼ੁਗਲ ਵੀ ਕਰਨ ਲੱਗ ਪਏ ਆਪਣੇ ਲੋਕ, ਜੇ ਕਿਤੇ ਸਮਝੀ ਆਪਾਂ ਸੁਹਿਰਤਾ ਨਾਲ। ਉਹ ਇੱਕ ਵਾਰੀ ਕਿਸੇ ਸੱਜਣ ਨੇ ਸੁਣਾਇਆ ਚੁਟਕਲੀ, ਕਿਤੇ ਲੜਾਈ, ਉਹਨੇ ਕਿਹਾ ਵੀ ਉਹ ਆਏ ਵੀ ਕਹਿੰਦੇ ਬਿਲਕੁਲ ਸ਼ਾਂਤ ਬੈਠੇ ਨੇ, ਬਿਲਕੁਲ ਕੋਈ ਗੱਲਬਾਤ ਨਹੀਂ। ਤੇ ਉਹ ਜਿੱਥੇ ਕਾਲ ਕਰ ਰਿਹਾ ਸੀ ਵੀ ਤੁਸੀਂ ਨਾ ਆਇਓ, ਪੁਰਸ਼ ਨੂੰ ਵੀ ਕੋਈ ਕੁਛ ਨਹੀਂ, ਮੈਂ ਬੈਠਾ ਬਿਲਕੁਲ ਸ਼ਾਂਤ। ਉਹ ਕਹਿੰਦਾ ਅਜੇ ਸ਼ਾਂਤ ਹੈ, ਆ ਬਰਾਉਣ ਜੀ ਚੀਜ਼ ਜਦੋਂ ਵਰਤਾਣਗੇ ਉਦੋਂ ਬਾਅਦ ਦੇਖੀ ਕੀ ਕਰਦੇ ਨੇ, ਪ੍ਰਸ਼ਾਦ ਤੋਂ ਬਾਅਦ ਹੀ ਕੀ ਕਰਦੇ ਨੇ, ਸ਼ਕਨ ਤੋਂ ਬਾਅਦ। ਸਾਡੇ ਮਜ਼ਾਕ ਬਣ ਗਏ ਇਹਨਾਂ ਗੱਲਾਂ ਦੇ। ਕਿਹੜੀ ਚੀਜ਼ ਹੈ ਜਿਹਦਾ ਦੁਨੀਆਂ ਵਿੱਚ ਹੱਲ ਨਹੀਂ? ਹਰ ਚੀਜ਼ ਦਾ ਹੱਲ ਹੈ, ਪਰ ਸ਼ਰਤ ਕਿ ਜੇ ਆਪਾਂ ਵਿਰੋਧੀ ਬਣ ਕੇ ਵਿਰੋਧ ਕਰਾਂਗੇ ਤੇ ਦੁਨੀਆਂ ਦੀ ਕਿਸੇ ਚੀਜ਼ ਦਾ ਹੱਲ ਨਹੀਂ। ਜੇ ਉਸਾਰੀ ਵਿਰੋਧੀ ਨਾਲ ਆਪੋਜੀਸ਼ਨ ਕਮਾਓਗੇ ਤੇ ਹਰ ਥਾਂ ਤੇ ਤਰੱਕੀ ਮਿਲੇਗੀ। ਮੈਂ ਜਿਹੜੇ ਸ਼ਬਦ ਕਹਿਣ ਲੱਗਾ, ਸਿੱਖ ਆਉਂਦਾ, ਕਹਿੰਦੇ ਨੇ ਉਹ ਆਇਆ, ਉਹਨੇ ਕਿਰਤ ਵਿਰਤ ਕੀਤੀ, ਲੰਗਰ ਚ ਆਇਆ, ਉਹਨੇ ਇਹ ਨਹੀਂ ਕਿਹਾ ਛੱਡੋ ਪਰ ਮੈਂ ਨਹੀਂ ਪੰਗਤ ਚ ਬਹਿਣਾ, ਅੱਜ ਫਲਾਣਾ ਬੰਦਾ ਬੈਠਾ। ਇਹ ਮੇਰੇ ਨਾਲ ਇਸ ਵਾਰੀ ਵਾਪਰਿਆ ਇੱਕ ਜਗ੍ਹਾ, ਅਟਲਾਂਟਾ ਮੈਂ ਗਿਆ ਤੇ ਉਹਨਾਂ ਮੈਨੂੰ ਕਿਹਾ ਵੀ ਭਾਈ ਸਾਹਿਬ ਫਲਾਣੇ ਬੰਦੇ ਤੁਹਾਡੇ ਉੱਥੋਂ ਦੇ ਚਾਣੂ ਨੂੰ ਮਿਲਣਾ ਹੈ, ਤੁਹਾਨੂੰ ਸੰਗਤ ਚੋਂ ਨਾ ਬੜੇ ਦੂਰੋਂ ਆਉਣਾ। ਤੇ ਜਦੋਂ ਕਥਾ ਕਰਕੇ ਮੈਂ ਤੁਰਿਆ, ਮੈਂ ਵੀ ਉਹ ਆਏ ਨਹੀਂ, ਉਹ ਕਹਿੰਦਾ ਉਸ ਕਰਕੇ ਨਹੀਂ ਆਏ, ਉਹ ਰਸਤੇ 'ਚ ਆਉਂਦੇ ਪਏ ਸਨ, ਉਹਨਾਂ ਕਾਲ ਕਰਕੇ ਪੁੱਛ ਲਿਆ ਫਲਾਣੇ ਬੰਦੇ ਸੰਗਤ 'ਚ ਆਏ ਨੇ, ਉਹਨਾਂ ਕਹਿ ਕੇ ਤੇ ਫਿਰ ਅਸੀਂ ਕੋਈ ਨਹੀਂ ਆਉਣਾ, ਉਹ ਗੱਡੀਆਂ ਪਿਛਾ ਲੈ ਗਏ, ਮੈਂ ਰਹਿਣ ਦਿਓ ਆਉਣ ਵੀ ਨਾ। ਇਹਦਾ ਮਤਲਬ ਸਾਡੇ ਅੰਦਰ ਦੀ ਕਿੱਥੇ ਅਸੀਂ ਜਾ ਬੈਠੇ। ਸ਼ਿਕਾਗੋ ਆਏ ਵਿਵੇਕਾਨੰਦ, ਮੈਂ ਸਿਰ ਵੇਖੇ ਨੂੰ ਬੇਨਤੀ ਕਰ ਲੱਗਾ, ਤੁਹਾਨੂੰ ਸਭ ਨੂੰ ਪਤਾ ਬੋਲੇ, ਤੇ ਉਹਨਾਂ ਦੀ ਸਪੀਚ ਅੱਜ ਵੀ ਆਪੋ ਆਡੀਓ ਜਿਹੜੀ ਹੈ ਉਹ ਨੈੱਟ ਉੱਤੇ ਸੁਣ ਸਕਦੇ ਹਾਂ। ਜਦੋਂ ਉਹਨਾਂ ਦਾ ਨਾਮ ਅਨਾਊਂਸ ਕੀਤਾ ਗਿਆ ਤੇ ਉਹਨਾਂ ਇਹੀ ਸ਼ਬਦ ਵਰਤੇ ਸਨ ਕਿ ਸਿਸਟਰਸ ਐਂਡ ਬ੍ਰਦਰਸ ਆਫ ਅਮੈਰੀਕਾ। ਇਹ ਸ਼ਬਦਾਵਲੀ ਸਿਰਫ ਇੱਕ ਸੈਂਟੈਂਸ ਨੇ ਪੂਰੇ ਦਾ ਪੂਰਾ ਹਾਲ ਗੜਗੜਾਟ ਉੱਠਿਆ ਪਹਾੜੀਆਂ ਨਾਲ। ਇਹੀ ਸ਼ਬਦ ਉਹਦੀ ਸ਼ਬਦਾਵਲੀ ਸ਼ੁਰੂ ਹੈ ਤੇ ਤੁਸੀਂ ਕਿ ਸਿਸਟਰਸ ਐਂਡ ਬ੍ਰਦਰ ਆਫ ਅਮੈਰੀਕਾ। ਉਹਨੇ ਜਦੋਂ ਸ਼ਬਦ ਵਰਤੇ ਉਹਦਾ ਇੱਕ ਦੋਸਤ ਬਣ ਗਿਆ ਪਾਦਰੀ। ਹੋ ਸਕਦਾ ਆਪਨੇ ਸੁਣਿਆ ਹੋਵੇ ਪਹਿਲਾਂ, ਵਿਵੇਕਾਨੰਦ ਦੇ ਜੀਵਨ 'ਚ ਹੈ ਤੇ ਉਹਦੇ ਪੂਰੇ ਦੇ ਪੂਰੇ ਲੈਕਚਰ ਵੀ ਜਿਹੜੇ ਨੇ ਮਿਲ ਜਾਂਦੇ ਨੇ, ਅੰਗਰੇਜ਼ੀ ਵਿੱਚ ਮਿਲਦੇ ਨੇ, ਹਿੰਦੀ 'ਚ ਮਿਲਦੇ ਨੇ। ਪਾਦਰੀ ਉਹਦਾ ਦੋਸਤ ਬਣ ਗਿਆ ਤੇ ਉਹਦੇ ਕੋਲ ਗਿਆਨ ਸੀ। ਮੈਂ ਰਾਤ ਵੀ ਜ਼ਿਕਰ ਕੀਤਾ ਥੋੜ੍ਹਾ ਜਿਹਾ। ਉਸ ਪਾਦਰੀ ਨੇ ਉਹਨੂੰ ਕਿਹਾ ਜਲ ਪਾਣੀ ਮੇਰੇ ਕਰ ਸਕਣੇ। ਵਿਵੇਕਾਨੰਦ ਚਲੇ ਗਏ। ਉਹਨੇ ਜਾਂਦਿਆਂ ਸਾਰੇ ਇੱਕ ਸ਼ਰਾਰਤ ਕੀ ਕੀਤੀ ਕਿ ਜਿੱਥੇ ਵਿਵੇਕਾਨੰਦ ਨੇ ਬੈਠਣਾ ਸੀ ਉਸ ਮੇਜ਼ ਉੱਤੇ ਕੁਝ ਧਰਮ ਪੋਥੀਆਂ ਰੱਖ ਦਿੱਤੀਆਂ, ਸਭ ਤੋਂ ਥੱਲੇ ਉਹਨੇ ਗੀਤਾ ਰੱਖੀ, ਉਹਦੇ ਉੱਤੇ ਹੋਰ ਕਿਤਾਬਾਂ ਰੱਖ ਦਿੱਤੀਆਂ ਤੇ ਆਪਣਾ ਸਭ ਤੋਂ ਉੱਤੇ ਗ੍ਰੰਥ। ਤੇ ਵਿਵੇਕਾਨੰਦ ਨੇ ਧਿਆਨ ਦੇ ਨਾਲ ਉਹ ਸਾਰੀ ਤਰਤੀਬ ਨੂੰ ਦੇਖਿਆ ਤੇ ਮੁਸ਼ਕਲਾ ਪਿਆ। ਪਾਦਰੀ ਸਮਝ ਗਿਆ ਵੀ ਇਹਨੂੰ ਪਤਾ ਲੱਗ ਗਿਆ, ਕੋਲ ਆਇਆ ਚਾਹ ਦਾ ਕੱਪ ਲੈ ਕੇ, ਆ ਕੇ ਪੁੱਛਦਾ ਵੀ ਆ ਜਿਹੜੇ ਕਿਤਾਬਾਂ ਜੋੜੀਆਂ ਨੇ, ਧਰਮ ਗ੍ਰੰਥ ਜੋੜੇ ਨੇ, ਪੋਥੀਆਂ ਕਿਸ ਨੇ ਜੋੜੀਆਂ? ਵਿਵੇਕਾਨੰਦ ਪੁੱਛਦੇ, ਪਾਦਰੀ ਕਹਿੰਦਾ ਮੈਂ, ਤੇ ਕਹਿੰਦਾ ਮੈਂ ਸੋਚ ਹੀ ਰਿਹਾ ਸਾਂ ਤੇਰੇ ਵਰਗਾ ਲਾਇਕ ਬੰਦੇ ਹੀ ਜੋੜ ਸਕਦਾ, ਨਲਾਇਕ ਦਾ ਕੰਮ ਨਹੀਂ। ਉਹਦੇ ਮਨ ਚ ਆਇਆ ਵੀ ਇਹ ਸ਼ਾਇਦ ਮੈਨੂੰ ਟੀਚਰ ਕਰ ਰਿਹਾ। ਕਹਿਣ ਲੱਗਾ ਤੁਹਾਡੇ ਕਹਿਣ ਤੋਂ ਮਤਲਬ, ਕਹਿੰਦਾ ਸੱਚਮੁੱਚ ਤੂੰ ਤਾਂ ਸਾਰੇ ਧਰਮਾਂ ਦੇ ਫਲਸਫੇ ਤੋਂ ਚੰਗੀ ਤਰ੍ਹਾਂ ਗਹਿਰਾਈ ਤੋਂ ਜਾਣੇ ਹੋਏ, ਤਾਂ ਹੀ ਤਾਂ ਤੂੰ ਇਸ ਤਰ੍ਹਾਂ ਜੋੜਿਆ। ਤੇ ਅੱਗੋ ਪਾਦਰੀ ਨੀਵੀਂ ਜੀ ਪਾ ਕਹਿੰਦਾ ਤੁਸੀਂ ਚੇਤੇ ਰੱਖੋ ਸਭ ਤੋਂ ਥੱਲੇ ਕੀ। ਕਹਿੰਦਾ ਸਭ ਤੋਂ ਥੱਲੇ ਵਾਲੇ ਨੂੰ ਵੇਖ ਕੇ ਤਾਂ ਮੈਂ ਬੋਲ ਰਿਹਾ। ਉਹਨੇ ਕਿਹਾ ਤੇਰੇ ਨਾਲ ਸੰਬੰਧਿਤ ਗ੍ਰੰਥ ਸਭ ਤੋਂ ਥੱਲੇ। ਵਿਵੇਕਾਨੰਦ ਨੇ ਇੱਕੋ ਗੱਲ ਕਹੀ, ਕਹਿੰਦਾ ਦਾ ਫਾਊਂਡੇਸ਼ਨ ਇਜ਼ ਰੀਅਲੀ ਗੁੱਡ। ਸ਼ਬਦ ਦੇਖੋ, ਦਾ ਫਾਊਂਡੇਸ਼ਨ ਇਜ਼ ਰੀਅਲੀ ਗੁੱਡ। ਕਹਿੰਦਾ ਜਿਹੜੀ ਨੀਮ ਹੈ ਉਹ ਪੱਕੀ ਹੈ, ਇਹਦਾ ਮਤਲਬ ਜੋ ਤੱਤ ਗਿਆਨ ਸੀ ਉਹ ਥੱਲੇ ਤੂੰ ਰੱਖ ਦਿੱਤਾ ਹੈ, ਨੀਮ ਪੱਕੀ ਰੱਖ ਦਿੱਤੀ, ਜਿੰਨੇ ਮਰਜ਼ੀ ਉੱਤੇ ਜੁੜੀ ਜੀ ਉੱਤੇ ਆਪਣੇ ਕੁਝ ਕੁਝ ਨਹੀਂ, ਜੋ ਕੁਝ ਲੀਕ ਹੋਣਾ ਹੈ। ਉਹਨੇ ਕਿਹਾ ਮੈਂ ਤਾਂ ਹੋਰ ਤਰੀਕੇ ਨਾਲ ਲਿਆ ਸੀ। ਤੇ ਵਿਵੇਕਾਨੰਦ ਨੇ ਕਿਹਾ ਮੈਂ ਕਦੀ ਨੈਗੇਟਿਵ ਅਪਰੋਚ ਲੈ ਕੇ ਨਹੀਂ ਤੁਰਿਆ, ਹਮੇਸ਼ਾ ਬੰਦਾ ਅਸਾਰੂ ਬਿਰਤੀ ਲੈ ਕੇ ਜਾਏਗਾ। ਇੱਕ ਘਰ ਵਿੱਚ ਆਪਾਂ ਚਾਰ ਸਰੀਰ ਰਹਿੰਦੇ ਹਾਂ ਪਿਆਰਿਓ, ਘਰ ਦੀ ਉਸਾਰੀ ਬਿਰਤੀ ਨਾ ਹੋਵੇ ਤੇ ਘਰ ਤਬਾਹ ਹੋ ਜਾਂਦਾ। ਚਾਰ ਸਰੀਰ ਹੋਣ ਘਰ 'ਚ, ਗੁਰੂ ਨੇ ਕਿਹਾ ਸਿੱਖ ਦਾ ਰੋਜ਼ਮਰਾ ਜੀਵਨ ਜਿੱਥੇ ਬਾਣੀ ਪੜ੍ਹਦਾ ਹੈ, ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ, ਸ਼ੰਕਾ ਮਨੋ ਮਿਟਾਏ ਕਹਿ ਗੁਰਸਿੱਖਾਂ ਦੀ ਸੇਵ ਕਰਨ ਦਾ ਸ਼ੱਕ ਨਹੀਂ ਰੱਖਦਾ। ਸਿਰਫ ਗੁਰਸਿੱਖ ਜਾਣ ਕੇ ਸ਼ੰਕਾ ਮਨੋ ਮਿਟਾਏ ਕਹਿ ਗੁਰਸਿੱਖਾਂ ਦੀ ਸੇਵ ਕਰਨ ਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵਾਂਦਾ, ਕਲੀ ਕਾਲ ਪ੍ਰਗਾਸ ਕਰ ਗੁਰ ਚੇਲਾ ਚੇਲਾ ਗੁਰਸੰਦਾ, ਗੁਰਮੁਖ ਗਾਦੀ ਰਾਹ ਚਲੰਦਾ। ਦੇਖੋ ਨੇਮ ਜ਼ਿੰਦਗੀ 'ਚ ਹਜ਼ੂਰ ਨੇ। ਫਿਰ ਧੰਨ ਗੁਰੂ ਅਰਜੁਨ ਦੇਵ ਦਾ ਵੇਲਾ ਆਉਂਦਾ ਹੈ, ਉਸ ਤੋਂ ਬਾਅਦ ਸਿੱਖ ਸੁਖਮਨੀ ਦਾ ਪਾਠ ਕਾਫੀ ਕਰਨ ਲੱਗ ਪਏ। ਜੋ ਨੇਮ ਸੀ ਰੋਜ਼ ਸਿੱਖ ਦਾ, ਉਹ ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਦੇ 13 ਅੰਗਾਂ 'ਚ ਦੇ ਦਿੱਤਾ। ਜਪਜੀ ਸਾਹਿਬ ਸੋਦਰ ਦੇ ਸ਼ਬਦ, ਉਹਦੇ ਵਿੱਚ ਗੁਰੂ ਰਾਮਦਾਸ ਦੇ ਸ਼ਬਦ, ਧੰਨ ਗੁਰੂ ਅਰਜੁਨ ਦੇਵ ਜੀ ਦੇ ਸ਼ਬਦ, ਸੋਹਿਲਾ ਸਾਹਿਬ 5 ਸ਼ਬਦ, 3 ਗੁਰੂ ਨਾਨਕ ਸਾਹਿਬ ਦੇ, 1 ਸ਼ਬਦ ਧੰਨ ਗੁਰੂ ਰਾਮਦਾਸ ਜੀ ਦਾ, 1 ਸ਼ਬਦ ਧੰਨ ਗੁਰੂ ਅਰਜੁਨ ਦੇ ਮਹਾਰਾਜ ਜੀ, ਉਹ ਨੇਮ ਬਣਾ ਦਿੱਤਾ। ਇਹਦਾ ਮਤਲਬ ਇਹ ਸੀ ਨਹੀਂ ਕਿ ਸਿੱਖ ਕੇਵਲ ਇੰਨੀ ਬਾਣੀ ਪੜ੍ਹਦੇ ਸੀ, ਇਹ ਆਮ ਸਿੱਖ ਕਿਰਤੀਕਾਰ ਕਰਨ ਵਾਲਾ ਪੜ੍ਹੇ। ਕਲਗੀ ਵਾਲੇ ਦਾ ਸਮਾਂ ਹੁੰਦਾ ਹੈ ਜਿੱਦਣ ਅੰਮ੍ਰਿਤ ਦੀ ਦਾਤ ਦਿੱਤੀ। ਪ੍ਰੋਫੈਸਰ ਸਾਹਿਬ ਸਿੰਘ ਹੋਣਾ ਗੱਲ ਲਿਖੀ ਹੈ ਕਿ ਉਸ ਵਕਤ ਹਜ਼ਾਰਾਂ ਸਿੱਖਾਂ ਨੂੰ ਜਾਪ ਸਾਹਿਬ ਜ਼ਬਾਨੀ ਕੰਠ ਸੀ, ਉਹਨਾਂ ਦਾ ਜਾਪ ਸਾਹਿਬ ਦਾ ਟੀਕਾ ਬੜਾ ਪੜ੍ਹਨ ਵਾਲਾ ਹੈ, ਨਿਤਨਿਮ ਤੋਂ ਇਲਾਵਾ ਜਿਹੜਾ ਟੀਕਾ ਬੜਾ ਸੋਹਣਾ ਉਹਨਾਂ ਲਿਖਿਆ। ਉਹ ਕਹਿੰਦੇ ਨੇ ਕਲਗੀਧਰ ਸਵਾਮੀ ਜੀ ਨੇ ਜਾਪ ਸਾਹਿਬ ਅੰਦਰ 22 ਛੰਦ ਵਰਤੇ ਨੇ, ਪਰ ਵੈਸੇ 22 ਛੰਦਾਂ ਦੀ ਗਿਣਤੀ ਹੈ, ਦੁਬਾਰਾ ਦੁਬਾਰਾ ਆਏ ਨੇ, ਉਂਝ ਵੈਸੇ 10 ਛੰਦ ਨੇ ਟੋਟਲ। 26 ਛੰਦ, ਭੁਜੰਗ ਪ੍ਰਿਆਤ ਛੰਦ, ਚਾਚਰੀ ਛੰਦ, ਉਸ ਤੋਂ ਬਾਅਦ ਅਸੀਂ ਅਚਰਪਣ ਛੰਦ, ਰਵਾਲ ਛੰਦ, ਮਧ ਪਾਰ ਛੰਦ, ਭਗਵਤੀ ਛੰਦ, ਰਸਾਵਲ ਛੰਦ, ਹਰ ਬੋਲ ਮਣਾ ਛੰਦ, ਏਕ ਆਸ਼ਰੀ ਛੰਦ ਆਦਿ ਜਿਹੜੇ ਪੜ੍ਹਦੇ 10 ਕੁ ਬੰਦੇ ਟੋਟਲ 22 ਛੰਦ ਵਰਤੇ। 199 ਬੰਦ ਗੁਰੂ ਕਲਗੀਧਰ ਜੀ ਨੇ ਵਰਤੇ, ਕਿੱਡੀ ਵੱਡੀ ਕਿਰਪਾ ਕੀਤੀ। ਦੇਖੋ ਹਿੰਦੁਸਤਾਨ ਵਿੱਚ ਬਹੁਤ ਸਮਾਂ ਬੋਲੀ ਅਤੇ ਭਾਸ਼ਾ ਦੀ ਲੜਾਈ ਬਹੁਤ ਰਹੀ, ਅੱਜ ਵੀ ਹੈ। ਹਰ ਭਾਸ਼ਾ ਲਈ ਸਨਮਾਨ ਚਾਹੀਦਾ ਹੈ। ਕਈ ਵਾਰੀ ਜਿਸ ਬੰਦੇ ਦਾ ਰਾਜ ਆਇਆ ਉਹਨੇ ਧੱਕੇ ਨਾਲ ਆਪਣੀ ਬੋਲੀ ਚਲਾਈ ਅਤੇ ਉਸ ਬੋਲੀ ਦਾ ਸਤਿਗੁਰੂ ਨੇ ਬੋਲੀ ਭਾਸ਼ਾ ਵਰਤੀ, ਪਰ ਧੱਕੇ ਨਾਲ ਬੋਲੀ ਮਨਾਉਣ ਦੀ ਜਦੋਂ ਗੱਲ ਆਈ ਤੇ ਗੁਰੂ ਨੇ ਵੀ ਕਹਿ ਦਿੱਤਾ ਕਿ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਈ, ਕਹਿੰਦੇ ਤੁਸੀਂ ਹਕੂਮਤ ਵਾਲੀ ਤਾਕਤ ਵਾਲਿਆਂ ਥੱਲੇ ਝੁੱਕ ਕੇ ਬੋਲੀ ਬੋਲਣਾ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਜ਼ਿਕਰ ਹੈ, ਰੁਦਨ ਕਰੈ ਨਾਮੇ ਕੀ ਮਾਏ, ਰਾਮ ਛੋੜ ਕੀ ਨਾ ਭਜੈ ਖੁਦਾਏ। ਉਹਨੂੰ ਕਿਹਾ ਗਿਆ ਤੂੰ ਰਾਮ ਛੱਡ ਅੱਲਾ ਬੋਲ। ਪਰ ਖੈਰ ਜਦੋਂ ਧੰਨ ਗੁਰੂ ਅਰਜੁਨ ਦੇਵ ਦਾ ਵੇਲਾ ਹੁੰਦਾ, ਸੱਚੀ ਸਰਕਾਰ ਨੇ ਨੇਮ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ, 5 ਕਕਾਰ ਦਿੱਤੇ। ਸਤਿਗੁਰੂ ਨੇ 5 ਬਾਣੀਆਂ ਦਾ ਨਿਤਨੇਮ ਮਰਤ ਵੇਲੇ ਬਖਸ਼ ਦਿੱਤਾ, ਜਪਜੀ ਜਾਪ, ਸਵਈਏ ਸੁਧਾ ਵਾਲੇ, ਚੌਪਈ ਸਾਹਿਬ ਤੇ ਆਨੰਦ ਸਾਹਿਬ ਦਾ ਪਾਠ ਕਰਦੇ, ਸ਼ਾਮ ਨੂੰ ਸੋਹਦਾ ਰਹਿਰਾਸ ਸਾਹਿਬ, ਸੌਣ ਲੱਗਿਆ ਸੋਹਿਲਾ ਸਾਹਿਬ ਦਾ ਪਾਠ ਦਿੱਤਾ। ਤੇ ਕੇਵਲ ਕਿਹਾ ਨਹੀਂ, ਆਪ ਕੀਤਾ। ਗੁਰਮੁਖੋ ਨਿਤਨੇਮ ਆਪਣੀ ਜ਼ਿੰਦਗੀ ਚੋਂ ਨਾ ਛੱਡੋ। ਇੱਥੇ ਮੈਂ 1-2 ਬੇਨਤੀਆਂ ਕਰ ਦਿੰਦਾ। ਫਰੀਦ ਸਾਹਿਬ ਨੇ ਬਾਣੀ 'ਚ ਆਪਣੇ ਨੇਮ ਦਾ ਜ਼ਿਕਰ ਕੀਤਾ, ਇੱਕ ਤਾਂ ਕਹਿੰਦੇ ਨੇ ਕਰਾਂ ਕੀ, 2 ਗੱਲਾਂ ਨੇ, ਇੱਕ ਪਾਸੇ ਨੇਮ ਤੇ ਪ੍ਰੇਮ ਹੈ ਤੇ ਦੂਜੇ ਪਾਸੇ ਰੁਕਾਵਟਾਂ, ਤੁਰਨਾ ਵਾ ਤੇ ਰੁਕਾਵਟ ਪੈਂਦੀ ਏ, ਜੇ ਰੁਕਾਵਟ ਤੋਂ ਡਰ ਕੇ ਬਚਣਾ ਤੇ ਨੇਮ ਟੁੱਟਦਾ। ਆ ਨੇਮ ਤੇ ਪ੍ਰੇਮੀਏ, ਗਲੀਏ ਚਿੱਕੜ ਦੂਰ ਕਰ, ਨਾ ਪਿਆਰੇ ਨੇਹੁ, ਚੱਲਾਂ ਤਾਂ ਭਿੱਜੈ ਕੰਬਲੀ, ਰਾਹ ਤਾਂ ਟੁੱਟੈ ਨੇਹੁ, ਭਿੱਜੋ ਸਿੱਜੋ ਕੰਬਲੀ, ਅੱਲਾ ਵਰਸੈ ਮੇਹੁ, ਜਾਏ ਮਿਲਾ ਤਿੰਨ ਸੱਜਣਾ, ਟੁੱਟੋ ਨਾਹੀ ਨੇਹੁ। ਇਹ ਨੇਮ ਤੇ ਪ੍ਰੇਮ ਹੈ। ਗੁਰੂ ਰਾਮਦਾਸ ਦਾ ਸ਼ਬਦ, ਝੱਖੜ ਝਾਂਗੀ ਮੀਂਹ ਵਰਸੈ, ਪੀ ਗੁਰ ਦੇਖਣ ਜਾਈ, ਇਹ ਨੇਮ ਹੈ। ਸਮੁੰਦਰ ਸਾਗਰ ਹੋਵੇ ਬੋ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ, ਜਿਉਂ ਪ੍ਰਾਣੀ ਜਲ ਬਿਨ ਹੈ ਮਰਦਾ, ਤਿਉਂ ਸਿੱਖ ਗੁਰਬਿਨ ਮਰ ਜਾਏ। ਦੇਖੋ ਰੋਜ਼ਾਨਾ ਨਿਤਨੇਮ ਆਪਣੀ ਜ਼ਿੰਦਗੀ 'ਚ ਆਪਾਂ ਜ਼ਰੂਰ ਕਰੀਏ, ਅਰਥ ਸਮਝੀਏ ਜ਼ਰੂਰ, ਪਰ ਆਪਾਂ ਇਹਨੂੰ ਛੱਡੀਏ। ਨਿਤਨੇਮ ਦਾ ਅਰਥ ਹੀ ਇਹ ਵੇ ਜਿਹੜਾ ਰੋਜ਼ ਕੀਤਾ ਜਾਂਦਾ ਹੈ। ਇੱਕ ਕਮਰੇ 'ਚ ਰੋਜ਼ ਝਾੜੂ ਨਾ ਲਾਓ, ਅਤੇ ਪਿਆਰਿਓ ਕੋਈ ਦਿਨਾਂ ਤੋਂ ਬਾਅਦ, 10-15 ਦਿਨਾਂ ਬਾਅਦ ਆਪਣਾ ਘਰ ਦਾ ਲੋਕ ਖੋਲੋ ਅਤੇ ਕੀ ਮਿਲਦਾ ਉੱਥੇ, ਦਰਵਾਜ਼ੇ ਵੀ ਬੰਦ, ਖਿੜਕੀਆਂ ਵੀ ਬੰਦ, ਪਰ ਜਿੱਥੇ ਹੱਥ ਲਾਓਗੇ ਮਿੱਟੀ ਨਜ਼ਰ ਆਉਂਦੀ, ਧੂੜ ਦੇ ਕੰਨ ਨੇ, ਜੇ ਇੱਕ ਕਮਰੇ ਬੰਦ ਵਿੱਚ ਰੋਜ਼ ਝਾੜੂ ਨਾ ਲੱਗੇ ਤੇ ਘਰ ਸਾਰਾ ਗਰਦੇ ਨਾਲ ਭਰ ਜਾਂਦਾ ਹੈ,
ਤੇ ਪਿਆਰੇ ਜਿਸ ਬੰਦੇ ਦੇ ਅੰਦਰ ਰੋਜ਼ ਬਾਣੀ ਦਾ ਝਾੜੂ ਨਾ ਲੱਗੇ ਉਸ ਬੰਦੇ ਦੇ ਅੰਦਰ ਦਾ ਹਾਲ ਕੀ ਹੋਵੇਗਾ?
ਇੱਕ ਇਨਸਾਨ ਦੇਖੋ ਕੁਛ ਨਾ ਕਰੇ, ਇਸ਼ਨਾਨ ਰੋਜ਼ ਕਰੇ, ਜੇ ਬੰਦਾ 5-7 ਦਿਨ ਪਿੰਡੇ ਤੇ ਪਾਣੀ ਨਾ ਪਾਏ, ਇਸ਼ਨਾਨ ਕਰਨਾ ਛੱਡ ਦੇਵੇ, ਫਿਰ ਤੁਸੀਂ ਦੇਖੋ ਕਿ ਚੰਗਾ ਭਲਾ ਤੰਦਰੁਸਤ ਬੰਦਾ ਰੋਜ਼ ਨਾ ਨਹਾਏ ਤੇ ਉਹਦੀ ਬੋਡੀ ਵਿੱਚੋਂ ਬੋ ਆਉਣ ਲੱਗ ਪੈਂਦੀ ਹੈ, ਬਦਬੋ ਹੁੰਦੀ, ਜੋ ਮਰਜ਼ੀ ਅਤਰਫ ਲੇਲਾ ਲਾਈ ਜਾਂਦਾ। ਪਰ ਜੇ ਰੋਜ਼ ਇਸ਼ਨਾਨ ਦਾ ਨਿਤਨੇਮ ਨਹੀਂ ਤਨ ਬੋ ਮਾਰਦਾ, ਜੇ ਰੋਜ਼ ਝਾੜੂ ਦਾ ਨੇਮ ਨਹੀਂ ਤੇ ਘਰ ਵਿੱਚ ਗਰਦਾ ਜੰਮ ਜਾਂਦਾ, ਤੇ ਜਿਸ ਬੰਦੇ ਨੇ ਬਾਣੀ ਦਾ ਰੋਜ਼ ਦਾ ਨਿਤਨੇਮ ਛੱਡ ਦਿੱਤਾ ਉਸ ਬੰਦੇ ਦੇ ਅੰਦਰ ਦਾ ਹਾਲ ਕੀ ਹੋਵੇਗਾ? ਸੰਤ ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲੇ, ਆਪ ਜੀ ਨਾਮ ਸੁਣਿਆ, ਬਾਬਾ ਗੁਰਮੁਖ ਸਿੰਘ ਦੀ ਕਾਰ ਸੇਵਾ ਵਾਲੇ, ਸੰਤ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ, ਤੁਸੀਂ ਜਾਣਦੇ ਹੋ, ਦਰਸ਼ਨ ਕੀਤੇ ਹੋਣੇ। ਉਹ ਬੰਬੇ ਗਏ, ਮੈਨੂੰ ਐਤਕੀ ਕਿਸੇ ਗੱਲ ਸੁਣਾਈ ਬੜੀ ਚੰਗੀ ਲੱਗੀ। ਉਹਨਾਂ ਨੂੰ ਕਿਸੇ ਪੁੱਛਿਆ ਜੀ ਰੋਜ਼ ਨਿਤਨੇਮ ਦਾ ਕੀ ਫਾਇਦਾ? ਪਹਿਲਾਂ ਤਾਂ ਉਹਨਾਂ ਕਿਹਾ ਪੁੱਛਿਆ ਵੀ ਨਿਤਨੇਮ ਕਰਦੇ ਹੋ? ਕਹਿੰਦੇ ਨਿਤਨੇਮ ਕਰਨੇ ਹਫ਼ਤੇ ਬਾਅਦ। ਉਹ ਹੱਸ ਕੇ ਕਹਿੰਦੇ ਨੇ ਨਿਤਨੇਮ ਦਾ ਅਰਥ ਹੀ ਹੁੰਦਾ ਜਿਹੜਾ ਰੋਜ਼ ਕੀਤਾ ਜਾਏ, ਹਫ਼ਤੇ ਬਾਅਦ ਜਿਹੜਾ ਕੀਤਾ ਜਾਂਦਾ ਉਹ ਨਿਤਨੇਮ ਨਹੀਂ ਹੁੰਦਾ, ਉਹ ਹਫ਼ਤਾਵਾਰ ਹੀ ਹੁੰਦਾ ਹੈ, ਪੰਦਰਵਾੜਾ ਹੋ ਸਕਦਾ ਹੈ, ਮਹੀਨੇ ਬਾਅਦ ਹੋ ਸਕਦਾ ਹੈ। ਉਹਨਾਂ ਸਵਾਲ ਕੀਤਾ ਜੀ ਨਿਤਨੇਮ ਦਾ ਕੀ ਫਾਇਦਾ? ਉਹਨਾਂ ਹੱਸ ਕੇ ਕਿਹਾ ਤੂੰ ਰੋਜ਼ ਨਿਤਨੇਮ ਨਿਭਾਈ ਜਾ, ਕੀ ਪਤਾ ਕਈ ਜਨਮਾਂ ਦੀ ਖੇਡ ਜਿਹੜੀ ਇੱਕ ਦਿਨ ਦੇ ਵਿੱਚ ਨਿਬੜ ਜਾਏ। ਉਹ ਹੱਸ ਪਏ ਜਿਹਨਾਂ ਸਵਾਲ ਕੀਤਾ। ਬਾਬਾ ਜੀ ਨੇ ਇੱਕ ਕਹਾਣੀ ਸੁਣਾਈ ਤੇ ਵਿਅੰਗਮਈ ਕਹਾਣੀ ਸੀ। ਉਹ ਕਹਿੰਦੇ ਨੇ ਵੀ ਇੱਕ ਵਾਰੀ ਧਰਤੀ ਦੇ ਲੋਕਾਂ ਕੋਲ ਬਹੁਤ ਖੁਸ਼ਹਾਲੀ ਹੈ, ਇਹਨੂੰ ਕਹਾਣੀ 'ਚ ਲੈਣਾ, ਇਹਨੂੰ ਮਰਿਆਦਾ 'ਚ ਨਾ ਬੰਧਣਾ। ਕਿਤੇ ਕਹਿੰਦੇ ਨੇ ਵੀ ਖੁਸ਼ਹਾਲੀ ਬੜੀ ਲੋਕਾਂ ਕੋਲ, ਧਨ ਬੜਾ, ਅੰਨ ਬੜਾ, ਘਰ ਬੜੇ, ਮਾਲ ਡੰਗਰ ਪਸ਼ੂ ਘੋੜੀਆਂ ਬਹੁਤ ਕੁਛ, ਤੇ ਲੋਕਾਂ ਨੇ ਦੇਵ ਪੂਜਾ ਛੱਡ ਦਿੱਤੀ, ਦੇਵਤਿਆਂ ਦੀ ਪੂਜਾ ਕਰਨੀ ਛੱਡ ਦਿੱਤੀ, ਨਾ ਕੋਈ ਯੱਗ ਕਰੇ, ਨਾ ਕੋਈ ਮੰਦਿਰ ਵੀ ਜਾਏ, ਨਾ ਕੋਈ ਉਹਨਾਂ ਨੂੰ ਖੁਸ਼ ਕਰਨ ਲਈ ਕੋਈ ਕਰਮ ਕਾਂਡ ਕਰੇ। ਸਾਰੇ ਦੇਵਤੇ ਇਕੱਠੇ ਹੋ ਗਏ, ਕਹਿਣ ਲੱਗੇ ਵੀ ਇਹ ਲੋਕਾਂ ਨੂੰ ਹੋ ਕੀ ਗਿਆ, ਨਾ ਕੋਈ ਮੰਦਿਰ ਦਾ ਟਲ ਖੜਕਾਉਂਦਾ, ਇਹ ਤਾਂ ਬਸ ਪੁਜਾਰੀ ਬੈਠਾ ਵਿਚਾਰਾ, ਨਾ ਕੋਈ ਸਾਡੇ ਨਾਂ ਤੇ ਯੱਗ ਕਰਦਾ, ਨਾ ਕੋਈ ਜਪ, ਨਾ ਤਪ, ਨਾ ਪੂਜਾ, ਕੁਛ ਵੀ ਨਹੀਂ। ਜਦੋਂ ਸਾਰਿਆਂ ਮੀਟਿੰਗ ਕੀਤੀ ਤੇ ਧਿਆਨ ਲਾ ਕੇ ਦੇਖਿਆ, ਕਹਿਣ ਲੱਗੇ ਬੰਦੇ ਕੋਲ ਰੁਪਈਆ ਬੜਾ ਆ ਗਿਆ, ਤੇ ਜਦੋਂ ਇਹਦੇ ਕੋਲ ਰੁਪਈਆ ਆ ਜਾ ਇਹਨੇ ਰੱਬ ਤੋਂ ਕੀ ਲੈਣਾ? ਉਹਨਾਂ ਕਹਿੰਦਾ ਦੇਵਤਿਆਂ ਤੋਂ ਕੀ ਲੈਣਾ? ਤੇ ਤੁਲਸੀ ਨੇ ਗੱਲ ਕਹੀ ਸੀ, ਕੋ ਜਨਮੇ ਉਹ ਐਸੋ ਜਗ ਮਾਹੀ ਪ੍ਰਭਤਾ ਪਾਏ ਜਾ ਸਮਝ ਨਾ, ਜਬ ਕੁਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਣ ਲਗਤ ਹੈ। ਉਹਨਾਂ ਕਹੇ ਇੱਕ ਕੰਮ ਕਰੋ, ਇਹ ਸਾਰੇ ਪੂਜਾ ਕਰਨਗੇ, ਇੱਕ ਨੇ ਵਿੱਚੋਂ ਰਾਏ ਦਿੱਤੀ, ਮੈਂ ਕਹਾਣੀ ਕਹਿ ਰਿਹਾ। ਕਹਿਣ ਲੱਗੇ ਕਿਵੇਂ? ਕਹਿੰਦੇ ਬਸ ਇੱਕ ਵਾਰੀ ਕਾਲ ਪਾ ਦਿਓ ਸਾਲਕ। ਕਹਿੰਦੇ ਜਦੋਂ ਸਾਰਿਆਂ ਦੇ ਦਾਣੇ ਸੁੱਕ ਗਏ ਨਾ, ਤੁਸੀਂ ਦੇਖਿਓ ਕਿੰਨੀਆਂ ਕਤਾਰਾਂ ਲੱਗਦੀਆਂ ਮੰਦਰਾਂ ਉੱਤੇ, ਤੇ ਕਿੰਨੇ ਆਪਾਂ ਦੇਖਦੇ ਹਾਂ। ਅੱਜ ਵੈਸੇ ਗੁਰਮਤ ਨੇ ਨਾ ਮੰਨਿਆ, ਉਹ ਜਦੋਂ ਮੀਂਹ ਨਾ ਪੈਂਦਾ ਜੇਠ 'ਚ, ਉਹ ਪਿੰਡਾਂ ਕਹਿੰਦੇ ਚੜੋ ਮਿੱਠੇ ਵਾਲੇ ਚੌਲਾਂ ਦੀਆਂ ਡੇਗਾਂ ਚੜਾਓ, ਉਹ ਚੌਲ ਬੀਜਣ ਲਈ ਚੌਗਾਂ ਡੇਗਾਂ ਚੜਾਉਂਦੇ ਨੇ, ਕਿਤੇ ਮੀਂਹ ਪੈ ਜਾਵੇ ਚਾਰ ਘੰਟੇ। ਪਰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਇਹ ਕਿਸੇ ਦੇਵਤੇ ਦੇ ਹੱਥ ਨਹੀਂ, ਇਹ ਤਾਂ ਕਿਹਾ ਉੱਠ ਉੱਠ ਦੇਖੋ ਬੱਪੜੇ, ਇਸ ਮੇਘ ਹੈ ਕਹੇ ਹੱਥ ਕਿਛ ਨਾ ਹੈ, ਜਿਹਨੇ ਇਹ ਮੇਘ ਪਠਾਇਆ ਤਿਸਰਾ ਕੋਮਲ ਮਾਹ। ਦੇਵਤਿਆਂ ਨੇ ਕਿਹਾ ਵੀ ਕਾਲ ਪਾਓ, ਤੇ ਇੱਕ ਵਿੱਚੋਂ ਬੋਲ ਪਿਆ, ਕਹਿਣ ਲੱਗਾ ਇੱਕ ਸਾਲ ਨਹੀਂ 12 ਸਾਲ ਪਾਓ, ਲੱਗ ਪਤਾ ਜਾਏ ਨਾ। ਉਹਨਾਂ ਕਿਹਾ ਵੀ 12 ਸਾਲ ਦਾ ਕਾਲ, ਤੇ ਕਿਹੜੇ ਕਾਲ ਸਾਲ, ਕਿਹੜੇ ਦੇਵਤਿਆਂ ਵਾਲੇ ਕਿ ਆਦਮੀਆਂ ਵਾਲੇ? ਕਿਉਂਕਿ ਇਹ ਵੀ ਨਾ ਜਦੋਂ ਯੁੱਗਾਂ ਦੀ ਆਪਾਂ ਗਿਣਤੀ ਕਰਨੇ ਚੌਕੜੀ, ਜਿਹੜੇ ਦੇਵਤਿਆਂ ਦੇ ਸਾਲ ਨੇ ਬਹੁਤ ਵੱਡੇ, ਸਾਡੇ ਸਾਲ ਬਹੁਤ ਵੱਡੇ। ਉਹਨਾਂ ਕਿਹਾ ਜੇ ਦੇਵਤਿਆਂ ਵਾਲੇ ਕੀਤੇ ਤੇ ਇਹਦਾ ਮਾਨਵਤਾ ਖਤਮ ਹੋ ਜਾਏਗੀ, ਇੱਕ ਕੰਮ ਕਰੋ ਬੰਦਿਆਂ ਦੇ 12 ਸਾਲ ਮਨੁੱਖਾਂ ਦੇ। ਕਿਵੇਂ ਕਾਲ ਪਏ ਜੀ? ਕਹਿਣ ਲੱਗੇ ਕੰਮ ਬੜਾ ਸਿੱਧਾ, ਕਿਸੇ ਨੂੰ ਮਾਰਨ ਕੁੱਟਣ ਦੀ ਲੋੜ ਨਹੀਂ, ਬਿਮਾਰੀ ਫੈਲਾਉਣ ਦੀ ਲੋੜ ਨਹੀਂ, ਇੱਕ ਕੰਮ ਕਰੋ 12 ਸਾਲ ਮੀਂਹ ਨਾ ਪਾਓ, ਮੀਂਹ ਨਾ ਪਿਆ ਆਪਣੇ ਆਪ ਹੀ ਕਾਲ ਪੈ ਜਾ। ਇੰਦਰ ਦੇਵਤੇ ਨੂੰ ਕਿਹਾ ਵੀ ਇੱਕ ਕੰਮ ਕਰਿਓ ਵੀ 12 ਸਾਲ ਤੂੰ ਮੀਂਹ ਨਹੀਂ ਪੈਣ ਦੇਣਾ। ਮੈਂ ਅੱਗੇ ਐਕਸਪਲੇਨ ਕੀਤਾ ਵੀ ਗੁਰਮਤ ਕਹਿੰਦੀ ਹੈ ਕਿਸੇ ਦੇਵਤੇ ਦੇ ਅਧੀਨ ਨਹੀਂ, ਪਰਮਾਤਮਾ ਦੇ ਅਧੀਨ ਹੈ, 12 ਸਾਲ ਨਹੀਂ ਮੀਂਹ ਪੈਣ ਦੇਣਾ। ਉਹਨੇ ਕਿਹਾ ਵੀ ਮੈਨੂੰ ਕਿਵੇਂ ਪਤਾ ਲੱਗੇਗਾ ਵੀ ਬੰਦਿਆਂ ਦੇ 12 ਸਾਲ ਲੰਘ ਗਏ? ਮਨੁੱਖਾਂ ਦੇ 12 ਸਾਲ ਲੰਘੇ ਤੇ ਮੈਂ ਸਿਰਫ ਕਹਾਣੀ ਕਹਿ ਰਿਹਾ, ਇਹਦੇ ਅਰਥ ਨਾ ਕੋਈ ਹੋਰ ਕਰ ਦੇ। ਮੈਂ ਪਰਸੋਂ ਚੌਥ ਇੱਕ ਜਗ੍ਹਾ ਕਥਾ ਟਲ ਗਿਆ ਤੇ ਉੱਥੇ ਕੁਝ ਹਿੰਦੀ ਦੀ ਸ਼ਬਦਾਵਲੀ ਸੀ, ਮੈਨੂੰ ਬੋਲਣੀ ਪਈ 5-7 ਮਿੰਟ ਹਿੰਦੀ, ਤੇ ਮੈਂ ਨਾਲ ਹੀ ਤਰਲਾ ਲਿਆ ਸੀ ਵੀ ਕਿਤੇ ਦੇ ਅਰਥ ਹੋਰ ਨਾ ਕਰ ਦਿਓ, ਭੁਪਿੰਦਰ ਪਾਲ ਸਿੰਘ ਫਲਾਣੀ ਏਜੰਸੀ ਦਾ ਬੰਦਾ ਹੁਣ ਹਿੰਦੀ 'ਚ ਬੋਲਣ ਲੱਗ ਪਏ, ਕਿਉਂਕਿ ਆਪਣੀਆਂ ਮੋਹਰਾਂ ਤੱਕ ਜੇਬ 'ਚ ਪਈਆਂ ਹੁੰਦੀਆਂ ਨੇ, ਆਉਂਦਿਆਂ ਸਾਰੀ ਨਾਲ ਨਾਲ ਦੇਈ ਜਾਂਦੇ ਹਾਂ ਡਿਗਰੀਆਂ। ਸੱਚੀ ਗੱਲ, ਬੰਦੇ ਨੂੰ ਕਈ ਡਿਗਰੀ ਲੈਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ, ਮਿਹਨਤ ਸਿੱਖਾਂ 'ਚ ਮਿਹਨਤ ਹੀ ਨਹੀਂ ਕਰਨੀ ਪੈਂਦੀ, ਬਣਿਆ ਬਣਾਇਆ ਸਭ ਕੁਝ ਤਿਆਰ ਹੁੰਦਾ, ਸਰਟੀਫਿਕੇਟ ਬਸ ਨਾਲ ਨਾਲ ਹੀ ਮੰਡੀ ਜਾਂਦੇ ਨਾਮ ਭਰ ਕੇ, ਇਹ ਦੁਕਾਨ 'ਤੇ ਸਾਡਾ। ਮੈਂ ਸਿਰਫ ਕਹਾਣੀ ਕਹਿ ਰਿਹਾ। ਉਹਨਾਂ ਕਿਹਾ ਵੀ 12 ਸਾਲ, ਇੰਦਰ ਕਹਿੰਦਾ ਮੈਨੂੰ ਕਿਵੇਂ ਪਤਾ ਲੱਗੇਗਾ, ਇੰਦਰ ਜੀ ਕਹਿਣ ਲੱਗੇ ਦੇਵਤਾ ਜੀ 12 ਸਾਲ ਲੰਘ ਗਏ। ਇੱਕ ਵਿੱਚੋਂ ਬੋਲ ਪਏ ਸ਼ਿਵਜੀ ਕੋਲ ਸੰਘ ਸੀ, ਕਹਿੰਦੇ ਜਿੱਦਣ ਸ਼ਿਵਾ ਸੰਘ ਫੂਕੇਗਾ ਨਾ, ਫੂਕ ਮਾਰੇਗਾ ਪੂਰੇਗਾ, ਤੁਸੀਂ ਕਾਊਂਟਿੰਗ ਨਹੀਂ ਕਰਨੀ ਕਿੰਨੇ ਸਾਲ ਕਿੰਨੇ ਸਾਲ, ਤੁਹਾਡਾ ਸੰਬੰਧ ਨਾਦ ਨਾਲ ਹੈ, ਜਦੋਂ ਸੰਖ ਵੱਜਿਆ ਤੁਸੀਂ ਉਸੇ ਵੇਲੇ ਮੀਂਹ ਪਵਾ ਦੇਣਾ। ਬਾਬਾ ਗੁਰਮੁਖ ਸਿੰਘ ਸੁਣਾਉਣ ਲੱਗ ਪਏ, ਸੁਣੀ ਨਹੀਂ ਸੰਗਤ, ਕਹਿਣ ਲੱਗੇ ਸਾਰੇ ਦੇਵਤੇ ਫੈਸਲਾ ਹੋ ਗਿਆ ਵੀ 12 ਸਾਲ ਬਾਅਦ ਮੀਂਹ, ਤੇ ਇੰਦਰ ਦੇਵਤਾ ਤਾਂ ਮੀਂਹ ਪਾਏਗਾ ਜਦੋਂ ਸ਼ਿਵਾ ਦੇ ਸੰਖ ਨੂੰ ਸੁਣੇਗਾ। ਸਾਲੇ ਆਪਣੀਆਂ ਆਪਣੀਆਂ ਪੁਰੀਆਂ ਸਾਰੇ ਦੇਵਤੇ ਚਲੇ ਗਏ। ਉਹ ਹੱਸਦਿਆਂ ਕਹਿੰਦੇ ਨੇ ਕਿਤੇ ਸ਼ਿਵ ਜੀ ਪੰਜਾਬ 'ਚ ਲੰਘਦੇ ਪਏ। ਦੇਖਿਆ ਵੀ ਜੇਠ ਦਾ ਮਹੀਨਾ, ਜ਼ਿਮੀਂਦਾਰ ਨੇ ਜੋਗ ਹਲ, ਜੋਗ ਆਪਾਂ ਸਮਝ ਨਹੀਂ ਹੈ ਨਾ, ਬਲਦਾਂ ਪਿੱਛੇ ਹਲ ਜੋੜਿਆ ਤੇ ਉਹ ਵਿਚਾਰਾ ਹਲ ਵਾਹੇ ਪਿਆ, ਤੇ ਪਾਰਵਤੀ ਜੀ ਦੇ ਮਨ 'ਚ ਆ ਗਿਆ ਵੀ ਇਸ ਜ਼ਿਮੀਂਦਾਰ ਨੂੰ, ਜੱਟ ਨੂੰ ਕਹੋ ਵੀ ਭਲਿਆ ਬਲਦ ਖੋਲ, ਢੱਗੇ ਖੋਲ, ਆਪਣੇ ਘਰ ਲੈ ਜਾ, ਮੀਂਹ ਨਹੀਂ ਪੈਣਾ 12 ਸਾਲ, ਵਿਚਾਰਾ ਐਵੇਂ ਢੱਗਿਆ ਪਿੱਛੇ ਇਹਨੂੰ ਵੀ ਫਾਲੇਗਾ, ਫਾਲਾ ਆਪਾਂ ਸਮਝਦੇ ਵਾਚਣ ਦਾ ਜਦੋਂ ਹਲ ਬਣਦੇ ਸਾਂ, ਤੇ ਇਹ ਸ਼ਬਦ ਕੁਝ ਕੁ ਸਾਲਾਂ ਦੇ ਰਹਿ ਗਏ ਹੈਗਾ, ਉੱਥੇ ਵੀ ਮੁੱਕ ਗਏ, ਇੱਥੇ ਵੀ ਮੁੱਕ ਗਏ, ਤੇ ਦਮਜੀ ਮੁੱਕ ਗਏ, ਉੱਥੇ ਵੀ ਪਿੰਡਾਂ 'ਚ ਕੋਈ ਸ਼ਬਦ ਨਹੀਂ, ਹਲ ਫਾਲਾ ਮੁੰਨਾ ਕਿਸੇ ਨੂੰ ਕੀ ਪਤਾ, ਵਿਲਣਾ ਝਮਣੀ ਕਿਸੇ ਨੂੰ ਕੀ ਪਤਾ, ਹੁਣ ਤਾਂ ਅਖਬਾਰਾਂ 'ਚ ਆਉਂਦਾ, ਉੱਥੇ ਵੀ ਆ ਕੁਝ ਹੁੰਦਾ ਸੀ ਕਦੀ ਪੰਜਾਬ 'ਚ। ਉਹਨਾਂ ਨੇ ਕਿਹਾ ਵੀ ਸ਼ਿਵਾ ਨੂੰ ਕਹੋ ਵੀ ਇਹਨੂੰ ਦੱਸ ਦਿਓ ਵੀ 12 ਸਾਲ ਕਾਲ ਪੈ ਜਾਣਾ, ਨਹੀਂ ਮੀਂਹ ਪੈਣਾ, ਅੱਜ ਪੱਕਾ ਫੈਸਲਾ ਹੋ ਗਿਆ ਅੱਜ ਤੋਂ। ਉਹਨਾਂ ਜਾ ਕੇ ਜ਼ਿਮੀਂਦਾਰ ਕੋਲ ਆਵਾਜ਼ ਦਿੱਤੀ ਵੀ ਜ਼ਿਮੀਂਦਾਰਾ ਮੈਂ ਤੇਰੇ ਨਾਲ ਇੱਕ ਗੱਲ ਕਰਨੀ। ਉਹ ਕਹਿੰਦਾ ਬਾਬਾ ਚੋ ਥੋੜ੍ਹਾ ਜਿਹਾ ਸਮਾਂ ਵੱਟ 'ਤੇ ਬਹਿ ਜਾ, ਵੱਟ ਦਾ ਬਦਲ ਵੱਟ 'ਤੇ ਬਹਿ ਜਾ। ਕਹਿੰਦੇ ਤੂੰ ਰੋਕ ਕੇ ਗੱਲ ਸੀ, ਕਹਿੰਦਾ ਨਾ ਨਾ ਜੇ ਇੱਕ ਵਾਰੀ ਰੁਕ ਗਏ ਇਹਨਾਂ ਨੇ ਸਿਆੜ ਕੋਈ ਨਹੀਂ ਕੱਢਣੇ, ਇਹ ਤੁਰੇ ਨੇ ਬਲ ਤੇ ਤੁਰੇ ਰਹਿੰਦੇ, ਮੈਨੂੰ 4 ਸਿਆੜ ਕੱਢ ਲੈਂਦੇ ਫਿਰ ਤੇਰੀ ਗੱਲ ਸੁਣਾ। ਉਹ ਬਿਠਾ ਦਿੱਤੇ ਉਹਨੇ 4 ਸਿਆੜ ਕੱਢ ਕੇ, ਖੇਤ ਵਾਹ ਕੇ ਆ ਗਿਆ, ਜਦੋਂ ਪੈਲੀ ਜ਼ਮੀਨ ਵਾਹ ਕੇ ਕਹਿਣ ਲੱਗਾ ਦੱਸੋ ਕਿ ਅੱਗੋਂ ਸ਼ਿਵਜੀ ਕਹਿੰਦੇ ਨੇ ਵੀ ਤੈਨੂੰ ਇਹ ਗੱਲ ਇਕੱਲੇ ਨੂੰ ਦੱਸਣ ਲੱਗਿਆ ਮਨੁੱਖਾਂ 'ਚੋਂ, ਕਿਸੇ ਹੋਰ ਨੂੰ ਨਹੀਂ ਦੱਸੀ। ਕਹਿੰਦੇ ਨੇ ਕੱਲ੍ਹ ਤੋਂ ਆਪਣੇ ਹੱਲ ਨਾ ਲੈ ਕੇ ਆਵੀਂ ਖੇਤਾਂ 'ਚ, ਕਿਉਂ? ਕਹਿੰਦੇ 12 ਸਾਲ ਮੀਂਹ ਨਹੀਂ ਪੈਣਾ। ਉਹ ਕਹਿੰਦਾ 12 ਸਾਲ? ਤੇ ਜ਼ਿਮੀਂਦਾਰ ਜਦੋਂ ਕਿਹਾ 12 ਸਾਲ, ਉਹ ਕਹਿੰਦਾ ਤੂੰ ਕਾਹਦੇ ਲਈ ਵਾਹ ਰਿਹਾ ਸੀ? ਉਹ ਕਹਿੰਦਾ ਮੈਂ ਤਾਂ ਵਾਹੁੰਦਾ ਸਾਂ ਮੀਂਹ ਪੈਣ ਕੇ, ਬੱਤਰ ਆਵੇਗੀ ਪੈਲੀ ਕਿਤੇ ਪੱਠੇ ਬੀਜ ਲਾਂਗੇ। ਉਹ ਕਹਿੰਦਾ ਬਸ ਜਾ, ਜੋ ਬੀਜਿਆ ਗਿਆ ਬੀਜਿਆ ਗਿਆ, ਇਸ ਤੋਂ ਬਾਅਦ ਨਹੀਂ ਕੁਝ ਬੀਜਿਆ ਜਾਣਾ। 12 ਸਾਲ ਬਾਅਦ ਮੀਂਹ ਪੈਣਾ ਤੇ ਕੱਲ੍ਹ ਤੂੰ ਨਾ ਵੀ ਕਿਸੇ ਹੋਰ ਨੂੰ ਦੱਸੀ, ਬਿਨਾਂ ਤੇਰੇ ਤੇ ਤਰਸ ਕਰਕੇ ਦੱਸਿਆ। ਉਹ ਵੀ ਅੱਕਿਆ ਪਿਆ ਸੀ ਜੋਤਰਾ ਲਾ ਕੇ। ਉਹ ਕਹਿੰਦਾ 12 ਸਾਲ ਦੀ ਥਾਂ ਭਾਵੇਂ 32 ਸਾਲ ਨਾ ਪਏ, ਮੈਂ ਤਾਂ ਰੋਜ਼ ਹਲ ਵਾਹੂੰਗਾ। ਉਹਨਾਂ ਕਿਹਾ ਵੀ ਪਸੀਨਾ ਚੋਂਦਾ ਗੁੱਸੇ 'ਚ ਜ਼ਿਮੀਂਦਾਰ ਕਹਿੰਦਾ ਕਿਉਂ ਆਏਗਾ 32 ਸਾਲ ਜੋ ਤੈਨੂੰ ਦੱਸ ਦਿੱਤਾ ਮੀਂਹ ਨਹੀਂ ਪੈਣਾ? ਉਹ ਕਹਿੰਦਾ ਬਾਬਾ 12 ਸਾਲ ਬਾਅਦ ਤਾਂ ਪੈਣਾ ਨਾ। ਕਹਿੰਦਾ ਹਾਂ ਇਹ ਤਾਂ ਸੱਚ 12 ਸਾਲ ਬਾਅਦ ਪਏਗਾ। ਕਹਿੰਦਾ ਆਹ ਬਲਦ ਜਿਹੜੇ ਨੇ ਨਾ, ਇਹ 4 ਦਿਨ ਹਲ 'ਚ ਨਾ ਜੋਏ, ਇਹਨਾਂ ਨੂੰ ਹਲ ਵਾਹਣਾ ਭੁੱਲ ਜਾਣਾ, ਮੈਨੂੰ ਹਲ ਪਕੜਨਾ ਭੁੱਲ ਜਾਣਾ। 12 ਸਾਲ ਤਾਂ ਮੈਨੂੰ ਨਹੀਂ ਚੇਤਾ ਰਹਿਣਾ ਪੰਜਾਲੀ ਕਿਵੇਂ ਪਾਣੀ ਇਹਨਾਂ ਦੇ ਗਲਾਂ 'ਚ। ਮੈਂ ਨੇਮ ਰੋਜ਼ ਨਿਭਾਵਾਂਗਾ, ਰੋਜ਼ ਹਲ ਵਾਹਾਂਗਾ, ਭਾਵੇਂ 4 ਸਿਆੜ ਕੱਢਾਂ। ਪਾਰਵਤੀ ਕਹਿੰਦੀ ਸ਼ਿਵਾ 12 ਸਾਲ ਬਾਅਦ ਕਿਤੇ ਸੰਗ ਨਾ ਵਜਾਣਾ ਭੁੱਲ ਜਾਏ, ਇੱਕ ਵਾਰੀ ਵੀ ਜਾ ਕੇ ਵੇਖ ਲਓ। ਕਹਿੰਦੀ 12 ਸਾਲ ਬਾਅਦ ਸੰਗ ਭੁੱਲ ਗਿਆ? ਉਹਨੇ ਕਿਹਾ ਗੱਲ ਤਾਂ ਠੀਕ, ਉਹਨੇ ਮਾਰਿਆ ਫੂਕ, ਸੰਘ ਪਿਆ। ਇੰਦਰ ਨੇ ਕਿਹਾ 12 ਸਾਲ ਲੰਘ, ਉਹਨੇ ਨਾਲ ਹੀ ਮੀਂਹ ਪਵਾ ਦਿੱਤਾ। ਉਹ ਹੱਸ ਕੇ ਜ਼ਿਮੀਂਦਾਰ ਕਹਿੰਦਾ ਬਾਬਾ ਇਹ ਝੂਠ ਤੂੰ, ਮੈਂ ਝੂਠਾ ਤੇ ਮੈਂ ਝੂਠਾ? ਕਹਿੰਦਾ ਸੱਚਾ ਤੂੰ ਵੀ ਹੈ ਤੇ ਝੂਠਾ ਮੈਂ ਵੀ ਨਹੀਂ। ਹੱਸ ਕੇ ਕਹਿੰਦਾ ਵਾਹ ਓਏ ਨਿਮੀਆਂ, 12 ਸਾਲ ਨਿਭਾਏ ਨਹੀਂ, ਪਰਨ ਨਹੀਂ ਕੀਤਾ 12 ਸਾਲ ਨਿਭਾਉਣ ਦਾ, ਸੱਚ ਏ ਤੇਰੇ ਪਰਨ ਦੇ ਨੇਮ ਦੇ ਪਰਨੇ 12 ਸਾਲ ਦਾ ਕਾਲ ਵੀ ਇੱਕ ਖਿੰਨ ਵਿੱਚ ਕੱਢ ਦਿੱਤਾ। ਉਹ ਹੱਸ ਕੇ ਕਹਿੰਦੇ ਸੰਸਿੱਖੋ ਕਈ ਜਨਮਾਂ ਦੇ ਵਿਛੜੇ ਆ, ਨੇਮ ਨਾ ਛੱਡਿਓ, ਪਤਾ ਨਹੀਂ ਤੁਹਾਡੇ ਅੱਜ ਦਾ ਕੀਤਾ ਨੇਮ ਕਰੋੜਾਂ ਜਨਮਾਂ ਦੀ ਦੂਰੀ ਮਿਟਾ ਦੇਵੇ। ਜ਼ਿਮੀਂਦਾਰ ਨੇ ਇੱਕ ਨੇਮ ਦਾ ਪਰਨ ਲਿਆ, ਮੇਰੀ ਇੱਕ ਬੇਨਤੀ ਹੈ, ਨਿਤਨੇਮ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਮੇਰੇ ਸਤਿਗੁਰੂ ਨੇ ਕਦੀ ਨਹੀਂ ਟੁੱਟਣ ਦਿੱਤਾ। ਬਾਣੀ ਵਿੱਚ ਬੇਅੰਤ ਸ਼ਬਦ ਕਹਿ ਕਿ ਮੇਰੇ ਮਨ ਨਾਮ ਨਿਤ ਨਿਤ ਲਏ ਰੋਜ਼ ਜਪ। ਧੰਨ ਗੁਰੂ ਕਲਗੀਧਰ ਨੇ ਤਾਂ ਅੱਲਾ ਯਾਰ ਖਾਂ ਜੋਗੀ ਕਹਿੰਦਾ ਸਰਸਾ ਦਾ ਪਾਣੀ ਕਿਨਾਰੇ ਛਲਕੇ ਪਿਆ। ਮੈਂ ਇਹ ਕਹਿ ਕੇ ਸਮਾਪਤੀ ਕਰਨ ਲੱਗਾ, ਸਰਸਾ ਦਾ ਪਾਣੀ ਕਿਨਾਰਿਆਂ ਨੂੰ ਛੂਏ, ਉੱਤੇ ਬਿਜਲੀ ਚਮਕੇ, ਅੱਗੇ ਸਰਸਾ ਮੂੰਹ ਅੱਡੀ ਖਲੋਤੀ, ਪਿੱਛੇ ਦੁਸ਼ਮਣ। ਤੇ ਕਲਗੀਧਰ ਨੇ ਇੰਨੀ ਮੁਸੀਬਤ ਵਿੱਚ, ਦੁਨੀਆ ਦੀ ਨਜ਼ਰ 'ਚ ਇੰਨੀ ਮੁਸੀਬਤ, ਰੋਕ ਕੇ ਕਿਹਾ ਸਿੱਖੋ ਇੱਕ ਕੰਮ ਕਰੋ, ਅੰਮ੍ਰਿਤ ਵੇਲੇ ਦਾ ਨਿਤਨੇਮ ਕਰ ਲਓ। ਸੱਚੇ ਪਾਤਸ਼ਾਹ ਪਿੱਛੇ ਦੁਸ਼ਮਣ ਆਹ ਕੁਝ ਹੋ ਰਿਹਾ, ਕਹਿਣ ਲੱਗੇ ਨੇਮ ਹੀ ਹੈ ਜਿਹੜਾ ਪ੍ਰੇਮ ਬਣੇਗਾ, ਤੇ ਪ੍ਰੇਮ ਵਾਲੇ ਹੀ ਸਿਰ ਤੇ ਤਲੀ ਤਲੀ ਤੇ ਸਿਰ ਰੱਖ ਕੇ ਜੂਝਣਗੇ। ਅੱਲਾ ਯਾਰ ਖਾਂ ਜੋਗੀ ਲਿਖਦਾ ਥਾ ਸਰ ਪੇ ਵਕਤ ਆ ਗਿਆ ਆਸਾਂ ਕੀ ਵਾਰ ਕਾ, ਥਾ ਸਰ ਪੇ ਵਕਤ ਆ ਗਿਆ ਆਸਾਂ ਕੀ ਵਾਰ ਕਾ, ਸਾਜ਼ੋਂ ਕੇ ਜ਼ੀਰੋ ਬੰਬ ਕਾ ਚੜਾਓ ਉਤਾਰ ਕਾ, ਮਨਸ਼ਾ ਥਾ ਕਲਗੀ ਧਰ ਕੇ ਦਿਲੇ ਬੇਕਰਾਰ ਕਾ, ਮੌਕਾ ਮਿਲੇ ਤੋ ਵਜਨ ਕਰ ਲੇ ਕਿਰਦਗਾਰ ਕਾ, ਜਪ ਜੀ ਕਾ ਜਾਪ ਉਸ ਘੜੀ ਕਰਨਾ ਜ਼ਰੂਰ ਥਾ। ਸ਼ਬਦ ਸੁਣਿਓ, ਜਪ ਜੀ ਕਾ ਜਾਪ ਉਸ ਘੜੀ ਕਰਨਾ ਜ਼ਰੂਰ ਥਾ, ਪੜ੍ਹ ਕੇ ਗੁਰੂ ਗ੍ਰੰਥ ਕੋ ਵਰਨਾ ਜ਼ਰੂਰ ਥਾ। ਉਸ ਨਿਤਨੇਮ ਨਾਲ ਆਪਾਂ ਜੁੜੀਏ। ਜਿਹੜੇ ਨਹੀਂ ਅਜੇ ਤੱਕ ਪਾਠ ਕਰਦੇ, ਤੁਹਾਡੇ ਚਰਨਾਂ 'ਚ ਬੇਨਤੀ, ਗੁਰਮੁਖੋ ਘੱਟੋ ਘੱਟ ਜਪਜੀ ਸਾਹਿਬ ਦੇ ਪਾਠ ਤੋਂ ਸ਼ੁਰੂ ਕਰ ਲਈਏ, ਸ਼ਾਮ ਨੂੰ ਰਹਿ ਰਾਜ ਸਾਹਿਬ ਦਾ ਪਾਠ ਕਰ ਲਈਏ। ਅੰਮ੍ਰਿਤਧਾਰੀ ਗੁਰਸਿੱਖ ਉਹ ਅੰਮ੍ਰਿਤ ਵੇਲੇ ਦੀਆਂ ਬਾਣੀਆਂ, ਸ਼ਾਮ ਦੀ ਬਾਣੀ, ਅਤੇ ਇਸ ਤੋਂ ਬਿਨਾਂ ਭਾਵੇਂ ਜਿੰਨਾ ਮਰਜ਼ੀ ਪਾਠ ਕਰੇ ਸਭ ਕੁਝ ਪ੍ਰਵਾਨ ਨੇ, ਘੱਟ ਨਾ ਕਰੇ ਵੱਧ ਜਿੰਨਾ ਮਰਜ਼ੀ ਕਰ। ਸਤਿਗੁਰੂ ਕਿਰਪਾ ਕਰੇ, ਇੰਨੀਆਂ ਕੋਈ ਬੇਨਤੀਆਂ ਸਵੀਕਾਰ ਕਰਿਓ। ਆਪ ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦ, ਪ੍ਰਬੰਧਕ ਵੀਰਾਂ ਦਾ ਤਹਿ ਦਿਲੋਂ ਧੰਨਵਾਦ। ਮੇਰੇ ਤੋਂ ਬੋਲਦਿਆਂ ਦੋ ਦਿਨਾਂ ਦੀ ਕਥਾ 'ਚ ਚਾਰ ਕੁ ਦਿਨ ਐਤਕੀ ਹਾਜ਼ਰੀ ਭਰੀ ਗਈ ਹੈ ਆਪ ਜੀ ਦੀ, ਦੋ ਦਿਨ ਇਹ ਸਨ, ਦੋ ਦਿਨ ਪਹਿਲਾਂ ਬੇਅੰਤ ਭੁੱਲਾਂ ਹੋਈਆਂ ਨੇ। ਸਾਧ ਸੰਗਤ ਦੀ ਕਿਰਪਾ ਕਰਕੇ ਬਖਸ਼ ਦਿਆ ਕੇ ਅਗਾਂਹ ਫਿਰ ਜ਼ਰੂਰ ਯਤਨ ਕਰਾਂਗੇ ਵੱਧ ਵਕਤ ਕੱਢ ਕੇ ਆਪ ਜੀ ਦੇ ਦਰਸ਼ਨ ਦੀਦਾਰ ਕਰਨ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।